ਮਾਰ ਖਿੱਚਦਾ ਹੈ ਉਹ ਦੁਲਤੀ ਨਹੀਂ ਮਾਰ ਸਕਦਾ। ਜਿਹੜਾ ਦੁਲਤੀ ਮਾਰਦਾ ਹੈ ਉਹ ਭਾਰ ਨਹੀਂ ਖਿੱਚ ਸਕਦਾ। ਆਓ ਸਾਡੀ ਕੌਮ ਤੇ ਆਏ ਦੁੱਖਾਂ ਦਾ ਭਾਰ ਖਿੱਚਣਾ ਸਿੱਖੀਏ, ਦੁਲਤੀ ਮਾਰਨਾ ਛੱਡੀਏ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਕਾਵਾਂ ਰੋਲੀ ਦੇ ਹਜੂਮ ਚ ਸੰਵਾਦ ਹੋਵੇ ਤਾਂ ਚੰਗਾ ਏ, ਆਪਣੀ ਗੱਲ ਕਹਿਣ ਦਾ, ਆਪਣੀ ਗੱਲ ਸੁਣਨ ਦਾ, ਇਹੋ ਤਾਂ ਹੈ ਸੰਵਾਦ। ਗੱਲਾਂ ਅਣਗੌਲੀਆਂ ਕਿਉਂ ਰਹਿਣ, ਜਜ਼ਬੇ ਆਪਣੇ ਮਿੱਟੀ ਦੀ ਖੁਸ਼ਬੂ ਲੈਣ ਸਦਾ, ਇਹ ਖੁਆਇਸ਼ਾਂ, ਇਹ ਪਰਵਾਜ਼, ਇਹੋ ਤਾਂ ਹੈ ਦਿਲ ਵਾਲੀ ਗੱਲ। ਸ਼ਨਿਚਰਵਾਰ ਅਤੇ ਐਤਵਾਰ 9 ਵਜੇ ਸਵੇਰੇ ਆਸਟ੍ਰੇਲੀਅਨ ਸਿੰਨੀ ਸਮੇਂ ਮੁਤਾਬਕ ਅਮਨਦੀਪ ਸਿੰਘ ਸਿੱਧੂ ਹੁਣਾਂ ਦੇ ਸੰਗ ਪੰਜਾਬ, ਪੰਜਾਬੀ ਅਤੇ ਪੰਜਾਬੀ ਅਤੇ ਰੰਗ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ, ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਦਾ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਸਵਾਗਤ ਹੈ ਜੀ, ਨਿੱਘਾ ਸਵਾਗਤ ਹੈ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਸਲਾਮ, ਨਮਸਤੇ। ਔਰ ਅੱਜ 10 ਦਸੰਬਰ 2016 ਦਾ ਚੜ ਚੁੱਕਾ ਹੈ ਦਿਨ, ਸ਼ਨਿਚਰਵਾਰ, ਘੜੀ 9:03 ਦਿਖਾ ਰਹੀ ਹੈ ਈਸਟਰਨ ਆਸਟ੍ਰੇਲੀਅਨ ਸਮੇਂ ਦੇ ਮੁਤਾਬਿਕ। ਔਰ ਬ੍ਰਿਸਬਨ ਦੇ ਵਿੱਚ ਜਿਹੜਾ ਕਿ ਡੇਲਾਈਟ ਸੇਵਿੰਗ ਨਹੀਂ ਫੋਲੋ ਕਰਦਾ ਸਾਰਾ ਕੁਈਨਜ਼ਲੈਂਡ, 8:03। ਐਡਲੇਡ ਦੇ ਵਿੱਚ 8:33 ਤੇ ਪਰਥ ਦੇ ਵਿੱਚ 6:03 ਸਵਾ ਦੇ ਹੋਏ ਨੇ। ਅਮਰੀਕਾ ਮਹਾਂਦੀਪਾਂ ਦੇ ਵਿੱਚ ਦੁਪਹਿਰਾਂ ਤੇ ਸ਼ਾਮਾਂ ਚੱਲ ਰਹੀਆਂ ਸ਼ੁੱਕਰਵਾਰ ਦੀਆਂ, ਅੱਧੀ ਰਾਤ ਹੋ ਚੁੱਕੀ ਹੈ ਲੰਡਨ ਦੇ ਵਿੱਚ, ਤੇ ਤੜਕਾ ਭਾਰਤ ਦੇ ਵਿੱਚ ਵੱਡਾ ਤੜਕਾ ਚੱਲ ਰਿਹਾ ਜੀ ਮਿਡਲ ਈਸਟ ਦੇ ਵਿੱਚ। ਸੋ ਜਿੱਥੋਂ ਵੀ ਤੁਸੀਂ ਜੁੜੇ ਹੋ ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਰਾਂਗੇ, ਸੁਨੇਹੇ ਲਵਾਂਗੇ, ਮੌਸਮ ਤੇ ਜਾਣਕਾਰੀ, ਖਬਰਾਂ ਤੇ ਨਾਲ ਅੱਜ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਜੁੜਨਗੇ। ਪਿਛਲੇ ਹਫ਼ਤੇ ਵੀ ਉਹ ਸ਼ਨਿਚਰਵਾਰ ਸਾਡੇ ਨਾਲ ਜੁੜੇ ਸੀ, ਬਹੁਤ ਸਾਰੇ ਮਸਲੇ ਰਹਿ ਗਏ ਨੇ ਔਰ ਕੁਛ ਮਸਲੇ ਜਿਹੜੇ ਪਿਛਲੇ ਹਫ਼ਤੇ ਦੇ ਕਾਫ਼ੀ ਗੰਭੀਰ ਮਸਲੇ ਅਸੀਂ ਸਮਝਦੇ ਹਾਂ, ਉਹਨਾਂ 'ਤੇ ਗੱਲਬਾਤ ਕਰਨੀ ਬਣਦੀ ਆ, ਜਿਨ੍ਹਾਂ ਦੇ ਵਿੱਚ ਸਰਬੱਤ ਖਾਲਸੇ ਦਾ ਮਸਲਾ ਔਰ ਉਸ ਤੋਂ ਉਪਰੰਤ ਪੋਲੀਟੀਕਲ ਜਿਹੜੇ ਸਮੀਕਰਨ ਬਦਲ ਰਹੇ ਨੇ ਪੰਜਾਬ ਦੇ ਉਸਦਾ ਮਸਲਾ, ਤੇ ਧਾਰਮਿਕ ਗੱਲਾਂ ਬਾਤਾਂ ਹੋਰ ਸਮਾਜਿਕ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਅੱਜ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ। ਅਮਰੀਕ ਸਿੰਘ ਫਲੋਰਾ ਜਹਾਜ਼ੇ ਬੈਠੇ ਹੋਏ ਨੇ, ਵਾਪਸ ਭਾਰਤ ਆ ਰਹੇ ਨੇ, ਇਸ ਵੇਲੇ ਉਹ ਜਹਾਜ਼ ਦੇ ਵਿੱਚ ਨੇ, ਉਮੀਦ ਰੱਖਦੇ ਹਾਂ ਉਹ ਵੀ ਸੁਣਦੇ ਹੋਣਗੇ ਕਿਉਂਕਿ ਉਹਨਾਂ ਦੇ ਜਹਾਜ਼ ਦੇ ਵਿੱਚ ਵਾਈਫਾਈ ਚੱਲਦਾ ਆ, ਤੇ ਪਿਛਲੀ ਵਾਰੀ ਉਹਨਾਂ ਨੇ ਜਹਾਜ਼ ਦੇ ਵਿੱਚੋਂ ਕਾਲ ਵੀ ਕੀਤੀ ਸੀ ਮੈਨੂੰ ਵਟਸਐਪ ਤੇ, ਆਵਾਜ਼ ਟੁੱਟੀ ਟੁੱਟੀ ਆ ਰਹੀ ਸੀ, ਪਰ ਦੇਖੋ ਆ ਕੇ ਰਿਪੋਰਟ ਪੂਰੀ ਦੇਣਗੇ ਕਿ ਕਿਸ ਤਰ੍ਹਾਂ ਚੱਲਦਾ ਇੰਟਰਨੈਟ ਵਾਈਫਾਈ। ਖੈਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਕਿ ਪਹਿਲਾਂ ਗੁਰਬਾਣੀ ਵਿਚਾਰ ਪ੍ਰੋਗਰਾਮ ਅਸੀਂ ਸੁਣ ਕੇ ਹਟੇ ਹਾਂ, ਤੇ ਇਹ ਪ੍ਰੋਗਰਾਮ ਦਲਜੀਤ ਸਿੰਘ ਮਹਿਤਾ ਚੌਂਕ ਦੇ ਨਾਲ ਮੈਂ ਕਰਦਾ ਹੁੰਦਾ, ਸ਼ੁਰੂ ਕੀਤਾ ਹੋਇਆ, ਤੇ ਇਸ ਪ੍ਰੋਗਰਾਮ ਦੇ ਵਿੱਚ ਆਸਾ ਦੀ ਵਾਰ ਦੀ ਲੜੀ ਸ਼ੁਰੂ ਹੋ ਚੁੱਕੀ ਆ, ਤੇ ਇਹ ਤੀਜਾ ਪ੍ਰੋਗਰਾਮ ਹੈ, ਪਰ ਅੱਜ ਦੂਜੀ ਪੌੜੀ ਦੀ ਕੋਸ਼ਿਸ਼ ਕੀਤੀ ਹੈ ਕਿ ਜਿੰਨੀ ਵੀ ਸਾਡੀ ਮੱਤ ਹੈਗੀ ਆ ਉਸ ਹਿਸਾਬ ਦੇ ਨਾਲ ਅਸੀਂ ਉਸ ਤੇ ਗੱਲਬਾਤ ਕਰੀਏ, ਵਿਆਖਿਆ ਥੋੜੀ ਬਹੁਤੀ ਕਰੀਏ। ਤੇ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਨੇ ਉਹ ਮੈਸੇਜ ਦੇ ਜ਼ਰੀਏ ਜੁੜਦੇ ਨੇ ਤੇ ਆਪਣੀ ਫੀਡਬੈਕ ਵੀ ਦਿੰਦੇ ਨੇ। ਉਹਨਾਂ ਦੇ ਵਿੱਚੋਂ ਸਾਡੇ ਸਤਿਕਾਰਯੋਗ ਹਰਮੀਤ ਚੰਨਾ ਕੋਬਰਮ ਵਾਲੇ ਦੇ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਨੇ। ਸਤਿ ਸ੍ਰੀ ਅਕਾਲ ਜੀ। ਤੇ ਚਲਦੇ ਪ੍ਰੋਗਰਾਮ ਗੁਰਬਾਣੀ ਦੇ ਵਿੱਚ ਹੀ ਸਿਮਰ ਧਾਲੀਵਾਲ ਉਹਨਾਂ ਨੇ ਫਤਿਹ ਬੁਲਾਈ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੁਲਵਿੰਦਰ ਸਿੰਘ ਵੱਲੋਂ ਫਤਿਹ ਜੀ, ਤੇ ਉਮੀਦ ਰੱਖਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਰਾਜ ਚਾਲ ਉਹਨਾਂ ਨੇ ਮੈਸੇਜ ਭੇਜਿਆ, ਕਹਿੰਦੇ ਸਤਿ ਸ੍ਰੀ ਅਕਾਲ ਵੀਰ ਜੀ, ਗੁਰਬਾਣੀ ਵਿਚਾਰ ਸੁਣ ਕੇ ਤੇ ਸਮਝ ਕੇ ਬਹੁਤ ਵਧੀਆ ਲੱਗਿਆ, ਧੰਨਵਾਦ। ਜ਼ਿਆਦਾ ਮੈਸੇਜ ਨਹੀਂ ਕਰ ਸਕਦੇ ਕਿਉਂਕਿ ਡਰਾਈਵ ਕਰ ਰਹੇ ਹਾਂ ਜੀ, ਰੀਅਲੀ ਟੂ ਗੁੱਡ। ਤੇ ਨਿਰਵੈਰ ਨਵੀ ਉਹਨਾਂ ਨੇ ਵੀ ਕੁਛ ਮੈਸੇਜ ਭੇਜਿਆ, ਉਹ ਆਪਾਂ ਪੜ੍ਹਦੇ ਹਾਂ ਜੀ। ਤੇ ਹਾਂਜੀ, ਉਹ ਪੜ੍ਹੇ ਲੈਂਦੇ ਹਾਂ ਕਿਉਂਕਿ ਉਹ ਥੋੜ੍ਹਾ ਜਿਹਾ ਧਾਰਮਿਕ ਵਿਰਤੀ ਵਾਲਾ ਹੈ। ਤੇ ਗੁਰਬਾਣੀ ਵਿਚਾਰ ਪ੍ਰੋਗਰਾਮ ਜਿਹੜਾ ਕਿ ਇੱਕ ਘੰਟਾ ਪਹਿਲਾਂ ਚੱਲ ਹਟਿਆ, ਉਸ ਦੌਰਾਨ ਭੇਜਿਆ ਸੀ। ਸਤਿ ਸ੍ਰੀ ਅਕਾਲ ਬੁਲਾਈ ਹੈ ਸਭ ਨੂੰ। ਸਵਾਲ ਜਵਾਬ ਹੈ ਜੀ, ਕਹਿੰਦੇ ਕਿ ਸਵਾਲ ਹੈ ਕਿ ਰੱਬ ਕਿਵੇਂ ਦਾ ਹੈ? ਉੱਤਰ ਉਸਦਾ ਇਹ ਹੈ ਕਿ ਸੁੱਖ ਦੁੱਖ ਜੈ ਪਰਸੇ ਨਾਹੀ ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਣ ਗਏ ਮਨਾ ਸੋ ਮੂਰਤ ਭਗਵਾਨ। ਜਿਹੜਾ ਦੁੱਖ ਤੇ ਸੁੱਖ ਦੋਨਾਂ ਦੇ ਵਿੱਚ ਨਹੀਂ ਹੈ, ਲੋਭ ਤੇ ਮੋਹ ਅਭਿਮਾਨ ਦੋਨਾਂ ਚ ਤਿੰਨਾਂ ਚ ਨਹੀਂ ਹੈ, ਉਹ ਭਗਵਾਨ ਰੂਪ ਹੈ, ਮੂਰਤ ਭਗਵਾਨ। ਸਵਾਲ, ਮੁਕਤ ਕੌਣ ਹੁੰਦਾ ਹੈ ਜੀ? ਉਸਤਤ ਨਿੰਦਿਆ ਨਾਹੀ ਜੇ ਕੰਚਨ ਲੋਹ ਸਮਾਨ, ਕਹੋ ਨਾਨਕ ਸੁੰਦਰੇ ਮਨਾ ਮੁਕਤ ਤਹਿ ਤੈ ਜਾਨ। ਇਹ ਭੋਗ ਦੇ ਸ਼ਲੋਕ ਨੇ ਜੀ, ਅਕਸਰ ਤੁਸੀਂ ਸੁਣੇ ਹੋਣੇ ਆ ਸਪੀਕਰਾਂ ਦੇ ਉੱਤੇ, ਇੰਡੀਆ ਵੀ ਇੱਥੇ ਵੀ, ਜਦੋਂ ਅਸੀਂ ਭੋਗ ਤੇ ਜਾਂਦੇ ਹਾਂ ਸ਼ਲੋਕ ਨਵੇਂ ਪਾਤਸ਼ਾਹ ਦੇ ਪੜ੍ਹਦੇ ਨੇ। ਤੇ ਹਰ ਸੋਗ ਜਾ ਕੇ ਨਹੀਂ ਬੈਰੀ ਸਮੀਤ ਸਮਾਨ, ਕਹੋ ਨਾਨਕ ਸੁੰਦਰੇ ਮਨਾ ਮੁਕਤ ਤਹਿ ਤੈ ਜਾਨ। ਜਿਹਨਾਂ ਨੂੰ ਹਰਕ ਤੇ ਸੋਗ, ਬੈਰੀ ਮਿੱਤਰ ਸਭ ਇੱਕ ਬਰਾਬਰ ਹੈ, ਉਹ ਮੁਕਤ ਬੰਦਾ ਸਮਝ ਲਓ ਕਿ ਉਹ ਮੁਕਤ ਹੋ ਗਿਆ। ਗਿਆਨੀ ਕੌਣ ਹੈ? ਸਵਾਲ ਇਹ ਹੈ, ਗਿਆਨੀ ਉਹ ਹੈ ਜੀ, ਭੈ ਕਾਹੂ ਕੋ ਦੇਤ ਹੈ, ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਨ, ਕਹੋ ਨਾਨਕ ਸੁਣ ਰਹੇ ਮਨਾ ਗਿਆਨੀ ਤਾਹੇ ਬਖਾਨ। ਤੇ ਕਹਿੰਦੇ ਕਿ ਨਾ ਉਹ ਭੈ ਮੰਨਦਾ ਆ ਜਿਹੜਾ, ਤੇ ਨਾ ਭੈ ਕਿਸੇ ਨੂੰ ਦਿੰਦਾ ਆ, ਉਹ ਗਿਆਨੀ ਹਨ। ਸਵਾਲ ਇਹ ਹੈ ਕਿ ਕਿਸਮਤ ਵਾਲਾ ਮਨੁੱਖ ਕਿਹੜਾ ਹੈ? ਇਸ ਦਾ ਜਵਾਬ ਬਾਣੀ ਇਹ ਦਿੰਦੀ ਹੈ ਕਿ ਜਿਨ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ, ਕਹੋ ਨਾਨਕ ਸੁੰਦਰੇ ਮਨਾ ਤੈ ਨਰ ਮਾਥੇ ਭਾਗ। ਜਿਹੜਾ ਮੰਗਣਾ ਹੀ ਛੱਡ ਦੇਵੇ, ਬੈਰਾਗ ਦਾ ਮਤਲਬ ਇਹ ਹੁੰਦਾ ਕਿ ਮਾਇਆ ਤੋਂ ਛੁੱਟੇ ਜਾਵੇ, ਉਹਨੂੰ ਲੋੜ ਹੀ ਨੀ ਕਿਸੇ ਚੀਜ਼ ਦੀ, ਉਹ ਬੰਦਾ ਕਿਸਮਤ ਵਾਲਾ ਹੁੰਦਾ ਆ। ਉਹਨੂੰ ਹੀ ਫਿਰ ਸਾਰੀਆਂ ਚੀਜ਼ਾਂ ਮਿਲਦੀਆਂ, ਕਿਉਂਕਿ ਉਹ ਜਿਹੜੀ ਵੀ ਚੀਜ਼ ਮਿਲਦੀ ਹੈ ਉਸਨੂੰ ਉਹ ਪ੍ਰਵਾਨ ਕਰ ਲੈਂਦਾ। ਸਵਾਲ ਅਗਲਾ ਇਹ ਹੈ ਕਿ ਜਿਹੜਾ ਨਵੈਰ ਨਵੀ ਹੁਣਾਂ ਨੇ ਸਾਨੂੰ ਭੇਜੇ ਨੇ ਸਵਾਲ ਰਿਹਾ ਕਿ ਪਰਮਾਤਮਾ ਦਾ ਹਿਰਦੇ ਵਿੱਚ ਵਾਸ ਕਿਵੇਂ ਹੁੰਦਾ ਹੈ? ਗੁਰਬਾਣੀ ਇਸ ਦਾ ਜਵਾਬ ਦਿੰਦੀ ਹੈ ਕਿ ਜੈ ਮਾਇਆ ਮਮਤਾ ਤਜੀ ਸਭ ਤੇ ਪਇਓ ਅਰਦਾਸ, ਕਹੋ ਨਾਨਕ ਸੁੰਦਰੇ ਮਨਾ ਤੈ ਘਟ ਬ੍ਰਹਮ ਨਿਵਾਸ। ਜਦੋਂ ਮਾਇਆ ਨਿਕਲ ਜਾਂਦੀ ਹੈ ਮਨ ਦੇ ਵਿੱਚੋਂ, ਤੇ ਇਸ ਚੀਜ਼ ਤੋਂ, ਦੁਨਿਆਵੀ ਵਸਤੂਆਂ ਤੋਂ, ਚੀਜ਼ਾਂ ਤੋਂ ਮਨ ਅੱਕ ਜਾਂਦਾ, ਤਾਂ ਫਿਰ ਬ੍ਰਹਮ ਦਾ ਨਿਵਾਸ ਹੋ ਜਾਂਦਾ, ਅਕਾਲ ਪੁਰਖ ਦਾ। ਤੇ ਅਗਲਾ ਸਵਾਲ ਹੈ ਕਿ ਮੁਕਤੀ ਕਿਵੇਂ ਮਿਲਦੀ ਆ? ਗੁਰਬਾਣੀ ਕਹਿੰਦੀ ਹੈ ਕਿ ਜੇ ਪ੍ਰਾਣੀ ਹੋਮੇ ਤਜੀ ਕਰਤਾ ਰਾਮ ਪਛਾਣ, ਕਹੋ ਨਾਨਕ ਵਹ ਮੁਕਤ ਨਰ, ਇਹ ਸੱਚ ਇਹ ਮਨ ਸੱਚੀ ਮਾਨ। ਜਿਹੜੇ ਪ੍ਰਾਣੀ ਨੇ ਆਪਣੇ ਵਿੱਚ ਦੂਜਾ ਕੱਢ ਦਿੱਤਾ, ਹੋਮੇ ਕੱਢ ਦਿੱਤੀ, ਤੇ ਕਰਤਾ ਪੁਰਖ ਰਾਮ ਨੂੰ ਪਛਾਣ ਲਿਆ, ਪਰਮਾਤਮਾ ਨੂੰ, ਬਸ ਉਹੀ ਸਮਝ ਲਓ ਕਿ ਮੁਕਤੀ ਉਸਨੂੰ ਮਿਲ ਗਈ। ਤੇ ਆਖਰੀ ਸਵਾਲ ਹੈ ਕਿ ਕਲਯੁਗ ਦਾ ਕਲਯੁਗ ਚ ਕਾਰਜ ਰਾਸ ਕਿਵੇਂ ਹੋਣਗੇ? ਇਸ ਦਾ ਜਵਾਬ ਹੈ ਕਿ ਭੈ ਨਾਸਤਣ ਦੁਰਮਤ ਹਰਨ, ਕਲਮੇ ਹਰ ਕੋ ਨਾਮ, ਨਿਸਚਿਨ ਜੋ ਨਾਨਕ ਭਜੇ ਸਫਲ ਹੋਏ ਤੈ ਕਾਮ। ਜਿਹੜਾ ਭੈ ਜਿਹਦਾ ਨਸ ਜਾਂਦਾ, ਦੁਰਮਤ ਹਰ ਜਾਂਦੀ ਹੈ ਕਲ ਦੇ ਵਿੱਚ, ਉਹ ਕਿਹਦੇ ਨਾਲ ਹਰਦੀ ਹੈ, ਉਹ ਕਿਹਦੇ ਨਾਲ ਨੱਠਦੀ ਆ? ਉਹ ਹੈਗੀ ਪਰਮਾਤਮਾ ਦੇ ਨਾਮ ਨਾਲ। ਤੇ ਜਿਹੜਾ ਉਹ ਨਾਮ ਨੂੰ ਹਰ ਦਿਨ ਰੋਜ਼ ਚੇਤੇ ਰੱਖਦਾ, ਜਪਦਾ ਆ, ਬਸ ਉਸਦੇ ਕਾਰਜ ਜਿਹੜੇ ਫਿਰ ਸਾਰੇ ਰਾਸ ਆ ਜਾਂਦੇ ਨੇ। ਬਹੁਤ ਸੋਹਣਾ ਜੀ ਸਵਾਲ ਜਵਾਬ ਭੇਜੇ ਨੇ, ਸ਼ੁਕਰੀਆ। ਜਸਪਾਲ ਰਾਮਾ ਸਿਡਨੀ ਤੋਂ, ਸਤਿ ਸ੍ਰੀ ਅਕਾਲ। ਸਭ ਨੂੰ ਬੁਲਾਉਂਦੇ ਨੇ, ਕਹਿੰਦੇ ਨੇ ਕਿ ਡਰਾਈਵਿੰਗ ਕਰਦੇ ਕਰਦੇ ਸੁਣਦੇ ਆ ਜੀ ਪ੍ਰੋਗਰਾਮ, ਤੇ ਇੱਕ ਗੀਤ ਭੇਜ ਰਹੇ ਅੱਜ ਦੇ ਦਿਨ ਐਤਵਾਰ ਦੀ ਸ਼ੁਰੂਆਤ ਕਰਨ ਦੇ ਲਈ, ਇਸ ਵਰਗਾ ਹੋਰ ਨਹੀਂ ਹੋਣਾ, ਧੰਨਵਾਦ। ਲਓ ਜੀ, ਮੈਂ ਸਰਬਜੀਤ ਨੂੰ ਬੇਨਤੀ ਕਰਦਾ ਕਿ ਉਹ ਇਸ ਗੀਤ ਨੂੰ ਲਾਉਣ। ਮੈਂ ਦੱਸ ਦਵਾਂ ਕਿ ਅੱਜ ਇਹ ਪ੍ਰੋਗਰਾਮ ਜਿਹੜਾ ਬੁਲਗੁਲ ਕੇ ਚੱਲਦੇ ਆ ਤੇ ਰਿਮੋਟਲੀ, ਤੇ ਸਰਬਜੀਤ ਮੇਰਾ ਸਾਥ ਦੇ ਰਹੇ ਨੇ ਪਟਿਆਲਾ ਸਟੂਡੀਓ ਤੋਂ, ਔਰ ਸੁਣਦੇ ਹਾਂ ਜੀ ਜਸਪਾਲ ਰਾਮਾ ਹੁਣ ਵੱਲੋਂ ਭੇਜਿਆ ਇਹ ਗੀਤ।
ਓ ਤੇ ਦੇਂਦਾ ਲੱਕੜੀ ਕੱਪੜਾ ਅੱਗ, ਤੂੰ ਜਿਉਂਦੇ ਜੀ ਚਿੰਤਾ ਕਰਦੇ, ਤੇਰਾ ਵੀ ਹੈ ਰੱਬ ਸਬਰ ਵੇਖੇ ਸਬਰ ਵੇਖੇ ਸਬਰ ਵੇਖੇ ਇਹ ਗੱਲ ਪੱਥਰ ਤੇ ਲੀਕ ਮੀਆਂ ਵੀ ਹੌਲੀ ਚੱਲੇ ਹੌਲੀ ਚੱਲੇ ਚੱਕੀ ਮੇਰੇ ਮਾਲਕ ਦੀ ਮਾਲਕ ਦੀ ਮਾਲਕ ਦੀ ਪਰ ਪੀਂਦੀ ਬੜਾ ਬਰੀ ਮੀਆਂ ਵੀ ਹੌਲੀ ਚੱਲੇ ਹੌਲੀ ਚੱਲੇ
ਕਿਤੇ
ਜੰਮਣ ਦੀਆਂ ਖੁਸ਼ੀਆਂ ਹੋਵਣ ਉੱਠਦੇ ਕਿਤੇ ਜਨਾਜੇ
ਜਾਗੋ ਰੱਖਦੇ ਬਣ ਕੇ ਚੇਲੇ ਤਖ਼ਤ ਛੋੜ ਕੇ ਰਾਜੇ
ਉਹ ਕਰਨੀ ਪਰਨੀ ਇੱਥੇ ਸਾਰੇ ਭੁਗਤਣਗੇ ਖਮਿਆ ਜੇ ਕਰਨੀ ਪਰਨੀ ਇੱਥੇ ਸਾਰੇ ਭੁਗਤਣਗੇ ਖਮਿਆ ਜੇ ਕਿਹਨੇ ਟਾਲਣਾ ਕਿਹਨੇ ਡਾਲਣਾ ਹੁਕਮ ਉਸ ਬਾਦਸ਼ਾਹ ਦਾ ਬਾਦਸ਼ਾਹ ਦਾ ਬਾਦਸ਼ਾਹ ਦਾ ਨੇੜੇ ਆ ਗਈ ਜਦੋਂ ਤਾਰੀਖ ਮੀਆਂ ਵੀ ਹੌਲੀ ਚੱਲੇ ਹੌਲੀ ਚੱਲੇ ਹੌਲੀ ਚੱਲੇ
ਗੰਦਾ ਰੋਟੀ ਹੱਕ ਦੀ ਖਾਵੇ ਖਾਵੇ ਭਾਵੇਂ ਥੋੜੀ
ਪਾਗੋ ਦੀ ਵੀ ਰੋਟੀ ਗਈ ਨਚੋੜੀ
ਗੰਦਾ ਰੋਟੀ ਹੱਕ ਦੀ ਖਾਵੇ ਖਾਵੇ ਭਾਵੇਂ ਥੋੜੀ
ਭਾਈ ਲਾਲੋ ਤੇ ਪਾਗੋ ਦੀ ਵੀ ਰੋਟੀ ਗਈ ਨਚੋੜੀ
ਉਹ ਪਾਈ ਪਾਈ ਦੇਣੀ ਪਊ ਜਿਹੜੀ ਧੋਖੇ ਦੇ ਨਾਲ ਜੋੜੀ
ਪਾਈ ਪਾਈ ਦੇਣੀ ਪਊ ਜਿਹੜੀ ਧੋਖੇ ਦੇ ਨਾਲ ਜੋੜੀ ਪਾਣੀ ਦੁੱਧ ਦਾ ਉਹ ਪਾਣੀ ਦੁੱਧ ਦਾ ਫਰਕ ਉਹ ਜਾਣਦਾ ਏ ਹਮੇਸ਼ਾ ਖੋਦੇ ਜਾਂਦੇ ਭੀਖ ਜਾਂਦੀ ਹੈ ਮੰਗੀ
ਸਬਰਾਂ ਦਾ ਬੰਨ ਟੁੱਟਣ ਪਿੱਛੋਂ ਲੀਕ ਜਾਂਦੀ ਹੈ ਲੰਗੀ
ਹੱਕ ਹਮੇਸ਼ਾ ਖੋਹੇ ਜਾਂਦੇ ਭੀਖ ਜਾਂਦੀ ਹੈ ਮੰਗੀ
ਸਬਰਾਂ ਦਾ ਬੰਨ ਟੁੱਟਣ ਪਿੱਛੋਂ ਲੀਕ ਜਾਂਦੀ ਹੈ ਲੰਗੀ
ਕੋਈ ਇੱਕ ਦਿਨ ਆਜੂ ਤੇਰੀ ਵਾਰੀ ਚੁੱਪ ਹੁੰਦੀ ਹੈ ਚੰਗੀ
ਇੱਕ ਦਿਨ ਆਜੂ ਤੇਰੀ ਵਾਰੀ ਚੁੱਪ ਹੁੰਦੀ ਹੈ ਚੰਗੀ ਬਹੁਤਾ ਬੋਲਣਾ
ਨਿਸ਼ਾਨੀ ਨਹੀਂ ਸਿਆਣਪਾਂ ਦੀ ਸਿਆਣਪਾਂ ਦੀ ਸਿਆਣਪਾਂ ਦੀ ਵਾਰੀ ਆਉਂਦੀ ਰੱਖ ਤੂੰ ਉਡੀਕ ਮੀਆਂ ਵੀ ਹੌਲੀ ਚੱਲੇ ਹੌਲੀ ਚੱਲੇ ਹੌਲੀ ਚੱਲੇ
ਟਿੜ ਟਿੜ ਕਰਕੇ ਸ਼ੀਸ਼ਾ ਟੁੱਟਦਾ ਟੁਕੜੇ ਹੋਣ ਹਜ਼ਾਰਾਂ
ਉਹਦੇ ਚੱਟੇ ਹਰੇ ਰਹਿੰਦੇ ਵੇਖ ਵਕਤ ਦੀਆਂ ਮਾਰਾਂ
ਤਿੜ ਤਿੜ ਕਰਕੇ ਸ਼ੀਸ਼ਾ ਟੁੱਟਦਾ ਟੁਕੜੇ ਹੋਣ ਹਜ਼ਾਰਾਂ
ਉਹਦੇ ਚੱਟੇ ਹਰੇ ਰਹਿੰਦੇ ਵੇਖ ਵਕਤ ਦੀਆਂ ਮਾਰਾਂ
ਉਹ ਚਾਨ ਚੱਕ ਜਦ ਭਾਣਾ ਵਰਤੇ ਖੜਕ ਜਾਂਦੀਆਂ ਤਾਰਾਂ
ਚਾਨ ਚੱਕ ਜਦ ਭਾਣਾ ਵਰਤੇ ਖੜਕ ਜਾਂਦੀਆਂ ਤਾਰਾਂ ਟੂਰੀ ਸਟੇਸ਼ਨੋਂ ਟੂਰੀ ਸਟੇਸ਼ਨੋਂ ਗੱਡੀ ਰਫ ਤਾਰ ਫੜ ਗਈ ਰਫ ਤਾਰ ਫੜ ਗਈ ਮਾਰ ਕੇ ਆਖਰੀ ਠੀਕ ਮੀਆਂ ਬਈ ਹੌਲੀ ਚੱਲੇ ਹੌਲੀ ਚੱਲੇ ਚੱਕੀ ਮੇਰੇ ਮਾਲਕ ਦੀ ਮਾਲਕ ਦੀ ਮਾਲਕ ਦੀ ਪਰ ਪੀਂਦੀ ਬੜਾ ਬਰੀ ਮੀਆਂ ਬਈ ਹੌਲੀ ਚੱਲੇ ਹੌਲੀ ਚੱਲੇ ਹੌਲੀ ਚੱਲੇ
ਜੀ ਬਹੁਤ ਸੋਹਣਾ ਗੀਤ ਜੀ ਭੇਜਿਆ ਜਸਪਾਲ ਰਾਮਾ ਹੋਣਾ ਨੇ ਤੇ ਧੰਨਵਾਦ ਕਰਦੇ ਹਾਂ ਕਿ ਤੁਹਾਡਾ ਆਪਣਾ ਪ੍ਰੋਗਰਾਮ ਹੈ ਜੀ ਤੇ ਤੁਸੀਂ ਗੀਤ ਸਾਨੂੰ ਭੇਜ ਸਕਦੇ ਹਾਂ ਸੁਨੇਹੇ ਭੇਜੋ ਆਪਣੀਆਂ ਫੋਟੋਆਂ ਭੇਜੋ ਕੁਛ ਵੀ ਕਰਦੇ ਹੋ ਦਿਲ ਵਾਲੀ ਗੱਲ ਹੈ ਜੀ ਤੇ ਕੋਸ਼ਿਸ਼ ਕਰਦੇ ਰਹਿੰਦੇ ਹੁੰਦੇ ਹਾਂ ਕਿ ਅਸੀਂ ਦਿਲ ਵਾਲੀ ਗੱਲ ਕਰੀਏ ਪਰ ਕਈ ਵਾਰੀ ਸਾਡੇ ਸਰੋਤੇ ਸਾਨੂੰ ਕਹਿ ਦਿੰਦੇ ਕਿ ਠੰਡੇ ਵਾਸਤੇ ਚ ਗੱਲ ਪਾ ਦਿੰਦੇ ਨੇ, ਉਹ ਗੱਲ ਇਸ ਤਰ੍ਹਾਂ ਨਹੀਂ ਹੁੰਦੀ ਜੀ ਕਿ ਕਈ ਵਾਰੀ ਨਾ ਪੈਟਰਨ ਪ੍ਰੋਗਰਾਮ ਦਾ ਚੱਲ ਰਿਹਾ ਹੁੰਦਾ ਤੇ ਗੱਲ ਥੋੜੀ ਜਿਹੀ ਏਦਾਂ ਹੁੰਦੀ ਕਿ ਗਾਂਹ ਕਰਨੀ ਹੁੰਦੀ ਆ ਤੇ ਉਹਦੇ ਵਿੱਚ ਅਸੀਂ ਉਹ ਮਿਕਸ ਕਰ ਦੇਣੀ ਹੁੰਦੀ ਆ ਤੇ ਇਸ ਕਰਕੇ ਗੱਲ ਕਈ ਵਾਰੀ ਡਿਲੇ ਹੋ ਜਾਂਦੀ ਆ, ਪਰ ਅਸੀਂ ਕੋਸ਼ਿਸ਼ ਕਰਦੇ ਹੁੰਦੇ ਗੱਲਾਂ ਸਾਰੀਆਂ ਹੀ ਸ਼ੇਅਰ ਕਰੀਏ। ਸੋ ਸਾਡੇ ਨਾਲ ਸੰਪਰਕ ਕਰਨ ਦਾ ਪਤਾ ਜੀ ਟੈਲੀਗ੍ਰਾਮ ਦੀ ਐਪਲੀਕੇਸ਼ਨ ਦੇ ਰਾਹੀਂ ਤੁਸੀਂ ਕੋਈ ਵੀ ਮੈਸੇਜ ਭੇਜ ਸਕਦੇ ਹੋ, ਈਮੇਲ ਸਾਡੀ ਚੱਲਦੀ ਹੈ request@harmanradio.com, ਉਸ ਦੇ ਜ਼ਰੀਏ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਔਰ ਅਗਰ ਤੁਸੀਂ ਕੰਮ ਕਾਰ ਕਰ ਰਹੇ ਹੋ ਤੇ ਬਿਜ਼ੀ ਹੋ, ਡਰਾਈਵਿੰਗ ਖਾਸ ਕਰਕੇ ਕਰ ਰਹੇ ਹੋ, ਤਾਂ ਮੈਂ ਤੁਹਾਨੂੰ ਤਕਲੀਫ ਨਹੀਂ ਦਿੰਦਾ, ਤੁਸੀਂ ਮੈਸੇਜ ਨਾ ਭੇਜਿਆ ਕਰੋ ਕਿਉਂਕਿ ਡਰਾਈਵਿੰਗ ਫਸਟ ਤੇ ਹੋਣੀ ਚਾਹੀਦੀ ਆ। ਤੇ ਅਗਰ ਤੁਹਾਡਾ ਇੰਪਲੋਇਰ ਤੁਹਾਨੂੰ ਅਲਾਓ ਕਰਦਾ ਸੁਣਨ ਦੇ ਲਈ ਤਾਂ ਧੰਨ ਭਾਗ ਨੇ ਤੁਹਾਡੇ, ਵਧੀਆ ਇੰਪਲੋਇਰ ਨੂੰ ਵੀ ਸ਼ਾਬਾਸ਼ ਦਿਓ, ਤਾਂ ਸੁਣੀ ਜਾਓ। ਤੇ ਕਈ ਵਾਰੀ ਇੱਦਾਂ ਹੁੰਦੀ ਹੈ ਮੈਸੇਜ ਕਰਨ ਲੱਗੇ ਨਾ ਚੰਗਾ ਨਹੀਂ ਲੱਗਦਾ ਕੰਮ ਤੇ, ਇਸ ਕਰਕੇ ਅਵੋਇਡ ਕਰੋ। ਪਰ ਅਗਰ ਤੁਸੀਂ ਘਰੇ ਬੈਠੇ ਹੋ ਤੇ ਰਜਾਈ ਚ ਬੈਠੇ ਹੋ, ਚਾਹ ਪੀ ਰਹੇ ਹੋ ਤੇ ਜਾਂ ਸੋਫੇ ਤੇ ਬੈਠੇ ਹੋ, ਤਾਂ ਫੇਰ ਤਾਂ ਕੋਈ ਬਹਾਨਾ ਨਹੀਂ ਹੈਗਾ ਮੈਸੇਜ ਨਾ ਭੇਜਣ ਦਾ, ਤੇ ਫੇਰ ਸਾਨੂੰ ਗੁੱਸਾ ਜ਼ਰੂਰ ਲੱਗੇਗਾ। ਖੈਰ ਅੱਜ ਸ਼ਨਿਚਰਵਾਰ ਹੈ ਤੇ ਕਈ ਪਲਾਨ ਹੋਣਗੇ ਤੁਹਾਡੇ ਅੱਜ ਸ਼ਨਿਚਰਵਾਰ ਵਾਲੇ ਦਿਨ ਵੀਕਐਂਡ ਦੇ ਉੱਤੇ, ਤਾਂ ਸਾਡੇ ਨਾਲ ਵੀ ਤੁਸੀਂ ਸਾਂਝੇ ਕਰ ਸਕਦੇ ਹੋ। ਤੇ ਸੱਜਣ ਮਿੱਤਰ ਬਹੁਤ ਜੁੜ ਰਹੇ ਨੇ ਤੇ ਅੱਜ ਤੁਹਾਨੂੰ ਦੱਸ ਦਿੰਦੇ ਹਾਂ ਕਿ ਗਿਆਨੀ ਸੰਤੋਖ ਸਿੰਘ ਜੀ ਵੀ ਸਾਡੇ ਨਾਲ ਜੁਆਇਨ ਇਨ ਕਰ ਰਹੇ ਨੇ। ਦਲਜੀਤ ਸਿੰਘ ਮਹਿਤਾ ਚੌਂਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਧੰਨਵਾਦ ਕਰ ਰਹੇ ਨੇ ਕਿ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣਦੇ ਹੋ, ਦਿਲ ਲਾ ਕੇ ਸੁਣਦੇ ਹੋ। ਤੇ ਗੁਰਬਾਣੀ ਵਿਚਾਰ ਪ੍ਰੋਗਰਾਮ ਇਹ ਉਹਨਾਂ ਦਾ ਪ੍ਰੋਗਰਾਮ ਹੈ ਜੀ, ਤੇ ਉਹਨਾਂ ਦੇ ਕਹਿਣ ਤੇ ਅਸੀਂ ਇਹ ਸਾਰਾ ਪ੍ਰੋਗਰਾਮ ਕਰਦੇ ਹਾਂ, ਉਹ ਸਾਰਾ ਸੰਚਾਲਨ ਕਰਦੇ ਨੇ। ਤੇ ਇਸ ਪ੍ਰੋਗਰਾਮ ਦਾ ਪੋਡਕਾਸਟ ਬੜੀ ਛੇਤੀ ਮਿਲ ਜਾਵੇਗਾ ਤੁਹਾਨੂੰ, ਤੇ ਨਾਲ ਦੀ ਨਾਲ ਵਟਸਐਪ ਤੇ ਵੀ ਅਸੀਂ ਭੇਜ ਦਿੰਦੇ ਹੁੰਦੇ ਹਾਂ। ਅਗਰ ਕਿਸੇ ਸੱਜਣ ਨੂੰ ਵਟਸਐਪ ਤੇ ਆਡੀਓ ਚਾਹੀਦੀ ਹੈ ਛੋਟੀ, ਕਈ ਵਾਰੀ ਪੇਰੈਂਟਸ ਨੂੰ ਭੇਜਣੀ ਹੁੰਦੀ ਹੈ, ਗਰੁੱਪ ਦੇ ਵਿੱਚ ਭੇਜਣੀ ਹੁੰਦੀ, ਤਾਂ ਇਹ ਵੀ ਅਸੀਂ ਸ਼ਾਮ ਤੱਕ ਭੇਜ ਸਕਦੇ ਹਾਂ। ਔਰ ਉਹਨਾਂ ਨੇ ਇੱਕ ਮੈਸੇਜ ਭੇਜਿਆ ਕਿ ਮੈਦਾਨ ਮੇਂ ਹਾਰਾ ਹੁਆ ਫਿਰ ਸੇ ਜੀਤ ਸਕਤਾ ਹੈ, ਪਰੰਤੂ ਮਨ ਸੇ ਹਾਰਾ ਹੁਆ ਕਭੀ ਨਹੀਂ ਜੀਤ ਸਕਤਾ, ਆਪਕਾ ਆਤਮ ਵਿਸ਼ਵਾਸ ਹੀ ਆਪਕੀ ਸਰਵਸ਼੍ਰੇਸ਼ਠ ਪੂੰਜੀ ਹੈ। ਬਿਲਕੁਲ, ਬਹੁਤ ਸਹੀ ਗੱਲ ਹੈ ਜੀ, ਤੇ ਮਨ ਜੀਤੇ ਜਗ ਜੀਤ, ਗੁਰਬਾਣੀ ਦਾ ਫਰਮਾਨ ਹੈ ਜਪਜੀ ਸਾਹਿਬ ਦੇ ਵਿੱਚ ਵੀ, ਜਿਹਨੇ ਮਨ ਨੂੰ ਜਿੱਤ ਲਿਆ, ਕਿਉਂਕਿ ਪਰਮਾਤਮਾ ਕਹਿੰਦੇ ਨੇ ਅਕਾਲ ਪੁਰਖ ਗੁਰਬਾਣੀ ਦੇ ਰਾਹੀਂ ਕਹਿੰਦੇ ਨੇ ਕਿ ਮਨ ਤੂੰ ਜੋਤ ਸਰੂਪ ਹੈ, ਤੂੰ ਅਕਾਲ ਪੁਰਖ ਦਾ ਰੂਪ ਹੀ ਹੈ, ਆਪਣਾ ਮੂਲ ਪਛਾਣ, ਆਪਣੇ ਆਪ ਨੂੰ ਪਛਾਣ ਲੈ ਤੂੰ ਹੈ ਕੌਣ ਹੈ। ਤੇ ਜਿਹਨੇ ਫਿਰ ਮਨ ਨੂੰ ਪਛਾਣ ਕੇ ਜਿੱਤ ਲਿਆ, ਜਾਣੀ ਕਿ ਮੂਲ ਤੱਕ ਪਹੁੰਚ ਗਿਆ, ਤਾਂ ਸਮਝ ਲਓ ਉਹਨੇ ਜੱਗ ਨਹੀਂ, ਉਹਨੇ ਬ੍ਰਹਿਮੰਡ ਤੇ ਹੀ ਜਿੱਤ ਪ੍ਰਾਪਤ ਕਰ ਲਈ, ਉਹ ਰੱਬ ਦਾ ਰੂਪ ਹੀ ਬਣ ਜਾਂਦਾ ਜੀ। ਸੋ ਐਡੇ ਵੱਡੇ ਫਰਮਾਨ ਗੁਰਬਾਣੀ ਦੇ ਵਿੱਚ ਮੌਜੂਦ ਨੇ। ਔਰ ਉਸ ਤੋਂ ਬਾਅਦ ਚੱਲਦੇ ਹਾਂ ਜੀ ਹੋਰ ਸੁਨੇਹਿਆਂ ਤੋਂ ਪਹਿਲਾਂ ਨਾ ਤੁਹਾਨੂੰ ਥੋੜ੍ਹਾ ਮੌਸਮ ਦੀ ਜਾਣਕਾਰੀ ਵੀ ਦੇ ਦਈਏ। ਇਹ ਪ੍ਰੋਗਰਾਮ ਜਿਸ ਤਰ੍ਹਾਂ ਚੱਲ ਰਿਹਾ ਬਲਗੁਲਗੇ ਤੋਂ, ਇਸ ਵੇਲੇ ਮੈਂ ਉੱਥੇ ਬੈਠਾ ਹਾਂ ਜੀ ਬਲਗੁਲਗੇ 'ਚ ਪ੍ਰੋਗਰਾਮ ਕਰ ਰਿਹਾ, ਤੇ ਕਿਉਂਕਿ ਅੱਜ ਇੱਥੇ ਇੱਕ ਵਿਆਹ ਆ ਤੇ ਮੈਨੂੰ ਵਿਆਹ ਦੇ ਵਿੱਚ ਹਾਜ਼ਰੀ ਭਰਨੀ ਆ, ਸਾਡੇ ਆਪਣੇ ਘਰ ਦਾ ਵਿਆਹ ਆ, ਪਰ ਇਨ ਦਾ ਮੇਨ ਟਾਈਮ ਮੈਂ ਪ੍ਰੋਗਰਾਮ ਮੈਂ ਕਿਹਾ ਚਲੋ ਕਰਨਾ ਪਰ ਛੱਡਣਾ ਨਹੀਂ ਹੈਗਾ। ਤੇ ਅੱਜ ਇੱਥੇ ਬੱਦਲਵਾਈ ਹੋਈ ਪਈ ਆ, ਸਵੇਰੇ ਹਲਕੀ ਹਲਕੀ ਬੂੰਦਾਬਾਂਦੀ ਪੀ ਰਹੀ ਆ, ਤੇ ਕੰਮ ਕੌਸਾਰ ਤੋਂ ਸਾਊਥ ਬੰਦ ਜਿਹਾ ਹੋਇਆ ਪਿਆ ਤੇ ਇੱਧਰ ਹਜੇ ਚੱਲੀ ਜਾਂਦਾ, ਪਰ ਅੱਜ ਵਿਆਹ ਦੇ ਕਰਕੇ ਖੁਸ਼ੀਆਂ ਹੋਈਆਂ ਬਲਗੁਲਗੇ ਦੇ ਵਿੱਚ। ਤੇ 24 ਡਿਗਰੀ ਅੱਜ ਤਾਪਮਾਨ ਇੱਥੇ ਦੱਸਿਆ ਜਾ ਰਿਹਾ, ਬੱਦਲਵਾਈ ਸਿਡਨੀ ਬੱਦਲਵਾਈ 24 ਡਿਗਰੀ, ਕੈਨਬਰਾ 25 ਡਿਗਰੀ, ਘੱਟ ਤੋਂ ਘੱਟ 6 ਡਿਗਰੀ ਸਿਆਲਾਂ ਵਾਲਾ ਹੀ ਕੰਮ ਹੋ ਗਿਆ ਜੀ ਉੱਥੇ ਤਾਂ। ਤੇ ਮੈਲਬਨ ਦੇ ਵਿੱਚ 19 ਡਿਗਰੀ ਬੱਦਲਵਾਈ ਤੇ 25 ਡਿਗਰੀ ਧੁੱਪ ਖਿੜੀ ਰਹੇਗੀ, ਐਡਲੈਡ ਦੇ ਵਿੱਚ ਧੁੱਪ ਖਿੜੀ ਰਹੇਗੀ, ਪਰਥ ਦੇ ਵਿੱਚ ਵੀ 37 ਡਿਗਰੀ ਹੀਟ ਸ਼ੁਰੂ ਹੋ ਚੁੱਕੀ ਹੈ, ਔਰ ਡਾਰਵਿਨ 35 ਡਿਗਰੀ, ਗਰਜ ਦੇ ਨਾਲ ਛਿੱਟਾਂ ਪੈਣਗੀਆਂ, ਕੇਨਸ ਦੇ ਵਿੱਚ 32 ਡਿਗਰੀ ਗਰਮ ਤੇ ਬੱਦਲਵਾਈ ਹੋ ਸਕਦੀ ਆ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਤੇ 2 ਵੱਡੇ ਐਕਸੀਡੈਂਟ ਹੋਏ ਨੇ ਜੀ ਈਸਟ ਕੋਸਟ ਦੇ ਉੱਤੇ, ਇੱਕ ਤਾਂ ਗੋਲਡ ਕੋਸਟ ਐਕਸੀਡੈਂਟ ਹੋਇਆ ਬਹੁਤ ਵੱਡਾ, ਬੀ ਡਬਲ ਉਲਟਿਆ ਜਿਸਦਾ ਡਰਾਈਵਰ ਮੌਕੇ ਤੇ ਹੀ ਮਾਰਿਆ ਗਿਆ, ਤੇ ਗੋਲਡ ਕੋਸਟ ਹਾਈਵੇ ਜਿਹੜਾ ਬੰਦ, ਕੁਛ ਲਾਈਨਾਂ ਉਹਦੀਆਂ ਬੰਦ ਨੇ, 2-3 ਘੰਟੇ ਲੱਗਣਗੇ ਇਸ ਨੂੰ ਖੋਲਣ ਵਾਸਤੇ, ਪਰ ਡਰਾਈਵਰ ਦੀ ਮੌਤ ਹੋ ਚੁੱਕੀ ਹੈ। ਇਹ ਟਰੱਕ ਜਿਹੜਾ ਸੀ ਐਲਕੋਹਲ ਦਾ ਭਰਿਆ ਹੋਇਆ ਸੀ, ਸਪਲਾਈ ਬੋਤਲਾਂ ਕਰ ਰਿਹਾ ਸੀ, ਜਿਹੜਾ ਕਿ ਉਲਟਿਆ ਹੈ ਮੋੜ ਦੇ ਉੱਤੋਂ ਆਪਣੇ ਆਪ ਹੀ। ਔਰ ਦੂਸਰਾ ਐਕਸੀਡੈਂਟ ਇੱਥੇ ਕੌਫਸਾਰ ਪਰ ਵੀ ਹੋਇਆ ਲੱਗਦਾ ਹੈ, ਕਿਉਂਕਿ ਜਦੋਂ ਅਸੀਂ ਆ ਰਹੇ ਸੀ ਤਾਂ 2-3 ਐਂਬੂਲੈਂਸਿਸ, ਫਾਇਰ ਬ੍ਰਿਗੇਡ, ਰੈਸਕਿਊ ਤੇ 5-7 ਗੱਡੀਆਂ ਪੁਲਿਸ ਦੀਆਂ ਬੜੀਆਂ ਮਤਲਬ ਤੇਜ਼ੀ ਨਾਲ ਜਾ ਰਹੀਆਂ ਸੀ, ਉਸਦੀ ਹਜੇ ਕੋਈ ਖਬਰ ਨਹੀਂ ਆ ਰਹੀ, ਪਰ ਸਮਝਣ ਨੂੰ ਇਹੀ ਲੱਗਦਾ ਹੈ ਕਿਉਂਕਿ ਮੀਂਹ ਪੈ ਰਿਹਾ ਸੀ ਉਹ ਸਾਊਥ ਵੱਲ ਨੂੰ, ਤੇ ਲੱਗਦਾ ਉੱਥੇ ਵੀ ਕੋਈ ਨਾ ਕੋਈ ਮਾੜੀ ਘਟਨਾ ਵਾਪਰੀ ਹੋਏਗੀ, ਰੱਬ ਖੈਰ ਕਰੇ। ਇਸ ਤੋਂ ਬਾਅਦ ਕੁਛ ਹੋਰ ਸੁਨੇਹੇ ਆਪਾਂ ਲੈਂਦੇ ਹਾਂ ਸੱਜਣਾ ਮਿੱਤਰਾਂ ਦੇ, ਫਿਰ ਖਬਰਾਂ ਤੇ ਝਾਤੇ ਵੀ ਮਾਰਨੀ ਆ। ਰੁਪਿੰਦਰ ਸਿੰਘ ਘਾਲ ਕਲਾਂ ਵਾਲੇ, ਬਹੁਤ ਸੋਹਣੀ ਫੋਟੋ ਜੀ ਤੁਹਾਡੀ ਅਸੀਂ ਦੇਖੀ ਆ ਰੁਪਿੰਦਰ ਸਿੰਘ ਫੇਸਬੁੱਕ ਤੇ, ਗੁੱਡ ਮਾਰਨਿੰਗ ਤੁਸੀਂ ਬੁਲਾਈ ਆ, ਸਤਿ ਸ਼੍ਰੀ ਅਕਾਲ ਜੀ। ਤੇ ਲਾਜਵਿੰਦਰ ਸੌਂਦ ਵੀ ਸਾਡੇ ਨਾਲ ਜੁੜ ਗਏ ਨੇ ਜੀ, ਤੇ ਸਾਰੀ ਟੀਮ ਨੂੰ ਕਹਿੰਦੇ ਸਤਿ ਸ਼੍ਰੀ ਅਕਾਲ ਤੇ ਐਪਰੀਸ਼ੀਏਟ ਕਰਦੇ ਆ ਕਿ ਗੁਰਬਾਣੀ ਤੇ ਕੰਮ ਕਰ ਰਹੇ ਹੋ। ਕੀਪ ਇਟ ਅਪ, ਸਰਬੱਤ ਦਾ ਭਲਾ ਮੰਗਦਾ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਤੇ ਜਗਵੀਰ ਤੇਕੋ ਸਤਿ ਸ਼੍ਰੀ ਅਕਾਲ, ਬੁਲਾਈ ਆ ਹਾਜ਼ਰੀ ਕਹਿੰਦੇ ਪ੍ਰਵਾਨ ਕਰੋ ਜੀ, ਤੇ ਇੱਕ ਗੀਤ ਸੁਣਨਾ ਚਾਹੁੰਦੇ ਨੇ। ਪਰਮਜੀਤ ਜੀ ਨੋਟ ਕਰਿਓ, ਗੀਤ ਬੜਾ ਜ਼ਬਰਦਸਤ ਹੈ। ਪੰਨੀ ਬਰਾਲ ਲੀਟ ਨਾਲੇ ਕਿੱਦਾਂ ਰਹੇ ਹੋ ਜੀ, ਕਿੰਨੇ ਦੇਰ ਤੁਸੀਂ, ਕਿੰਨੇ ਹੋ ਗਏ ਪ੍ਰੋਗਰਾਮ ਮੈਸੇਜ ਨਹੀਂ ਕੀਤਾ, ਮੈਨੂੰ ਲੱਗਦਾ ਇੰਡੀਆ ਗਏ ਹੋਣੇ ਤੁਸੀਂ। ਉਹ ਕਹਿੰਦੇ ਨੇ ਕਿ ਡੋਂਟ ਕੰਪੇਅਰ ਯੋਰ ਲਾਈਫ ਟੂ ਅਦਰਸ, ਯੂ ਹੈਵ ਨੋ ਆਈਡੀਆ ਵਟ ਦੇਅਰ ਜਰਨੀ ਇਜ਼ ਆਲ ਅਬਾਊਟ। ਬਿਲਕੁਲ ਬਿਲਕੁਲ, ਕਈ ਵਾਰੀ ਅਸੀਂ ਦੂਜਿਆਂ ਵੱਲ ਦੇਖ ਕੇ ਕੰਪੇਅਰ ਕਰਨ ਲੱਗ ਜਾਈਦਾ ਤੇ ਆਪਣੇ ਗੁਣ ਭੁੱਲ ਜਾਈਦੇ ਨੇ। ਕੋਈ ਨੀ, ਲੱਗੇ ਰਹੋ ਜੀ। ਜਸਵਿੰਦਰ ਧਾਲੀਵਾਲ ਕੁਈਨਜ਼ਲੈਂਡ ਤੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ ਬਾਈ ਜੀ, ਆਨੰਦ ਆ ਗਿਆ ਜੀ ਸੌਂਗ ਸੁਣ ਕੇ। ਹਾਂਜੀ, ਜਸਪਾਲ ਰਾਮਾ ਉਹਨਾਂ ਨੇ ਭੇਜਿਆ ਸੀ ਇਹ ਗੀਤ, ਤੁਹਾਨੂੰ ਆਪ ਆਨੰਦ ਆ। ਚਾਹ ਦੀ ਪਤੀਲੀ ਦੀ ਫੋਟੋ ਭੇਜੀ ਆ ਜੀ, ਜਸ ਪੰਜਾਬੀ ਨੇ ਸਿਡਨੀ ਵਾਲੇ ਦੇ। ਇਹ ਚ ਤਾਂ ਇੱਕੋ ਕੱਪ ਹੈ ਜੀ, ਮੇਰੇ ਲਈ ਆ ਜਾਂ ਸਾਡੇ ਸਾਰਿਆਂ ਲਈ ਆ, ਤੇ ਨਜ਼ਾਰਾ ਆ ਗਿਆ ਚਾਹ ਦੀ ਪਤੀਲੀ ਦੇਖ ਕੇ, ਤਾਂ ਸ਼ੁਕਰੀਆ। ਨਵਜੋਤ ਗਿੱਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ, ਕਹਿੰਦੇ ਹਮੇਸ਼ਾ ਵੇਟ ਕਰੀਦਾ ਜੀ 7 ਵਜੇ ਸਵੇਰ ਦੀ ਮਾਰਨਿੰਗ ਦੀ ਵੀਕਐਂਡ ਤੇ। ਚਲੋ, ਵਰਕਿੰਗ ਐਂਡ ਲਿਸਨਿੰਗ ਸੌਂਗ ਪਲੇ ਕਰ ਦਿਓ ਜੀ, ਬਾਬਰ ਦੇ ਦਰਬਾਰ ਬਾਏ ਕਮਲ ਕਰੇਵਾਲ। ਹਾਂਜੀ, ਨੋਟ ਕਰੋ ਜੀ ਸਰਬਜੀਤ ਜੀ। ਤੇ ਰਾਜ ਚਾਲ ਵਟਸਐਪ ਨੰਬਰ ਮੰਗ ਰਹੇ ਨੇ ਜੀ, ਵਟਸਐਪ ਨੰਬਰ ਨੀ ਜੀ, ਤੁਹਾਨੂੰ ਤੁਸੀਂ ਇੱਥੇ ਆਪਣਾ ਨੰਬਰ ਭੇਜ ਦਿਓ ਆਪਣਾ, ਅਸੀਂ ਤੁਹਾਨੂੰ ਉਹਦੇ ਤੇ ਮੈਂ ਆਪਣੇ ਪਰਸਨਲ ਤੋਂ ਵਟਸਐਪ ਤੇ ਭੇਜਾਂਗਾ ਆਡੀਓ। ਅਮਰੀਕ ਮਹਿਤਾ ਜੀ ਵੀ ਆ ਗਏ ਨੇ ਮੈਲਬਨ ਤੋਂ। ਹਾਂਜੀ ਹਾਂਜੀ, ਆਪਣੇ ਸਰਵਿਸ ਭੇਜ ਦੇਣਗੇ ਤੁਸੀਂ ਮੈਸੇਜ, ਆਪਣਾ ਨੰਬਰ ਭੇਜ ਦਿਓ ਜੀ ਇੱਥੇ ਮੈਸੇਜ ਤੇ। ਅਮਰੀਕ ਮਹਿਤਾ ਮੈਲਬਨ ਤੋਂ ਕਹਿੰਦੇ ਬਹੁਤ ਵਧੀਆ ਸੌਂਗ ਪਲੇ ਕੀਤਾ ਬਾਈ ਜੀ, ਲਿਸਨਿੰਗ ਦਿਲ ਵਾਲੀ ਗੱਲ ਐਂਡ ਵਰਕਿੰਗ। ਨਹਿਰਾ ਬਰਾਈ ਵਿੱਚ ਇਲੈਕਟ੍ਰੀਸਿਟੀ ਕੰਪਨੀ ਇੰਸਟਾਲਿੰਗ ਸੋਲਰ ਸਮਾਰਟ ਮੀਟਰ, ਫੋਟੋ ਅਟੈਚ ਕਰਕੇ ਭੇਜੀ ਉਹਨਾਂ ਨੇ, ਕੋਈ ਨੀ ਇਹ ਵੀ ਦੇਖਦੇ ਹਾਂ ਜੀ। ਸੋ ਅਮਰੀਕ ਮਹਿਤਾ ਹੁਣੀ ਸੋਲਰ ਲਾ ਰਹੇ ਨੇ, ਸੂਰਜ ਪੰਛੀ ਆ ਜੀ, ਤੁਸੀਂ ਸਾਰਿਆਂ ਨੂੰ ਤੁਸੀਂ ਸੂਰਜ ਦੀ ਜਿਹੜੀ ਐਨਰਜੀ ਸਪਲਾਈ ਕਰ ਰਹੇ ਹੋ, ਸੋ ਬਹੁਤ ਬਹੁਤ ਸ਼ੁਕਰੀਆ ਜੀ। ਤੇ ਅਗਲਾ ਗੀਤ ਜਿਹੜਾ ਨਾ ਹੁਣ ਜਿਹੜਾ ਮੈਂ ਪਲੇ ਕਰਨਾ, ਮੈਨੂੰ ਬਹੁਤ ਸੋਹਣਾ ਲੱਗਦਾ ਇਹਦੀ ਜਿਹੜੀ ਮਿਊਜ਼ਿਕ ਵੈਲਿਊ ਹੈ ਨਾ ਗੀਤ ਦੀ, ਇਹਦੇ ਜਿਹੜੇ ਬੋਲ ਨੇ, ਇਹਦੀ ਜਿਹੜੀ ਤਾਲ ਹੈ, ਮੈਨੂੰ ਬੜੀ ਪਿਆਰੀ ਲੱਗਦੀ ਬਚਪਨ ਤੋਂ ਹੀ, ਤੇ ਮੈਂ ਸੋਚਿਆ ਤੁਹਾਡੇ ਨਾਲ ਅੱਜ ਸ਼ੇਅਰ ਕਰਦੇ ਹਾਂ ਜੀ। ਇਹ ਅਭਿਮਾਨ ਫਿਲਮ ਦਾ ਹੈ, ਸ਼ਾਇਦ ਇਹ ਅਮਿਤਾਭ ਬੱਚਨ ਤੇ ਜਯਾ ਬਹਾਦਰੀ ਦੇ ਉੱਤੇ ਫਿਲਮਾਇਆ ਗਿਆ, ਤੇ ਇਹਦੇ ਵਿੱਚ ਉਹ ਦੋਨੋਂ ਹੀ ਸਿੰਗਰ ਨੇ। ਔਰ ਇਸ ਗੀਤ ਦੇ ਵਿੱਚ ਜਿਹੜੇ ਬੋਲ ਗਾਏ ਨੇ ਉਹ ਸ਼ਾਇਦ ਲਤਾ ਮੰਗੇਸ਼ਕਰ ਜੀ ਔਰ ਰਫੀ ਸਾਹਿਬ ਨੇ। ਆਓ ਆਨੰਦ ਮਾਣੀ।
ਤੇਰੀ ਬਿੰਦੀ ਯਾਰੇ ਹਾਏ ਹਾਏ, ਤੇਰੀ ਬਿੰਦੀ ਯਾਰੇ, ਤੇਰੀ ਬਿੰਦੀ ਯਾਰੇ ਹਾਏ ਹਾਏ, ਤੇਰੀ ਕਭੀ ਕਭੀ ਤੋ ਜੈਸੇ ਕੋਈ ਅੰਗਾਰਾ, ਤੇਰੇ ਮਾਥੇ ਲਗੇ ਹੈ ਯੂੰ
ਚੈਨ ਲੈਣੇ ਨਾ ਦੇਗਾ ਸਜਣ।
गोले है तेरा कंगना ठुमक चल है जब तू मेरी नस नस खन के तू आई है सजनिया
बचपन यादा आ गई बचपन उन्होंने जेडे इस जमाने के बचपन गुजारे ने नवे बंद जी तो सर जी दस रहे ने इधर क्योंकि उन्होंने पता मैं उन्होंने गल कर रहा तो बाकी भी जी अमरीक भाजी होनी तो जवान थे जो गीत चल रहे थे तो असं बचपन चे लो फिर भी बहुत वधिया गीत सी जी सदाबहार गीत ने स्नेह भी आ रहे ने बहुत से उधर ज्ञानी संतोख सिंह जी भी रेडी बैठे ने उन्होंने भी आप प्रोग्राम च लैना है पर पहला कपंसी झात आस्ट्रेलिया ते दुनिया दी खबरां ते ला लईए के की कह रही ने सुर्खियां एक मकलैरन रिपोर्ट आई है जी जिहड़ा के खेड नाल संबंधित रिपोर्ट है अंतरराष्ट्रीय डोपिंग कमिशन रख लो ओहदे अधीन ते इह मकलैरन जिहड़े होए ने रिचर्ड मकलैरन ने कैनेडियन लॉ प्रोफेसर ने ते उन्होंने अपनी रिपोर्ट जिहड़ी है स्पोंसर्ड डोपिंग स्कीम रशिया वालों जिहड़ी चलाई गई सी उसकी रिपोर्ट दित्ती है उन्होंने कहा कि तकरीबन 1000 तो वध खिडारी जिहड़े ने 64 साल दे विच इस स्कीम दे अधीन उन्होंने फायदा होया उन्होंने फायदा चक्या और फुटबाल रशियन फुटबाल दे विच भी यह लागू हुंदा है तां रशिया ने कहा है कि रशिया जिहड़े कोऑपरेशन करन नूं तैयार है पर उन्होंने इसका खंडन किया है सो कुल मिला के इस तरह ਕਿਹਾ ਜਾ ਸਕਦਾ ਹੈ ਕਿ ਕਈ ਵਾਰੀ ਵਿੱਚ ਹੰਟਿੰਗ ਹੁੰਦੀ ਹੈ ਇੱਕ ਦੂਸਰੇ ਨੂੰ ਥੱਲੇ ਲਾਉਣ ਦੇ ਲਈ ਪਰ ਇਸ ਦੀ ਤਹਿ ਤੱਕ ਆਉਣ ਵਾਲੇ ਸਮੇਂ ਦੇ ਵਿੱਚ ਜਾਇਆ ਜਾਵੇਗਾ ਇੱਧਰ ਆਸਟ੍ਰੇਲੀਆ ਦੇ ਵਿੱਚ ਵਾਪਸ ਆਈਏ ਤਾਂ ਡ੍ਰੀਮ ਵਰਲਡ ਜਿਹੜਾ ਖੁੱਲਣ ਜਾ ਰਿਹਾ ਬੜੀ ਛੇਤੀ ਹੀ 10 ਵਜੇ ਤੇ ਸਕੂਲ ਹੋਲੀਡੇ ਸ਼ੁਰੂ ਹੋ ਜਾਣੀਆਂ ਤਾਂ ਪਿਛਲੇ ਮਹੀਨੇ ਉੱਥੇ 4 ਮੌਤਾਂ ਹੋਈਆਂ ਸੀ ਜਿਸ ਦੇ ਕਾਰਨ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਬ੍ਰਿਸਬੇਨ ਦੇ ਵਿੱਚ ਟ੍ਰੈਫਿਕ ਡਿਲੇ ਮੋਟਰਵੇ ਤੇ ਤੁਹਾਨੂੰ ਦੱਸਿਆ ਸੀ ਪਹਿਲਾਂ ਕਿ ਟਰੱਕ ਉਲਟਿਆ ਜਿਸ ਦੇ ਵਿੱਚ ਡਰਾਈਵਰ ਦੀ ਮੌਤ ਹੋਈ ਐਮ ਬੰਬ ਦੇ ਉੱਤੇ ਬ੍ਰਿਸਬੇਨ ਤੇ ਗੋਲਡ ਕੋਸਟ ਦੇ ਵਿਚਾਲੇ ਸਾਊਥ ਬਾਉਂਡ ਦੇ ਟ੍ਰੈਫਿਕ ਹੈ ਉਹ ਪ੍ਰਭਾਵਿਤ ਹੈ ਸੋਲਮਨ ਆਈਲੈਂਡ ਜਿਹੜੀਆਂ ਕਿ ਪੈਸਿਫਿਕ ਆਈਲੈਂਡ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਫਿਜੀ ਦੇ ਵਿਚਾਲੇ ਨੇ ਉੱਥੇ ਦੂਸਰਾ ਭੂਚਾਲ ਆਇਆ ਜੀ 6.9 ਮੈਗਨੀਚੂਡ ਦਾ ਤੇ ਫਿਲਹਾਲ ਹਜੇ ਕੋਈ ਨੁਕਸਾਨ ਹੋਣ ਦੀ ਸੰਭਾਵਨਾ ਨਹੀਂ ਪਰ ਸੁਨਾਮੀ ਵੀ ਖਾਰਜ ਕੀਤੀ ਗਈ ਆ ਤੇ ਨੁਕਸਾਨ ਜਿਹੜਾ ਆ ਉਹ ਹਜੇ ਰਿਪੋਰਟ ਨਹੀਂ ਕੀਤਾ ਗਿਆ ਪਰ ਇਹ ਦੂਸਰਾ ਭੂਚਾਲ ਆ ਇਹਨਾਂ ਟਾਪੂਆਂ ਦੇ ਉੱਤੇ ਔਰ ਉੱਧਰ ਸਾਊਥ ਕੋਰੀਆ ਦੀ ਜਿਹੜੀ ਲੀਡਰ ਹੈ ਪ੍ਰੈਸੀਡੈਂਟ ਹੈ ਉਸ ਦੇ ਉੱਤੇ ਕੇਸ ਚੱਲ ਰਿਹਾ ਜੀ ਤੇ ਉਸਨੂੰ ਹਟਾਉਣ ਦੇ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਆ ਤੇ ਇੱਧਰ ਆਸਟ੍ਰੇਲੀਆ ਦੀ ਬੜੀ ਹੀ ਅਮੀਰ ਔਰਤ ਸਭ ਤੋਂ ਅਮੀਰ ਔਰਤ ਜੀਨਾ ਰਾਈਨਹਾਰਟ ਨੇ ਫਾਰਮ ਖਰੀਦ ਲਏ ਨੇ ਮੈਨੂੰ ਲੱਗਦਾ ਸਾਡੇ ਮਗਰ ਲੱਗ ਕੇ ਖਰੀਦ ਲਏ ਨੇ ਪਰ ਉਹਨੂੰ ਇਹ ਨਹੀਂ ਪਤਾ ਕਿੰਨਾ ਔਖਾ ਆਉਣਾ ਪੈਂਦਾ ਤੇ ਉਹਨੇ ਆਸਟ੍ਰੇਲੀਆ ਦਾ ਸਾਰਿਆਂ ਨਾਲੋਂ ਵੱਡਾ ਫਾਰਮ ਜਿਹੜਾ ਕਿਡਮਨ ਪ੍ਰੋਪਰਟੀ ਉਹ ਖਰੀਦੀ ਹੈ ਤੇ ਉਸ ਦੇ ਵਿੱਚ ਉਸਦਾ ਜਿਹੜਾ ਤੀਜਾ ਹਿੱਸਾ ਹੈਗਾ ਆ ਉਹ ਸ਼ੰਘਾਈ ਤੋਂ ਜੁਆਇੰਟ ਵੈਂਚਰ ਆ ਚਾਈਨੀਜ਼ ਸੋ ਸਕੋਟ ਮੋਰਿਸਨ ਜਿਹੜੇ ਕਿ ਦੇਸ਼ ਦੇ ਆਸਟ੍ਰੇਲੀਆ ਦੇ ਖਜ਼ਾਨਚੀ ਨੇ, ਉਹਨਾਂ ਨੇ ਇਸ ਸੇਲ ਨੂੰ ਹਰੀ ਝੰਡੀ ਦੇ ਕੇ ਜੀਨਾ ਰਾਈਨਹਾਰਟ ਨੂੰ ਆਸਟ੍ਰੇਲੀਆ ਦੀ ਸਾਰਿਆਂ ਨੂੰ ਵੱਡੀ ਫਾਰਮਰ ਬਣਾ ਦਿੱਤਾ। ਤੇ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਗਾਈਆਂ ਦਾ ਜਿਹੜਾ ਸਪੋਰਟ ਹੈ ਮੀਟ ਵਾਸਤੇ ਅੰਤਰਰਾਸ਼ਟਰੀ ਸਪੋਰਟ ਹੈ ਉਸ ਦੇ ਵਿੱਚ ਕਾਫੀ ਵਾਧਾ ਹੈ। ਤੇ ਮੈਨੂੰ ਲੱਗਦਾ ਹੈ ਕਿ ਸਾਰੇ ਹੀ ਵੱਡੇ ਜਿਹੜੇ ਮਾਈਨਰਸ ਨੇ ਬਿਜ਼ਨਸ ਨੇ ਉਹ ਇੱਧਰ ਨੂੰ ਜਾ ਰਹੇ ਨੇ। ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਕਿ ਵੱਡੀ ਫਾਰਮਿੰਗ ਜਿਹੜੀ ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਲਾਹੇਵੰਦ ਰਹੇਗੀ, ਕਿਉਂਕਿ ਦੁਨੀਆਂ ਦੇ ਵਿੱਚ ਲੋਕ ਵਧੀ ਜਾ ਰਹੇ ਨੇ, ਖਾਣੇ ਦੀ ਡਿਮਾਂਡ ਜਿਹੜੀ ਆ ਉਹ ਵਧੇਗੀ। ਸੋ ਇਹ ਸੀ ਖਬਰਾਂ ਜੀ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ। ਤੇ ਗਿਆਨੀ ਸੰਤੋਖ ਸਿੰਘ ਜੀ ਰੈਡੀ ਨੇ, ਇੱਕ ਗੀਤ ਵੀ ਸੁਣਨਾ ਹੈ ਤੇ ਉਸ ਤੋਂ ਪਹਿਲਾਂ ਸੁਨੇਹੇ। ਰਾਜਨਦੀਪ ਕੈਨਬਰਾ ਵਾਲੇ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਕਹਿੰਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਵੈਰੀ ਵੈਰੀ ਨਾਈਸ ਪ੍ਰੋਗਰਾਮ, ਸ਼ੁਕਰੀਆ ਜੀ। ਤੇ ਸਤਨਾਮ ਗਿੱਲ ਲੈਂਡਸਕੇਪਰ ਸਾਡੇ, ਉਹ ਵੀ ਕਹਿੰਦੇ ਨੇ ਕਿ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਕੁਲਦੀਪ ਔਲਖ ਜੀ, ਸਤਿ ਸ੍ਰੀ ਅਕਾਲ, ਕਹਿੰਦੇ ਅੱਜ ਦਾ ਗੁਰਬਾਣੀ ਪ੍ਰੋਗਰਾਮ ਰੀਅਲੀ ਔਸਮ ਸੀ ਜੀ, ਫੁੱਲ ਆਫ ਇਨਫੋਰਮੇਸ਼ਨ ਐਂਡ ਨੌਲੇਜ, ਲੋਟ ਬੈਟਰ ਦੈਨ ਸੋ ਕਾਲਡ ਬਾਬਾ। ਠੀਕ ਹੈ ਜੀ। ਦੇਖੋ ਆਪਣਾ ਆਪਣਾ ਐਂਗਲ ਹੁੰਦਾ ਤੇ ਉਹ ਉਹਨਾਂ ਦੇ ਆਪਣੇ ਐਂਗਲ ਨੇ, ਤੇ ਅਸੀਂ ਜੇ ਇਸ ਐਂਗਲ ਤੋਂ ਕਰਦੇ ਹਾਂ ਉਸ ਦੇ ਵਿੱਚ ਸਾਡਾ ਕੋਈ ਲਾਲਚ ਨਹੀਂ ਹੈਗਾ, ਅਸੀਂ ਕੋਈ ਮਤਲਬ ਗੱਲਾਂ ਨਹੀਂ ਸੁਣਾਉਣੀਆਂ, ਟਾਈਮ ਨਹੀਂ ਪਾਸ ਕਰਨਾ, ਜਾਂ ਡਾਲਰ ਨਹੀਂ ਭਾਲਣੇ, ਜਾਂ ਪੈਸੇ ਨਹੀਂ ਭਾਲਣੇ, ਸੋ ਅਸੀਂ ਉਸ ਐਂਗਲ ਤੋਂ ਕਰਦੇ ਹਾਂ ਜੀ। ਸਤਨਾਮ ਗਿੱਲ ਉਹਨਾਂ ਨੇ ਮੈਸੇਜ ਭੇਜਿਆ ਸੀ, ਕਹਿੰਦੇ ਕਿ ਜੋ ਕਹਿੰਦੇ ਸੀ ਸਾਡੀਆਂ ਸੱਤ ਪੁਸ਼ਤਾਂ ਬੈਠ ਕੇ ਖਾਣਗੀਆਂ, ਉਹਨਾਂ ਦੀਆਂ ਤਿੰਨ ਪੁਸ਼ਤਾਂ ਲਾਈਨ 'ਚ ਲੱਗੀਆਂ ਪਈਆਂ ਨੇ। ਬੈਂਕ ਦੀ ਗੱਲ ਕਰਦੇ ਨੇ। ਠੀਕ ਹੈ ਜੀ। ਹਰਮੀਤ ਚੰਨਾ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਾਰੇ ਹੀ ਕਹਿੰਦੇ ਬੱਬੂ ਧੀਰਾ ਪਰਮ ਤੇ ਫੌਜੀ, ਉਹਨਾਂ ਵੱਲੋਂ ਵੀ ਸਤਿ ਸ੍ਰੀ ਅਕਾਲ। ਸਾਰੇ ਜੋਬ ਤੇ ਨੇ ਮੇਰੇ ਤੋਂ ਇਲਾਵਾ, ਆਈ ਹੈਵ ਨੋ ਜੋਬ, ਭਾਜੀ ਲੈਟ ਮੀ ਨੋ ਇਸ ਜੋਬ ਫੋਰ ਮੀ ਇਨ ਯੋਰ ਮਾਇੰਡ, ਓਕੇ ਬਾਏ। ਹਾਂਜੀ ਦੇਖੋ ਸੱਜਣਾ ਮਿੱਤਰੋ, ਜੇ ਤੁਸੀਂ ਮੈਲਬਰਨ, ਸ਼ੈਪਟਨ, ਕੋਬਰਮ, ਗ੍ਰਿਫਟ ਕਿਤੇ ਵੀ ਤੁਹਾਡੇ ਮਾਇੰਡ ਦੇ ਵਿੱਚ ਕੋਈ ਜੋਬ ਹੈ ਤਾਂ ਚੰਨਾ ਸਾਹਿਬ ਨੂੰ ਸੰਪਰਕ ਕਰੋ, ਸਾਨੂੰ ਸੰਪਰਕ ਕਰੋ, ਹੈਲਪ ਦੀ ਲੋੜ ਹੈ। ਸੋ ਉੱਧਰ ਸਾਡੇ ਮਿੰਟੂ ਬਰਾੜ ਭਾਜੀ ਵੀ, ਤੁਹਾਨੂੰ ਪਤਾ ਹੀ ਹੈ ਕਿ ਇਹੋ ਜਿਹੀਆਂ ਭੀੜਾਂ ਜਿਹੜੀਆਂ ਕੌਮ ਤੇ ਪੈਂਦੀਆਂ ਰਹਿੰਦੀਆਂ ਨੇ, ਤੇ ਆਪਾਂ ਇੱਕ ਦੂਜੇ ਦੀ ਮਦਦ ਕਰਨੀ ਆ। ਹਰਮੀਤ ਚੰਨਾ ਜੀ ਕਹਿੰਦੇ ਨੇ ਕਿ ਕਰਾਇੰਗ ਐਂਡ ਟਰਾਇੰਗ ਹੈਵ ਓਨਲੀ ਵਨ ਲੈਟਰ ਡਿਫਰੈਂਸ ਇਨ ਸਪੈਲਿੰਗ ਬਟ ਲੋਟ ਇਨ ਦ ਮੀਨਿੰਗ, ਕਰਾਇੰਗ ਕਲੈਪਸਿਸ ਅਵਰ ਕੰਫੀਡੈਂਸ ਐਂਡ ਟਰਾਇੰਗ ਬਿਲਡਸ ਅਵਰ ਕੰਫੀਡੈਂਸ, ਗੁੱਡ ਮਾਰਨਿੰਗ। ਸੋ ਅਸੀਂ ਵੀ ਟਰਾਈ ਕਰ ਰਹੇ ਹਾਂ ਜੀ ਜੋਬ ਦੀ, ਤੇ ਚੜ੍ਹਦੀ ਕਲਾ 'ਚ ਰਹੋ। ਪਰ ਸਨੀ ਮਜੋਕਾ ਵੀ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤਾਇਆ ਜੀ ਨੂੰ ਵੀ। ਤਾਇਆ ਜੀ ਹਜੇ ਆਏ ਨੀ ਜੀ, ਪਰ ਤੁਹਾਡੀ ਐਡਵਾਂਸ ਦੇ ਵਿੱਚ ਸਤਿ ਸ੍ਰੀ ਅਕਾਲ ਮਨਜ਼ੂਰ ਹੈ ਜੀ। ਤੇ ਪ੍ਰੋਗਰਾਮ ਸਟਾਰਟ ਕਰਨ ਦਾ ਕਹਿੰਦੇ ਸਟਾਈਲ ਬਹੁਤ ਵਧੀਆ ਲੱਗਦਾ ਜੀ। ਅੱਛਾ, ਤੇ ਸੌਂਗ ਤਾਂ ਕਿਆ ਬਾਤ ਹੀ ਆ ਜੀ, ਇੰਜੋਇੰਗ ਪ੍ਰੋਗਰਾਮ ਐਂਡ ਡੂਇੰਗ ਪ੍ਰੂਨਿੰਗ ਆਫ ਯੰਗ ਪਲੰਮ ਟ੍ਰੀ, ਨਾਈਸ ਪ੍ਰੋਗਰਾਮ, ਕੀਪ ਇਟ ਅਪ। ਪਲੰਮ, ਅੱਛਾ ਪਲੰਮ ਹੁਣ ਲੱਗ ਕੇ ਹਟ ਗਏ ਨੇ। ਹਾਂ, ਮੈਨੂੰ ਲੱਗਦਾ ਕਿ ਜਿਹੜਾ ਫਰੂਟ ਹੈ ਉਹ ਸੀਜ਼ਨ ਓਵਰ ਹੋ ਗਿਆ ਤੇ ਹੁਣ ਪ੍ਰੂਨਿੰਗ ਕਰ ਰਹੇ ਹੋ ਥੋੜਾ ਅਰਲੀ ਮੈਨੂੰ ਲੱਗਦਾ। ਤਾਂ ਪਲੰਮ ਦੀ ਜਿਹੜੀ ਪ੍ਰੂਨਿੰਗ ਆ ਸਿਆਲਾਂ ਨੂੰ ਹੁੰਦੀ ਹੈ ਜਦੋਂ ਪੱਤੇ ਝਾੜ ਦਿੰਦੇ ਆ, ਪਰ ਹੋ ਸਕਦਾ ਥਿਨਿੰਗ ਵੀ ਹੋ ਸਕਦੀ ਉਹਦੇ। ਚਲੋ ਤੁਸੀਂ ਦੇਖੋ ਫਾਰਮਰ ਕੰਮ ਕਰਦੇ ਹੋ ਬੈਟਰ, ਤੁਹਾਨੂੰ ਫਾਰਮਰ ਨੂੰ ਜ਼ਿਆਦਾ ਪਤਾ ਹੁੰਦਾ। ਮੈਂ ਤਾਂ ਆਪਣੇ ਵੀ ਸਾਡੀ ਇਹ ਖੇਤੀ ਨਹੀਂ ਹੈਗੀ ਨਾ, ਸਾਡੇ ਗ੍ਰੀਨ ਮਤਲਬ ਐਵਰ ਗ੍ਰੀਨ ਟਾਈਪ ਖੇਤੀ ਚੱਲਦੀ ਹੈ। ਸੋ ਚਲੋ ਅਗਲਾ ਜਿਹੜਾ ਹੁਣ ਮੈਂ ਗੀਤ ਤੁਹਾਨੂੰ ਸੁਣਾਉਣਾ, ਇਹਦੀ ਵੀ ਫਰਮਾਇਸ਼ ਆਈ ਓ ਹੈ, ਤੇ ਫਰਮਾਇਸ਼ ਤੇ ਆਪਾਂ ਗੀਤ ਸੁਣਦੇ ਹਾਂ ਜੀ, ਗੁਲਾਮ ਜੁਗਨੀ ਦੀ ਆਵਾਜ਼ ਦੇ ਵਿੱਚ ਕੱਲ ਜੀ।
ਸੱਤ ਯੁੱਗ ਗਿਆ ਬੀਤ ਬਦਲ ਗਈ ਹਰ ਰੀਤ, ਸੱਤ ਯੁੱਗ ਗਿਆ ਬੀਤ ਬਦਲ ਗਈ ਹਰ ਰੀਤ, ਐਵੇਂ ਨਾ ਐਵੇਂ ਨਾ ਵਕਤ ਬੀਤੇ ਖੁਗ ਨੀ ਜਿੰਦੜੀਏ, ਕਲ ਯੁੱਗ ਏ ਕਲ ਯੁੱਗ ਨੀ ਜਿੰਦੜੀਏ, ਕਲ ਯੁੱਗ ਏ ਕਲ ਯੁੱਗ ਵਗਦੇ ਨੇ ਪੁੱਠੇ ਪਾਣੀ, ਗੱਲ ਉਹ ਬੜੀ ਪੁਰਾਣੀ ਹੁੰਦੇ ਜਦੋਂ ਪੁੱਤਰ ਸਪੁੱਤ ਸੀ, ਥਾਂ ਥਾਂ ਸਿਆਪੇ ਹੋ ਗਏ, ਮਾਪੇ ਵੀ ਕਮਾਪੇ ਹੋ ਗਏ, ਲੱਦੇ ਗਏ ਜੋ ਪਿਆਰਾਂ ਵਾਲੀ ਰੁੱਤ ਸੀ, ਦੱਸਦਾ ਏ ਸਾਰੀ ਗੱਲ ਜੀਵ ਵਿੱਚ ਪੈਣ ਛਲ ਕਾਲ ਜੇ ਚ ਪਰ ਜਾਣ ਰੁੱਗ ਨੀ ਜਿੰਦੜੀਏ, ਕਲ ਯੁੱਗ ਏ ਕਲ ਯੁੱਗ ਨੀ ਜਿੰਦੜੀਏ, ਕਲ ਯੁੱਗ ਏ ਕਲ ਯੁੱਗ ਸੁਣ ਕੇ ਜੁੜਨ ਦੰਦ ਗਊਆਂ ਖਾਣ ਗੰਦ ਮੰਦ ਫੁੱਲ ਬੂਟੇ ਖਾਂਦੀਆਂ ਨੇ ਭੇਡਾਂ ਯਾਰ ਸਭ ਖਾਊ ਇੱਥੇ ਕੀ ਨੀ ਬਕਾਊ ਇੱਥੇ ਬਸ ਹੁਣ ਪੈਸੇ ਦੀਆਂ ਖੇਡਾਂ ਉਜੜਨ ਸੱਚੇ ਸੁੱਚੇ ਹੁੰਦੇ ਨੇ ਜੋ ਲੰਡੇ ਲੁੱਚੇ ਦੁਨੀਆਂ ਚ ਵਸਦੇ ਨੇ ਘੁੱਗ ਨੀ ਜ਼ਿੰਦੜੀਏ ਕਲ ਜੁਗ ਗਏ ਕਲ ਜੁਗ ਨੀ ਜ਼ਿੰਦੜੀਏ ਕਲ ਜੁਗ ਗਏ ਕਲ ਜੁਗ ਭਰਾ ਨੀ ਕੋਈ ਸ਼ਰਮ ਗਿਆ ਨੀ ਕੋਈ ਪੁੱਤ ਦਾ ਪਿਓ ਦਾ ਕੋਈ ਓਲਾ ਨੀ ਧੀਆਂ ਕਰ ਲੱਭਦੀਆਂ ਆਪੇ ਵਰ ਲੱਭਦੀਆਂ ਪਾਉਣਾ ਪੈਂਦਾ ਵਿੱਚ ਕੋਈ ਵਿਚੋਲਾ ਨੀ ਪਿੰਡ ਦੀ ਨਾ ਰਹੀ ਜੂ ਖੂਹਾਂ ਨੂੰ ਮਿਲਣ ਖੂਹ ਬੀਜੋ ਬਾਕ ਪੈਂਦਾ ਉੱਗ ਨੀ ਜ਼ਿੰਦੜੀਏ ਕਲ ਜੁਗ ਏ ਕਲ ਜੁਗ ਨੀ ਜ਼ਿੰਦੜੀਏ ਕਲ ਜੁਗ ਏ ਕਲ ਜੁਗ ਸਾਧ ਬਣ ਠੱਗੀ ਜਾਂਦੇ ਤੀਰ ਤੁੱਕੇ ਲੱਗੀ ਜਾਂਦੇ ਚੋਰਾਂ ਅਤੇ ਸਾਧਾਂ ਚ ਫਰਕ ਨਹੀਂ ਪਰ ਇੱਕ ਗੱਲ ਕਹੂੰਗਾ ਸੱਪ ਤੇ ਸਾਧ ਤੋਂ ਬਚ ਕੇ ਆਈਏ ਕਿਤੇ ਅਸਲੀ ਨਾ ਹੋਣ ਯਾਰ ਤੇ ਬਟੇਰੇ ਕੋਲੋਂ ਬਚ ਕੇ ਰਹੀਏ ਉਹ ਕਿਤੇ ਫਸਲੀ ਨਾ ਹੋਣ ਸਾਧ ਬਣ ਠੱਗੀ ਜਾਂਦੇ ਤੀਰ ਤੁੱਕੇ ਲੱਗੀ ਜਾਂਦੇ ਚੋਰਾਂ ਅਤੇ ਸਾਧਾਂ ਚ ਫਰਕ ਨਹੀਂ ਓਏ ਆਪ ਕਿਹੜਾ ਸੁੱਚਾ ਜੁਗਨੀ ਲੁੱਚਿਆਂ ਦਾ ਲੁੱਚਾ ਜੁਗਨੀ ਇਹ ਵੀ ਕੋਈ ਚਾਂਦੀ ਦਾ ਵਰਕ ਨਹੀਂ ਰੱਬ ਦਾ ਹੀ ਨਾ ਚੰਗਾ ਲਈਏ ਉਹ ਵੀ ਤਾਂ ਚੰਗਾ ਹੋਰ ਨੀ ਕਿਸੇ ਦੀ ਯੁੱਗ ਸੁੱਗ ਨੀ ਜ਼ਿੰਦੜੀਏ ਕਲ ਜੁਗੇ ਕਲ ਜੁਗ ਨੀ ਜ਼ਿੰਦੜੀਏ ਕਲ ਜੁਗੇ ਕਲ ਜੁਗ ਨੀ ਜ਼ਿੰਦੜੀਏ ਕਲ ਜੁਗੇ ਕਲ ਜੁਗ ਕਪਟ ਤੇ ਜਾਪ ਦਾ ਪੁੰਨ ਤੇ ਪਾਪ ਦਾ ਹੁੰਦੇ ਵਿੱਚ ਦਰਗਾਹਾਂ ਦੇ ਹਿਸਾਬ ਨਰਕ ਪਈ ਸਭ ਕੁਝ ਇੱਥੇ ਹੀ ਆ ਉਹ ਜਿਹਨੂੰ ਕਹਿੰਦੇ ਉਸ ਵਰਗ ਜਾਂ ਨਰਕ ਪਈ ਸਭ ਕੁਝ ਇੱਥੇ ਹੀ ਆ ਇੱਥੇ ਕਿਵੇਂ ਆ ਅੱਜ ਦੀ ਦੁਨੀਆਦਾਰੀ ਚ ਇੱਥੇ ਕਿਵੇਂ ਆ ਇੱਕ ਮਾਂ ਦੇ ਪੇਟੋਂ ਧੀਆਂ ਜੰਮੀਆਂ ਸੀ ਦੋ ਚੁੰਨੀ ਚਾੜ ਤੋਰੀ ਜਿਹੜੀ ਮੌਜਾਂ ਲੁੱਟੇ ਓ ਜਿਹਨੂੰ ਦਿੱਤਾ ਲੋੜਿਆਂ ਦਾ ਦਾਜ ਜਿਹਨੂੰ ਦਿੱਤਾ ਲੋੜਿਆਂ ਦਾ ਦਾਜ ਉਹ ਬੈਠੀ ਮੁੜ ਪੇਕੀ ਆ ਉਹ ਜਿਹਨੂੰ ਕਹਿੰਦੇ ਉਸ ਵਰਗ ਜਾਂ ਨਰਕ ਪਈ ਸਭ ਕੁਝ ਇੱਥੇ ਆ ਉਹ ਜਿਹਨੂੰ ਕਹਿੰਦੇ ਉਸ ਵਰਗ ਜਾਂ ਨਰਕ ਪਈ ਸਭ ਕੁਝ ਇੱਥੇ ਆ ਇੱਕ ਪਾਸੇ ਪੁੱਤ ਵੱਡਾ ਕਰਦਾ ਹੈ ਪਿਓ ਦਾ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁਆਇਨ ਇਨ ਕਰ ਰਹੇ ਨੇ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਜੁਆਇਨ ਇਨ ਕਰ ਰਹੇ ਹੋ ਜੀ ਸਤਿ ਸ੍ਰੀ ਅਕਾਲ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਨਿਚਰਵਾਰ ਨੂੰ ਜਿਹੜਾ ਚੱਲ ਰਿਹਾ ਅਮਰੀਕ ਸਿੰਘ ਫਲੋਰਾ ਗੈਰ ਹਾਜ਼ਰ ਨੇ ਪਰ ਸਾਡੇ ਨਾਲ ਸਾਡੇ ਜਗਦ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ ਸ਼ਾਮਲ ਨੇ ਸਿਡਨੀ ਤੋਂ ਕਿਉਂਕਿ ਉਹ ਵੀ ਭਾਰਤ ਦੇ ਦੌਰੇ ਤੋਂ ਆਏ ਨੇ ਤੇ ਪਿਛਲਾ ਵੀ ਪ੍ਰੋਗਰਾਮ ਕਰਿਆ ਸੀ ਤੇ ਜੇ ਇੱਦਾਂ ਆ ਕਿ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਤਾਏ ਦੀ ਉਮਰ ਵੱਧ ਤੋਂ ਵੱਧ ਵਧਾਈਏ ਕਿਉਂਕਿ ਜੇ ਆਪਾਂ ਉਹਨਾਂ ਨੂੰ ਨਹੀਂ ਲੈਂਦੇ ਪ੍ਰੋਗਰਾਮ ਦੇ ਵਿੱਚ ਤਾਂ ਉਹਨਾਂ ਦੇ ਵੀ ਪੱਥਰੀ ਹੋਣ ਦਾ ਖਤਰਾ ਰਹਿ ਜਾਂਦਾ
ਤੇ ਹੋਣ ਦਾ ਕੀ ਹੋਣ ਦਾ ਖਤਰਾ
ਪੱਥਰੀ ਜੀ ਪੱਥਰੀ
ਪੱਥਰੀ
ਤਾਏ ਜੀ ਸਤਿ ਸ੍ਰੀ ਅਕਾਲ ਮੈਂ ਤਾਂ ਤੁਹਾਡੀ ਭੂਮਿਕਾ ਬਣ ਰਿਹਾ ਸੀਗਾ
ਮੈਂ ਵਿੱਚੋਂ ਹੀ ਬੋਲ ਪਿਆ
ਹਾਂਜੀ ਹਾਂਜੀ ਸਵਾਗਤ ਕਰਦੇ ਹਾਂ ਜੀ ਤਾਏ ਜੀ ਸਤਿ ਸ੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਤੁਹਾਡੀ ਮਾਰਫਤ ਤੁਸੀਂ ਜੁਆਇਨ ਕੀਤਾ ਕਾਹਲੀ ਦੇ ਵਿੱਚ ਆਪਾਂ ਅੰਗਰੇਜ਼ੀ ਦੇ ਲਫ਼ਜ਼ ਵਰਤ ਜਾਂਦੇ ਹਾਂ ਪਰ ਜੇ ਜੁੜੇ ਲਫ਼ਜ਼ ਵਰਤ ਲਓ ਹੋਰ ਜ਼ਿਆਦਾ ਢੁਕਵਾਂ ਜਿਹੜੇ ਹੁਣੇ ਸਾਡੇ ਨਾਲ ਸਰੋਤੇ ਜੁੜੇ ਨੇ ਪੜ੍ਹੇ ਲਿਖੇ ਦਾ ਭੁਲੇਖਾ ਪਾਉਣਾ ਪੈਨ ਨਾ ਰੱਖਿਆ ਕਰੋ ਕੋਲ।
ਅੱਛਾ,
ਪੜ੍ਹੇ ਲਿਖੇ ਬੰਦੇ ਪੈਨ ਨੀ ਰੱਖਦੇ, ਜਿਹੜੇ ਥੋੜੇ ਪੜ੍ਹੇ ਹੁੰਦੇ ਉਹ ਲਿਸ਼ਕਾ ਕੇ ਪੈਨ ਮੋਹਰਲੀ ਜੇਬ ਤੇ ਲਾ ਕੇ ਰੱਖਦੇ ਆ ਵੀ ਸ਼ਾਇਦ ਉਹਨਾਂ ਲੋਕੀ ਪੜ੍ਹੇ ਲਿਖੇ ਸਮਝਣ।
ਓਕੇ ਓਕੇ, ਅੱਛਾ ਇਹ ਗੱਲ ਹੈ, ਠੀਕ ਹੈ ਜੀ। ਚਲੋ ਮੈਂ ਤਾਂ ਜੇਬੇ ਕਟਾ ਦੇਣੀ ਹੁਣ ਮੋਹਰਲੀ ਤੇਰੇ ਹਿਸਾਬ ਨਾਲ। ਹਾਂਜੀ, ਤੇ ਸਵਾਗਤ ਕਰਦੇ ਜੀ ਤੁਹਾਡਾ ਤਾਇਆ ਜੀ। ਤੇ ਪਹਿਲਾਂ ਇਹ ਦੱਸੋ ਵੀ ਸਿਡਨੀ ਦੇ ਵਿੱਚ ਸਭ ਕੁਸ਼ਲ ਮੰਗਲ ਹੈ, ਮੌਸਮ ਕਿਹੋ ਜਿਹਾ?
ਬਸ ਸਮਝ ਲਓ ਵੀ ਜੇ ਤੁਹਾਡੇ ਤਾਏ ਨੇ ਉੱਠ ਕੇ ਪਿੰਡਾ ਗਿੱਲਾ ਕਰ ਲਿਆ ਤੇ ਚਾਹ ਦਾ ਕੱਪ ਬਣਾ ਕੇ ਪੀ ਲਿਆ ਤੇ ਐਵਰੀਥਿੰਗ ਇਜ਼ ਓਕੇ।
ਕਿਆ ਬਾਤ ਹੈ। ਤੇ ਮੈਂ ਤਾਇਆ ਜੀ ਦੀ ਗੱਲ ਇੱਥੇ ਸੁਣਾਵਾਂ। ਤੇ ਤਾਇਆ ਜੀ ਇੱਥੇ ਆਏ ਹੋਏ ਸੀ ਕਾਫੀ ਦਿਨਾਂ ਤੋਂ, ਇੱਥੇ ਗੁਰਦੁਆਰਾ ਸੇਵਾ ਵੀ ਕਰ ਰਹੇ ਸੀ, ਪਹਿਲਾਂ ਹੋਰ ਕਿਸੇ ਗੁਰਦੁਆਰੇ ਕਰ ਰਹੇ ਸੀ। ਤੇ ਤਾਇਆ ਜੀ ਨੂੰ ਅਸੀਂ ਮਿਲੇ ਤਾਂ ਬੈਠੇ ਸੀ, ਤਾਂ ਹੋਰ ਵੀ ਸੱਜਣ ਆ ਗਏ, ਤਾਂ ਤਾਇਆ ਜੀ ਤੁਹਾਨੂੰ ਪੁੱਛਿਆ ਸਾਡੇ ਸਾਹਮਣੇ ਤੇ ਤਾਇਆ ਜੀ ਕਿੱਦਾਂ ਪਰਿਵਾਰ ਠੀਕ ਹੈ? ਤੇ ਤੁਸੀਂ ਜਿਹੜਾ ਜਵਾਬ ਦਿੱਤਾ ਸੀ ਨਾ ਉਹ ਕਲਾਸਿਕ ਜਵਾਬ ਸੀ, ਕਹਿੰਦੇ ਹਾਂ ਕੋਈ ਫੋਨ ਤਾਂ ਆਇਆ ਨੀ ਮਗਰ ਠੀਕ ਹੀ ਹੋਣੇ ਆ, ਨੋ ਨਿਊਜ਼ ਇਜ਼ ਅ ਗੁੱਡ ਨਿਊਜ਼।
ਹਾਂਜੀ, ਆ ਵੀ ਬੁੜੇ ਨੂੰ ਤਾਂ ਹੀ ਯਾਦ ਕਰਦੇ ਜੇ ਕੋਈ ਸਮੱਸਿਆ ਬਣੇ, ਲੋੜ ਹੋਏ ਪੈਸੇ ਧੇਲੇ ਦੀ।
ਹਾਂਜੀ ਹਾਂਜੀ, ਸੋ ਇਸ ਕਰਕੇ ਸਾਰੇ ਠੀਕ ਨੇ। ਸੋ ਜੇ ਤੁਸੀਂ ਪਿੰਡਾ ਗਿੱਲਾ ਕਰ ਲਿਆ, ਚਾਹ ਦਾ ਕੱਪ ਪੀ ਲਿਆ, ਇਹਦਾ ਮਤਲਬ ਸਿੱਟ ਦੀ ਘੁੱਗ ਵੱਸਦੀ ਆ। ਚਲੋ ਬਹੁਤ ਵਧੀਆ ਗੱਲ ਹੈ ਜੀ। ਤੇ ਤਾਂ ਜੀ ਅਸੀਂ ਥੋੜੀਆਂ ਨਾ ਅਖਬਾਰਾਂ ਦੀਆਂ ਸੁਰਖੀਆਂ ਜਿਹੜੀਆਂ ਭਾਰਤ ਦੀਆਂ ਉੱਤੇ ਇੱਕ ਝਾਤੀ ਮਾਰ ਰਹੀਆਂ, ਕਿਉਂਕਿ ਸਾਡੇ ਸਰੋਤੇ ਜਿਹੜੇ ਨੇ ਉਹ ਜਾਣਨਾ ਚਾਹੁੰਦੇ ਹੁੰਦੇ ਨੇ ਕੀ ਹੋ ਰਿਹਾ। ਇੱਕ ਜਿਹੜੀ ਮਾੜੀ ਖਬਰ ਬਣੀ ਹੋਈ ਹੈ ਜੀ ਫਰੰਟ ਪੇਜ ਦੇ ਉੱਤੇ ਸੁਰਖੀ, ਉਹ ਹੈਗੀ ਹੈ ਜੀ ਧੁੰਦ ਬਣੀ ਕਾਲ, ਸੜਕ ਹਾਦਸੇ ਚ 12 ਅਧਿਆਪਕਾਂ ਦੀ ਮੌਤ।
ਹਾਂ, 13 ਬੰਦੇ ਮਰ ਗਏ ਸਮੇਤ ਡਰਾਈਵਰ, 12 ਅਧਿਆਪਕ ਸੀ।
ਹਾਂਜੀ,
ਇੱਕ ਡਰਾਈਵਰ, ਬਹੁਤ ਮਾੜੀ ਖਬਰ ਹੈ, ਬਹੁਤ ਸੈਡ ਜਿਵੇਂ।
ਹਾਂਜੀ, ਤੇ ਇਹ ਫਾਜ਼ਿਲਕਾ ਦੇ ਨੇੜੇ ਜੀ
ਉਹ ਨਵੇਂ ਅਪੁਆਇੰਟ ਹੋਏ।
ਹਾਂਜੀ, ਤੇ ਇਹ ਫਾਜ਼ਿਲਕਾ ਦੇ ਨੇੜੇ ਟਰੱਕ ਤੇ ਕਰੂਜ਼ਰ ਜੀਪ ਦੇ ਵਿੱਚ ਟੱਕਰ ਹੋਈ ਹੈ ਤੇ ਡਰਾਈਵਰ ਦੀ ਵੀ ਇਸ ਦੇ ਵਿੱਚ ਜਾਨ ਗਈ ਹੈ। ਤੇ ਮੁੱਖ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਚੀਮਾ ਵੱਲੋਂ ਜਿਹੜੇ ਦਲਜੀਤ ਸਿੰਘ ਚੀਮਾ ਨੇ ਆਪਣੇ
ਮੰਤਰੀ,
ਉਹਨਾਂ ਨੇ ਮ੍ਰਿਤਕਾਂ ਦੇ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਤੇ ਮ੍ਰਿਤਕ ਅਧਿਆਪਕਾਂ ਦੇ ਸੰਸਕਾਰ ਤੇ ਪੁੱਜ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਸੜਕ ਹਾਦਸੇ ਬਾਰੇ ਸੁਣ ਕੇ ਉਹਨਾਂ ਨੂੰ ਬਹੁਤ ਦੁੱਖ ਪੁੱਜਾ ਤੇ ਅਗਲੇ ਹਫ਼ਤੇ ਮ੍ਰਿਤਕ ਪਰਿਵਾਰਾਂ ਦੇ ਮੈਂਬਰਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਦੇਣ ਦਾ ਕੰਮ ਵੀ ਪੂਰਾ ਕੀਤਾ ਜਾਵੇਗਾ। ਤੇ ਇਹ ਤਾਂ ਸੀ ਜੀ ਮਾੜੀ ਖ਼ਬਰ, ਪਰ ਇਸੇ ਹੀ ਖ਼ਬਰ ਦੇ ਨਾਲ ਲੱਗਦੀ ਇੱਕ ਮਤਲਬ ਹੋਰ ਸ਼ਰਮਨਾਕ ਖ਼ਬਰ ਵੀ ਹੈ ਇਸੇ ਖ਼ਬਰ ਦੇ ਨਾਲ
ਅਟੈਚ ਹੋਈ।
ਖ਼ਬਰ ਇਹ ਆ ਰਹੀ ਸੀ ਕਿ ਤਾਇਆ ਜੀ ਕਿ ਕੱਲ ਜਦੋਂ ਡਾਕਟਰ ਦਲਜੀਤ ਚੀਮਾ ਅਫਸੋਸ ਪ੍ਰਗਟ ਕਰਨ ਇਸ ਜਗ੍ਹਾ ਤੇ ਇਸ ਪਿੰਡ ਪਹੁੰਚੇ ਹੋਏ ਸਨ ਉਹਨਾਂ ਦੇ ਘਰੇ, ਤਾਂ ਉੱਥੇ 11 ਅਧਿਆਪਕ ਜਿਹੜੇ ਮਤਲਬ ਜੀਂਦੇ ਜਾਗਦੇ, ਜਿਹੜੇ ਮਰੇ ਨੀ, ਜਿਹੜੇ 11-12 ਅਧਿਆਪਕ, ਉਹ ਆਪਣੀ ਤਬਾਦਲੇ ਦੀਆਂ ਚਿੱਠੀਆਂ ਲੈ ਕੇ ਡਾਕਟਰ ਸਾਹਿਬ ਕੋਲ ਮੰਗ ਕਰਨ ਆ ਗਏ।
ਹਾਂ, ਫਿਰ ਆਪਾਂ ਸਵਾਰਥੀ ਆ ਨਾ ਸਾਰੇ, ਟੀਚਰ ਵੀ ਸਾਡੇ ਵਿੱਚੋਂ ਹੀ ਆ, ਪਰ ਇਹ ਮੌਕਾ ਮੰਗ ਕਰਨ ਦਾ ਨਹੀਂ ਸੀ, ਇਹ ਮੌਕਾ ਤੇ ਅਫਸੋਸ ਦਾ ਸੀ। ਟੀਚਰਾਂ ਨੂੰ ਆਮ ਲੋਕਾਂ ਨਾਲ ਥੋੜਾ ਜਿਆਦਾ ਖਿਆਲ ਹੋਣਾ ਚਾਹੀਦਾ ਇਹੋ ਜਿਹੀਆਂ ਗੱਲਾਂ ਦਾ।
ਹਾਂ, ਮਤਲਬ ਤੁਸੀਂ ਮਿਆਰ ਦੇਖ ਲਓ, ਮੈਨੂੰ ਲੱਗਦਾ ਕਿ ਜਿਹੜੇ ਟੀਚਰ ਨੂੰ ਇਸ ਸੰਵੇਦਨਸ਼ੀਲ ਮੌਕੇ ਦੀ ਸੰਵੇਦਨਾ ਦਾ ਨਹੀਂ ਪਤਾ, ਉਹਨਾਂ ਨੂੰ ਮੈਨੂੰ ਲੱਗਦਾ ਨੀ ਉਹ ਬਹੁਤੀ ਵਧੀਆ ਸਿੱਖਿਆ ਦੇ ਸਕਣਗੇ ਆਪਣੇ ਸਟੂਡੈਂਟਸ ਨੂੰ ਵੀ। ਤੇ ਇਸ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਉਹਨਾਂ ਨੂੰ ਮੌਕੇ ਤੇ ਵੀ ਝਾੜਾਂ ਪਾਈਆਂ ਨੇ ਤੇ ਆਪਣੇ ਸੈਕਟਰੀ ਨੂੰ ਕਿਹਾ ਕਿ ਇਹਨਾਂ 11 ਟੀਚਰਾਂ ਨੂੰ ਕਾਰਨ ਦੱਸੋ ਨੋਟਿਸ ਜਿਹੜਾ ਭੇਜੋ ਕਿ ਕਿਉਂ ਇਹ ਕੰਮ ਉਹਨਾਂ ਨੇ ਕਿਉਂ ਕੀਤਾ ਤੇ ਕਿਉਂ ਉਹਨਾਂ ਤੇ ਇੱਥੇ ਪੂਰੀ ਜਿਹੜੀ ਆ ਉਹ ਡਿਪਾਰਟਮੈਂਟ ਦੀ ਕਾਰਵਾਈ ਕੀਤੀ ਜਾਵੇ। ਤੇ
ਮੇਰੇ ਖਿਆਲ ਚ ਇੰਨਾ ਸਖ਼ਤ ਐਕਸ਼ਨ ਨਹੀਂ ਲੈਣਾ ਚਾਹੀਦਾ, ਝਾੜ ਬਾਈ ਹੀ ਬਥੇਰੀ ਸੀ ਤੇ ਉਹਨਾਂ ਨੇ ਕੋਈ ਕਾਨੂੰਨੀ ਗੁਨਾਹ ਦਾ ਕੀਤਾ ਨੀ ਗਾ। ਪਰ ਇਹੋ ਹੀ ਆ ਵੀ ਸੰਵੇਦਨਸ਼ੀਲਤਾ ਨੂੰ ਉਹ ਭੁੱਲ ਕੇ ਤੇ ਸੋਗ ਦੇ ਮੌਕੇ ਤੇ ਵੀ ਉਹਨਾਂ ਨੇ ਆਪਣਾ ਸਵਾਰਥ ਮੋਹਰੇ ਰੱਖਿਆ, ਜਿਹੜਾ ਕਿ ਟੀਚਰਾਂ ਪਾਸੋਂ ਆਸ ਨਹੀਂ ਰੱਖੀ ਜਾ ਸਕਦੀ। ਪਰ ਆਹ ਐਕਸ਼ਨ ਲਓ, ਉਹ ਕਰੋ, ਆਹ ਕਰੋ, ਇਹ ਤਾਂ ਐਵੇਂ ਮਾੜੀ ਗੱਲ ਆ ਇਹ ਵੀ।
ਹਾਂਜੀ, ਚਲੋ ਏਦਾਂ ਆ ਤੇ ਡਿਪਾਰਟਮੈਂਟ ਵੱਲੋਂ ਕਾਰਨ ਦੱਸੋ ਨੋਟਿਸ ਭੇਜਿਆ ਗਿਆ, ਉਹ ਦੱਸ ਦੇਣਗੇ ਕਾਰਨ ਤੇ ਉਹ ਜਿਹੜੀ ਆ ਕਾਰਵਾਈ ਹੋਈ। ਪਰ ਜਿਹੜੀ ਇਹ ਖ਼ਬਰਾਂ ਸੁਰਖੀਆਂ ਬਣ ਜਾਣੀ
ਕਿ ਆਪਣੇ ਆਪ ਦੇ ਵਿੱਚ ਇੱਕ ਸਾਰੇ ਹੀ ਮਤਲਬ ਜਿੰਨੇ ਵੀ ਕਿਸੇ ਵੀ ਕੰਮ ਕਰਦੇ ਨੇ ਵਰਕਰ ਨੇ ਉਹਨਾਂ ਨੂੰ ਥੋੜਾ ਜਿਹਾ ਇਹ ਕੰਨ ਹੋਣੇ ਚਾਹੀਦੇ ਨੇ ਕਿ ਜਿਹੜੀ ਮੌਕੇ ਮੌਕੇ ਦਾ ਰਾਗ ਹੁੰਦਾ ਆ ਤੇ ਏਦਾਂ ਨੀ ਤੇ ਤੁਸੀਂ ਜੇ ਹੁਣ ਤੁਹਾਡੇ ਦਿਲ ਚ ਨਹੀਂ ਵੀ ਦੁੱਖ ਹੈਗਾ ਕਮ ਸੇ ਕਮ ਮੂੰਹ ਤਾਂ ਉਦਾਂ ਦਾ ਬਣਾ ਲਓ ਜਾ ਕੇ ਉੱਥੇ
ਪਰ ਇਹ ਕਿਸੇ ਨੂੰ ਮਜਬੂਰ ਨੀ ਕੀਤਾ ਜਾ ਸਕਦਾ ਇਹ ਤੇ ਆਪਣੇ ਅੰਦਰੋਂ ਹੀ ਸਮਝ ਹੋਣੀ ਚਾਹੀਦੀ ਆ
ਸਮਝ ਹੋਣੀ ਚਾਹੀਦੀ ਆ
ਕਿਸੇ ਤੇ ਸਿਆਣੇ ਕਹਿੰਦੇ ਵੀ ਤੁਸੀਂ ਜੇ ਕਿਸੇ ਉਸ ਬੰਦੇ ਦੇ ਮੌਤ ਵੇਲੇ ਸ਼ਾਮਿਲ ਹੋਏ ਹੋ ਜਿਹਨੂੰ ਤੁਸੀਂ ਪਸੰਦ ਨਹੀਂ ਕਰਦੇ ਜਾਂ ਤੁਹਾਡੇ ਦੁਸ਼ਮਣੀ ਸੀ ਜਾਂ ਮਾੜਾ ਸੀ ਤੇ ਉੱਥੇ ਤੁਹਾਨੂੰ ਅਫਸੋਸ ਵਾਲਾ ਚਿਹਰਾ ਨਹੀਂ ਬਣਦਾ ਕਿਸੇ ਆਪਣੇ ਵਿਛੜੇ ਦੀ ਯਾਦ ਲਿਆ ਕੇ ਹੀ ਆਪਣੇ ਚਿਹਰੇ ਤੇ ਲਾਇਆ ਉਹ ਜਿਹੇ ਹਾਲਾਤ
ਹਾਂਜੀ ਗਿਆਨੀ ਜੀ ਵੈਸੇ ਅਕਸਰ ਮੈਂ ਬਜ਼ੁਰਗ ਔਰਤਾਂ ਨੂੰ ਇਹ ਕਹਿੰਦੇ ਸੁਣਿਆ ਆ ਕਿ ਅਫਸੋਸ ਜਦੋਂ ਕਰਨ ਜਾਂਦੇ ਨੇ ਤਾਂ ਦੇਖੋ ਕਈ ਵਾਰੀ ਤੁਸੀਂ ਵੀ ਹੁਣ ਮਤਲਬ ਕਾਫੀ ਦੇਖਿਆ ਹੋਣਾ ਮਕਾਨਾਂ ਜਾਂਦੀਆਂ ਨੇ ਕਈ ਵਾਰੀ ਜਾਣਦੇ ਵੀ ਨੀ ਹੁੰਦੇ ਹਨਾ ਉਹਦੇ ਵੀ ਨਾਲ ਐਸੇ ਜਾਣਾ ਪੈਂਦਾ ਜਾਂ ਜਾਂਦੇ ਆ ਤੇ ਬਹੁਤ ਸਾਰੀਆਂ ਔਰਤਾਂ ਨਾ ਉਸ ਮ੍ਰਿਤਕ ਨੂੰ ਨਾ ਜਾਣਦੇ ਹੋਏ ਵੀ ਬਹੁਤ ਰੋਣ ਵਿਰਲਾਪ ਜਾਂ ਉਦਾਸ ਹੁੰਦੀਆਂ ਨੇ ਤੇ ਅਕਸਰ ਉਹਨਾਂ ਨੂੰ ਕਹਿੰਦੇ ਸੁਣਿਆ ਕਿ ਦੂਸਰੇ ਦਾ ਦੁੱਖ ਦੇਖ ਕੇ ਆਪਣੇ ਚੇਤੇ ਆ ਜਾਂਦੇ ਨੇ
ਆਪਣੇ ਚੇਤੇ ਆ ਜਾਂਦੇ ਆ
ਆਪਣੇ ਉਹ ਅਸਲ ਦੇ ਵਿੱਚ ਰੋਣਾ ਆਪਣਿਆਂ ਦਾ ਹੁੰਦਾ ਕਿ ਦੂਸਰੇ ਦਾ ਦੁੱਖ ਦੇਖ ਕੇ ਆਪਣਾ ਦੁੱਖ ਜਿਹੜਾ ਆ ਉਹ ਉਜਾਗਰ ਹੋ ਜਾਂਦਾ ਤੇ ਮਤਲਬ ਉਹ ਇਸੇ ਆਪਣਾ ਦੁੱਖ ਕੱਢ ਕੇ ਅਗਲੇ ਦਾ ਦੁੱਖ ਵੰਡਿਆ ਜਾਂਦਾ
ਠੀਕ ਹੈ ਵੀ ਸਾਡੇ ਵੇਲੇ ਵੀ ਇਉਂ ਹੋਇਆ ਸੀ
ਸਾਡੇ ਨਾਲ ਬਿਲਕੁਲ ਬਿਲਕੁਲ ਤੋਂ ਇਹ ਜਿਹੜੀ ਸੰਵੇਦਨਸ਼ੀਲਤਾ ਇਹਦਾ ਬੜਾ ਖਿਆਲ ਰੱਖਣਾ ਚਾਹੀਦਾ ਜੀ ਏਦਾਂ ਦੇ ਮੌਕੇ ਤੇ ਇਹਨੂੰ ਪੋਲੀਟੀਕਲ ਰੰਗਤ ਜਾਂ ਹੋਰ ਆਪਣੀ ਜਿਹੜੀ ਪਰਸਨਲ ਫਾਇਦਿਆਂ ਦੇ ਲਈ ਨਹੀਂ ਵਰਤਣਾ ਚਾਹੀਦਾ ਖੈਰ ਆਪਾਂ ਅੱਗੇ ਗੱਲ ਕਰਦੇ ਹਾਂ ਜੀ ਹੋਰ ਖਬਰਾਂ ਵੀ ਹੈ ਤੇ ਇੱਕ ਘੁਟਾਲਾ ਵੀ ਸਾਹਮਣੇ ਆ ਰਿਹਾ ਤੇ ਉਹ ਵੀ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਭਾਰਤ ਦੇ ਵਿੱਚ ਜਦੋਂ ਘੁਟਾਲੇ ਹੁੰਦੇ ਨੇ ਤਾਂ ਚੰਗੇ ਘੁਟਾਲੇ ਹੁੰਦੇ ਨੇ
ਹੁਣ ਤੇ ਹੋ ਹੀ ਤੁਰੇ ਜਾਂਦੇ ਆ ਨੋਟਾਂ ਦੇ ਤੇ ਹੋ ਹੀ ਤੁਰੇ ਜਾਂਦੇ ਆ
ਹਾਂ ਨੋਟਾਂ ਦੀ ਵੀ ਗੱਲ ਬਣੀ ਹੋਈ ਆ ਤੇ ਦੂਸਰੇ ਪਾਸੇ ਇੱਕ ਖਬਰ ਜਿਹੜੀ ਆ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਸੀ ਉਹ ਹੈਗੀ ਜੀ ਅਗਸਤਾ ਵੈਸਟਲੈਂਡ ਹੈਲੀਕਾਪਟਰ ਖਰੀਦ ਘੁਟਾਲਾ ਸਾਬਕਾ ਹਵਾਈ ਫੌਜ ਮੁਖੀ ਗ੍ਰਿਫਤਾਰ ਸੀ ਬੀ ਆਈ ਨੇ ਐਸ ਪੀ ਤਿਆਗੀ ਭਰਾ ਤੇ ਵਕੀਲ ਨੂੰ ਵੀ ਫੜਿਆ 12 ਹੈਲੀਕਾਪਟਰਾਂ ਦੀ ਖਰੀਦ ਦੇ ਸੌਦੇ ਦੇ ਵਿੱਚ 423 ਕਰੋੜ ਰੁਪਏ ਰਿਸ਼ਵਤ ਲੈਣ ਦਾ ਦੋਸ਼ ਸੀ
ਵੈਸੇ ਇਹ ਕੰਪਨੀਆਂ ਜਿਹੜੀਆਂ ਆਪਣਾ ਇਹ ਤੇ ਬਿਨਾਂ ਮੰਗਿਆ ਤੋਂ ਕਮਿਸ਼ਨ ਤਾਂ ਦਿੰਦੀਆਂ ਹੀ ਨੇ ਕਮਿਸ਼ਨ ਤੋਂ ਇਲਾਵਾ ਕੋਈ ਹੋ ਸਕਦਾ ਬਹੁਤ ਘਟੀਆ ਚੀਜ਼ ਖਰੀਦੀ ਹੋਵੇ ਬਹੁਤ ਜ਼ਿਆਦਾ ਮੁੱਲ ਤੇ ਹੋਵੇ ਤੇ ਰਿਸ਼ਵਤ ਵੀ ਦੇ ਦਿੱਤੀ ਹੋਵੇ ਵੈਸੇ ਵੀ ਕੁਝ ਪਰਸੈਂਟੇਜ ਅਸੀਂ ਜਦੋਂ ਆਪਣਾ ਘਰ ਬਣਾਇਆ ਤੇ ਜਿਹੜਾ ਵੀ ਸਮਾਨ ਖਰੀਦਿਆ ਸੀ ਉਹ ਸਾਨੂੰ ਦੁਕਾਨ ਵਾਲੇ ਨੇ ਦੱਸਿਆ ਵੀ ਤੁਹਾਨੂੰ 20% ਕਮਿਸ਼ਨ ਮਿਲਣਾ ਹਰ ਸਮਾਨ ਤੋਂ
ਹਾਂਜੀ ਕਿਉਂਕਿ ਉਹਨਾਂ ਨੇ ਰੱਖਿਆ ਹੁੰਦਾ ਪਹਿਲਾਂ ਤੇ ਇੱਕ ਹੋਰ ਖਬਰ ਜਿਹੜੀ ਪੈਸਿਆਂ ਦੇ ਘੁਟਾਲੇ ਦੇ ਸੰਬੰਧ ਵਿੱਚ ਆ ਰਹੀ ਆ ਉਹ ਹੈਗੀ ਆ ਕਿ ਐਕਸਿਸ ਬੈਂਕ ਨੇ ਕਾਲੇ ਤੋਂ ਸਫੈਦ ਕੀਤਾ 100 ਕਰੋੜ ਤੇ ਚੇਨਈ ਦੀ ਮਾਈਨਿੰਗ ਕਾਰੋਬਾਰੀ ਕੋਲੋਂ 107 ਕਰੋੜ ਰੁਪਏ ਤੇ 127 ਕਿਲੋ ਸੋਨਾ ਬਰਾਮਦ
ਸੋ ਹੁਣ ਤੁਸੀਂ ਇੱਕ ਬੈਂਕ ਤਾਂ ਕਰਦੀ ਆ ਸਿਰਫ 100 ਕਰੋੜ ਦਾ ਹੇਰਾ ਫੇਰੀ ਤੇ ਇੱਕ ਕੱਲਾ ਹੀ ਬੰਦਾ 107 ਕਰੋੜ ਤੇ ਪਲੱਸ ਸੋਨਾ
127 ਕਿਲੋ ਸੋਨਾ ਜੀ
127 ਕਿਲੋ ਸੋਨਾ
ਹਾਂਜੀ ਇਹ ਜਿਹੜੀਆਂ ਖਬਰਾਂ ਫਰੰਟ ਪੇਜ ਤੇ ਲੱਗੀਆਂ ਹੋਈਆਂ ਨੇ ਇਸੇ ਨਾਲ ਸੰਬੰਧਿਤ ਗਿਆਨੀ ਜੀ ਇਹ ਜਿਹੜੀ ਅਖਬਾਰ ਦੇ ਵਿੱਚ ਅਸੀਂ ਖਬਰ ਪੜ੍ਹ ਰਹੇ ਹਾਂ ਤੇ ਜਦੋਂ ਨੋਟਬੰਦੀ ਦੀ ਗੱਲ ਆਈ ਸੀ ਤਾਂ ਇਸ ਅਖਬਾਰ ਦੇ ਵਿੱਚ ਇੱਕ ਸਰਵੇ ਲੱਗਾ ਹੋਇਆ ਸੀ 3-4 ਦਿਨ ਮਗਰੋਂ ਕਿ ਭਾਰਤ ਦੇ 70% ਜਿਹੜੇ ਲੋਕੀ ਨੇ ਉਹ ਮੋਦੀ ਦੇ ਇਸ ਫੈਸਲੇ ਦੇ ਹੱਕ ਦੇ ਵਿੱਚ ਨੇ ਉਹਨਾਂ ਨੇ ਮਤਲਬ ਇਹ ਖਬਰ ਲਾਈ ਹੋਈ ਸੀ ਇਹ ਦੱਸ ਦਈਏ ਕਿ ਅਖਬਾਰ ਜਿਹੜੀ ਹੈ ਥੋੜੀ ਜਿਹੀ ਮਤਲਬ ਬੀਜੇਪੀ ਜਾਂ ਪੰਥਕ ਧਿਰ ਨਹੀਂ ਹੈਗੀ ਬੀਜੇਪੀ ਦੀ ਧਿਰ ਵਾਲੀ ਆ ਪਰ ਇਹ ਖਬਰਾਂ ਇਹਨਾਂ ਦੀ ਵਧੀਆ ਹੁੰਦੀਆਂ ਪਰ ਫਿਰ ਵੀ ਕਿਤੇ ਨਾ ਕਿਤੇ ਇਹ ਆਪਣੀ ਆਈਡੀਓਲੋਜੀ ਵਿੱਚ ਵਾੜਦੇ ਨੇ ਪਰ ਹੁਣ ਕੁਛ ਹੋਰ ਖਬਰ ਵੀ ਇਸੇ ਦੇ ਵਿੱਚ ਲੱਗੀ ਆ ਇਸ ਨੂੰ ਸੰਬੰਧਿਤ ਕਿ ਨੋਟਬੰਦੀ ਤੇ ਮੋਦੀ ਸਰਕਾਰ ਤੇ ਵਰੇ ਅਮਰਿੰਦਰ ਕੈਪਟਨ ਅਮਰਿੰਦਰ ਤੇ ਇਸੇ ਹੀ ਅਖਬਾਰ ਦੇ 3-4 ਪੰਨੇ ਤੇ ਇੱਕ ਖਬਰ ਹੈ ਕਿ ਨੋਟਬੰਦੀ ਦੇ ਮਾਮਲੇ ਚ ਲੋਕਾਂ ਦੀਆਂ ਮੁਸ਼ਕਲਾਂ ਜਿਉਂ ਦੀਆਂ ਤਿਉਂ ਕੈਸ਼ ਲਈ ਬਜ਼ੁਰਗਾਂ ਨੂੰ ਕਰਨੇ ਪੈ ਰਹੇ ਨੇ ਤਰਲੇ ਤੇ ਭਰੇ ਪੀਤੇ ਲੋਕਾਂ ਨੇ ਕੀਤੇ ਹਾਈਵੇ ਜਾਮ ਤੇ ਇਹ ਹੁਣ ਇਸ ਜਿਹੜੀ ਯਾਨੀ ਕਿ ਫਰੰਟ ਪੇਜ ਤੇ ਸਰਵੇ ਦੀ ਖਬਰ ਲੱਗੀ ਸੀ ਉਦੋਂ 70% ਵਾਲੀ ਤਾਂ ਲੋਕਾਂ ਦੀਆਂ ਮੁਸ਼ਕਲਾਂ ਦੀ ਜਿਹੜੀ ਖਬਰ ਹੈ ਤਕਰੀਬਨ ਉਹ 8-9 ਪੰਨੇ ਚ ਲੱਗੀ ਆ ਹੁਣ
ਤਾਂ ਮਤਲਬ ਬੜੇ ਤੇਜ਼ੀ ਦੇ ਨਾਲ ਸਰਵੇ ਕੀਤਾ ਸੀ ਉਹਨੀ ਮੋਦੀ ਸਾਹਿਬ ਦੇ ਹੱਕ ਦੇ ਵਿੱਚ, ਪਰ ਹੁਣ ਜਿਹੜੀਆਂ ਲੋਕਾਂ ਦੀਆਂ ਮੁਸ਼ਕਿਲਾਂ ਉਹ ਪੰਜਵੇਂ ਸੱਤਵੇਂ ਅੱਠਵੇਂ ਪੰਨੇ ਤੇ
ਇਹ ਨੀ ਉਸ ਪੰਨੇ ਤੇ ਲਾਏ।
ਹਾਂਜੀ, ਮੈਨੂੰ ਲੱਗਦਾ ਕਿ ਇਸ ਅਖਬਾਰ ਨੂੰ ਦੁਬਾਰਾ ਫੇਰ ਇੱਕ ਸਰਵੇ ਕਰਾਉਣਾ ਚਾਹੀਦਾ ਤਾਂ ਕਿ
ਪੋਸੀਬਿਲਟੀ ਆ, ਹੋ ਸਕਦਾ ਆ ਵੀ ਉਦੋਂ 70% ਨੇ ਗਰੀਬਾਂ ਨੇ ਮਜ਼ਦੂਰਾਂ ਨੇ ਹਾਂ ਕੀਤੀ ਹੋਵੇ, ਉਹਨਾਂ ਨੂੰ ਇਹਨਾਂ ਤਕਲੀਫਾਂ ਦਾ ਪਤਾ ਨਾ ਹੋਵੇ ਤੇ ਵੀ ਹਾਂ ਵੀ ਹੁਣ ਤਾਂ ਵੀ ਅਮੀਰਾਂ ਕੋਲ ਪੈਸੇ ਨਿਕਲ ਆਉਣਗੇ, ਬਲਾ ਮਨੀ ਆਜੂਗੀ ਬਾਹਰ, ਚੀਜ਼ਾਂ ਸਸਤੀਆਂ ਹੋ ਜਾਣਗੀਆਂ, ਦੇਸ਼ ਅਮੀਰ ਹੋ ਜਾਊਗਾ, ਅਸੀਂ ਸੌਖੇ ਹੋ ਜਾਵਾਂਗੇ। ਤੇ ਭਾਈ ਆਹ 2-4 ਦਿਨ ਚਲੋ ਕੱਢ ਲਓ ਔਖੇ, ਤੇ ਹੁਣ ਜਦ ਮਹੀਨੇ ਤੋਂ ਉੱਤੇ ਹੋ ਗਿਆ ਵਾ, 9 ਤਰੀਕ ਤੋਂ ਸ਼ੁਰੂ ਹੋਇਆ ਸੀ 8 ਤਰੀਕ ਦੀ ਅੱਧੀ ਰਾਤ ਨੂੰ, ਤੇ ਹੁਣ ਅੱਜ ਮਤਲਬ ਵੀ 10 ਹੋ ਗਈ ਆ ਤਰੀਕ, ਮਹੀਨੇ ਤੋਂ ਉੱਤੇ ਹੋ ਗਿਆ ਤੇ ਲੋਕਾਂ ਦੀਆਂ ਮੁਸ਼ਕਿਲਾਂ ਵਧੀ ਤੁਰੀਆਂ ਜਾ ਰਹੀਆਂ। ਤੇ ਔਰ ਮੁਕਾਬਲੇ ਤੇ ਪਰ ਖਜ਼ਾਨਾ ਮੰਤਰੀ ਕਹਿੰਦਾ ਵੀ ਨੋਟ ਨਫਿਆ, ਤੇ ਉਹ ਫਿਰ ਕਿੱਥੇ ਜਾਂਦੇ ਆ ਉਹ ਆ ਲੋਕ ਵੀ 100 ਕਰੋੜ ਦਾ ਨਵਾਂ ਨੋਟ ਫਲਾਣੇ ਕੋਲ, ਇੰਨੇ 100 ਕਰੋੜ ਦਾ ਨਵਾਂ ਨੋਟ ਫਲਾਣੇ ਕੋਲ, ਉਹ ਮਤਲਬ ਵੀ ਬੈਂਕਾਂ ਬੈਂਕ ਮੈਨੇਜਰ ਕਮਿਸ਼ਨ ਲੈ ਕੇ ਵੰਡੀ ਜਾਂਦੇ ਆ, ਸਟਾਫ ਨੂੰ ਵੰਡੀ ਜਾਂਦੇ ਆ। ਕੱਲ ਫੇਸਬੁੱਕ ਤੇ ਸੀਗਾ ਇੱਕ ਬੈਂਕ ਦਾ ਆਫੀਸਰ, ਉੱਤੋਂ ਰੋਸ਼ਨਦਾਨ ਦੇ ਵਿੱਚੋਂ ਗੱਠੀ ਨੋਟਾਂ ਦੀ ਚੁੱਕ ਕੇ ਆਪਣੀ ਜੇਬ ਚ ਪਾਉਂਦਾ ਵਿਖਾਇਆ। ਮਤਲਬ ਵੀ ਉਹ ਵੰਡੀ ਤੁਰੇ ਜਾਂਦੇ ਆਪਣਿਆਂ ਨੂੰ, ਅੰਨਾ ਵੰਡੇ ਰੇੜੀਆਂ ਮੁੜ ਆਪਣਿਆਂ ਨੂੰ, ਤੇ ਲੋਕਾਂ ਕੋਲ ਉਹ ਲੋਕੀ ਲਾਈਨਾਂ ਚ ਲੱਗੇ ਆ। ਅੱਛਾ, ਕੱਲ ਪਰਸੋਂ ਟੈਲੀਫੋਨ ਤੇ ਗੱਲ ਹੋਈ, ਇੱਕ ਆਪਣਾ ਮਿੱਤਰ ਆ ਤੇ ਉਹਦੀ ਘਰ ਵਾਲੀ ਬੈਂਕ ਚ ਆਫੀਸਰ ਆ।
ਹਾਂਜੀ,
ਮੈਂ ਕਿਹਾ ਵੀ ਆਹ, ਉਹ ਕਹਿੰਦਾ ਜੀ ਇੰਨਾ ਰੌਲਾ ਨੀ ਹੈਗਾ ਜਿੰਨਾ ਲੋਕੀ ਪਾਉਂਦੇ ਆ। ਤੇ ਮੈਂ ਕਿਹਾ ਵੀ ਲਾਈਨਾਂ ਬੈਂਕਾਂ ਦੇ ਲੱਗੀਆਂ ਧੱਕਾ ਮੁੱਕੀ, ਇਹ ਤਾਂ ਜੀ ਉਹ ਆ ਬੰਦੇ ਜਿਹਨਾਂ ਨੂੰ ਫਰਜ਼ ਕਰੋ, ਕਹਿੰਦਾ ਵੀ ਫਲਾਨਾ ਕਾਰਖਾਨੇਦਾਰ ਸੀ ਉਹ ਚ 350 ਇੰਪਲਾਈ ਸੀਗੇ, ਉਹਨੇ ਸਾਰਿਆਂ ਨੂੰ ਛੁੱਟੀ ਕਰਤੀ ਤੇ ਪੈਸੇ ਫੜਾ ਤੇ ਵੀ ਜਾਓ ਜਾ ਕੇ ਬੈਂਕ ਦੇ ਵਿੱਚ ਲਾਈਨ ਚ ਲੱਗ ਕੇ ਆਓ, ਅੱਜ ਤੁਹਾਡੀ ਉਹੋ ਹੀ ਕੰਮ ਆ। ਕਹਿੰਦਾ ਇਸ ਤਰ੍ਹਾਂ ਲੋਕੀ ਅਮੀਰ ਲੋਕ ਆਪਣੇ ਨੌਕਰਾਂ ਨੂੰ ਗਰੀਬਾਂ ਨੂੰ ਦਿਹਾੜੀ ਦੇ ਕੇ ਉਹਨਾਂ ਨੂੰ ਲਾਈਨਾਂ ਚ ਲਾ ਕੇ ਤੇ ਭੀੜ ਵਧਾਈ ਜਾਂਦੇ ਆ। ਇਹ ਉਹਦਾ ਵਿਚਾਰ ਆ, ਜ਼ਰੂਰੀ ਨੀ। ਹੁਣ ਦੇਖੋ ਨਾ ਵੀ ਕਰੋੜਾਂ ਕਰੋੜਾਂ ਦੇ ਨਵੇਂ ਨੋਟ ਛਪੇ ਹੋਏ, ਅਸਲੀ ਜ਼ਿਆਦਾ ਤੇ ਵਿੱਚੇ ਹੀ ਨਕਲੀ, ਉਹ ਲੋਕਾਂ ਕੋਲ ਇੱਕ ਇੱਕ ਬੰਦੇ ਕੋਲ ਫੜੇ ਜਾਂਦੇ ਆ। ਤੇ ਤੁਹਾਨੂੰ ਪਤਾ ਵੀ ਚੋਰੀ ਫੜੀ ਹੁੰਦੀ ਜਿਹੜੀ ਹੁੰਦੀ ਆ ਉਹ ਸਿਰਫ ਟਿਪ ਆਫ ਆਈਸਬਰਗ ਹੁੰਦਾ ਆ।
ਹਾਂਜੀ,
ਵੀ ਬਹੁਤ ਘੱਟ ਪਰਸੈਂਟੇਜ ਹੁੰਦੀ ਆ ਜਿਹੜੇ ਫੜੇ ਜਾਂਦੇ ਆ, ਬਾਕੀ ਬਿਨਾਂ ਫੜੇ ਤੋਂ ਇਹ ਹੇਰਾ ਫੇਰੀਆਂ ਚੱਲਦੀਆਂ ਕਿੰਨੇ। ਇਹਦਾ ਮਤਲਬ ਵੀ ਜੋ ਜੇਤਲੀ ਜੋ ਕਹਿੰਦਾ ਆ ਉਹ ਠੀਕ ਕਹਿੰਦਾ, ਵੀ ਛਪਿਆਂ ਦੀ ਕੋਈ ਕਮੀ ਨੀ, ਪਰ ਉਹ ਛਪੇ ਜਾਂਦੇ ਕਿੱਥੇ, ਉਹ ਲੋਕਾਂ ਕੋਲ ਨੀ ਜਾਂਦੇ। ਹਾਂਜੀ, ਉਹ ਤੇ ਇਸ ਤਰ੍ਹਾਂ ਤੁਰੇ ਜਾਂਦੇ ਆ ਪਾਸੇ ਹੀ
ਪਾਸੇ ਤੁਰੇ ਜਾਂਦੇ ਆ। ਤੇ ਥੋੜਾ ਜਿਹਾ ਤਾਂ ਜਿਹੜੀ ਬੈਂਕਾਂ ਦਾ ਵੀ ਕਸੂਰ ਇੱਥੇ ਕੱਢਣਾ ਬਣਦਾ ਕਿ ਉਹਨਾਂ ਦੇ ਜਿਹੜੇ ਮੁਲਾਜ਼ਮ ਆ ਉਹ ਵੀ ਪੂਰੀ ਤਰ੍ਹਾਂ ਰੈਡੀ ਨਹੀਂ ਸੀ, ਜਾਂ ਉਹ ਕੰਮ ਕਰਨ ਦੇ ਕਾਬਿਲ ਨਹੀਂ ਸੀਗੇ, ਉਹਨਾਂ ਨੇ ਕੰਮ ਕੀਤਾ ਨਹੀਂ, ਜਾਣ ਕੇ ਨਹੀਂ ਕੀਤਾ, ਜਾਂ ਉਹਨਾਂ ਨੂੰ ਆਉਂਦਾ ਹੀ ਨਹੀਂ ਸੀਗਾ, ਜਾਂ ਲੋਡ ਪਿਆ ਉਹਨਾਂ ਨੇ ਕਦੇ ਕੀਤਾ ਹੀ ਨਹੀਂ ਹੋਣਾ ਇੰਨਾ ਕੰਮ ਜਿੰਨਾ ਉਹਨਾਂ ਨੂੰ 20 ਦਿਨਾਂ ਚ ਕਰਨਾ ਪੈ ਗਿਆ।
ਇਹ ਕੰਮ ਕਰਨਾ ਪੈ ਗਿਆ ਤੇ ਨਿਕੰਮੇ ਵੀ ਨੇ, ਲੇਜ਼ੀ ਵੀ ਨੇ ਤੇ ਬੇਈਮਾਨ ਵੀ ਨੇ।
ਹਾਂਜੀ ਹਾਂਜੀ,
ਮੈਜੋਰਟੀ, ਓਵਰਵੈਲਮਿੰਗ ਮੈਜੋਰਟੀ ਆਫ ਦਮ, ਕੋਈ ਹਰਿਆ ਬੂਟ ਰਹੇ ਉਹਦੀ ਵੱਖਰੀ ਗੱਲ ਆ, ਤੇ ਜਿਹੜਾ ਕੋਈ ਵਿਰਲਾ ਇਹੋ ਜਿਹਾ ਹੋਵੇ ਉਹਨੂੰ ਅਗਲੇ ਦੂਜੇ ਨੀ ਚੱਲਣ ਦਿੰਦੇ। ਇਹ ਆ ਗਿਆ ਵੱਡਾ ਧਰਮ ਪੁੱਤਰ।
ਹਾਂਜੀ,
ਤੇ ਨਿਕੰਮੇ ਨੇ, ਕੰਮ ਆਉਂਦਾ ਨੀ, ਕੰਮ ਕਰਨਾ ਨੀ ਚਾਹੁੰਦੇ ਨੇ, ਬਨੀਤੇ ਨੇ ਤੇ ਕਰਪਟ ਨੇ। ਹੁਣ ਮੈਂ ਤੁਹਾਨੂੰ ਪਿਛਲੇ ਜੀ ਦੱਸਿਆ ਸੀਗਾ ਵੀ ਮੈਂ ਡਾਲਰ ਲੈ ਕੇ ਗਿਆ ਵੀ ਮੇਰੇ ਪੈਸੇ ਵਟਾ ਦਿਓ, ਦੱਸੀ ਸੀ ਨਾ ਪਹਿਲੇ ਗੱਲ।
ਹਾਂਜੀ ਹਾਂਜੀ,
ਤੇ ਉਹ ਕੁੜੀ ਕਹਿੰਦੀ ਵੀ ਮੇਰੇ ਭਰਾ ਨਾਲ ਗੱਲ ਕਰ ਲਾ। ਭਰਾ ਕਹਿੰਦਾ ਟਕਾਲਾਂ ਨੂੰ ਮੇਰੇ ਕੋਲ ਪੈਸੇ ਆ ਜਾਣੇ ਆ ਨਵੇਂ, ਉਹ ਕਿੱਥੋਂ ਆ ਜਾਣੇ ਆ,
ਉਹ ਭੈਣ ਨੇ ਦੇਣੇ।
ਹਾਂ, ਭੈਣ ਨੂੰ ਬੈਂਕ ਦੇ ਮੈਨੇਜਰ ਨੇ ਦੇਣੇ ਆ।
ਹਾਂਜੀ ਹਾਂਜੀ, ਉਹ ਬਾਰ ਬਾਰ ਆਪਣਾ ਕਾਰੋਬਾਰ ਚਲਾ ਰਹੇ ਨੇ।
ਹਾਂ
ਠੀਕ ਹੈ,
ਤੁਹਾਨੂੰ ਇਹ ਜਿਵੇਂ ਉਹ ਅਖਬਾਰਾਂ ਚ ਖਬਰ ਨੋਟਾਂ ਬਾਰੇ ਜੋ ਵੀ ਸ਼ਬਦ ਹੀ ਆ ਨਾ, ਉਹ ਮੈਂ ਕਾਪੀ ਕਰਕੇ ਤੇ ਫੇਸਬੁੱਕ ਤੇ ਪਾ ਦਿੰਦਾ। ਉਹਦਾ ਬਦਨਾਮੀ ਕਰਨ ਦਾ ਨੀ ਮਤਲਬ ਨੀ ਹੁੰਦਾ ਉਹਦਾ, ਵੀ ਸੰਬੰਧਿਤ ਬੰਦਿਆਂ ਕੋਲ ਛੇਤੀ ਆ ਮਾੜੀ ਖਬਰ ਜਾਵੇ ਤੇ ਉਹ ਇਹਨੂੰ ਇਸ ਚੀਜ਼ ਨੂੰ ਗਲਤ ਕੰਮ ਨੂੰ ਰੋਕਣ, ਤੇ ਇਹ ਮੋਦੀ ਦਾ ਜਿਹੜਾ ਚੰਗਾ ਕੀਤਾ ਹੋਇਆ ਫੈਸਲਾ ਆ ਇਹ ਛੇਤੀ ਕਾਮਯਾਬ ਹੋਵੇ, ਨਹੀਂ ਤੇ ਜੇ ਇਹੋ ਹੀ ਹਾਲਤ ਚੱਲਦੀ ਰਹੀ ਤੇ ਇਤਿਹਾਸ ਵਿੱਚ ਮੋਦੀ ਜਿਹੜਾ ਦੂਜਾ ਮੁਹੰਮਦ ਤੁਗਲਕ ਸਾਬਤ ਹੋਣਾ। ਮੁਹੰਮਦ ਤੁਗਲਕ ਨੇ ਜਿੰਨੇ ਵੀ ਫੈਸਲੇ ਕੀਤੇ ਸੀ ਸਿਆਣਪ ਨਾਲ ਤੇ ਇਮਾਨਦਾਰੀ ਨਾਲ ਕੀਤੇ ਸੀ, ਪਰ ਉਹ ਮਸ਼ੀਨਰੀ ਨੇ ਨੇਪਰੇ ਨਹੀਂ ਚੜ੍ਹਨ ਦਿੱਤੇ,
ਉਹੀ ਹਾਲ ਹੈ ਮੋਦੀ ਦੇ ਨਾਲ ਹੋ ਰਿਹਾ। ਔਰ ਦੂਜੀ ਗੱਲ ਇਹ ਵੀ ਡਰ ਪੈਦਾ ਹੋ ਗਿਆ ਵੀ ਇਹ ਲੁੱਟ ਮਾਰ ਤੇ ਬੈਂਕਾਂ ਦੀ ਭੰਨ ਤੋੜ ਸ਼ੁਰੂ ਹੋ ਜਾਣੀ ਆ।
ਜੈਨੀ ਜੀ, ਇਸੇ ਨੋਟ ਦੇ ਉੱਤੇ ਜਿਹੜੀ ਤੁਸੀਂ ਗੱਲ ਕੀਤੀ ਹੈ, ਮੋਦੀ ਸਾਹਿਬ ਨੇ ਕੈਬਨਿਟ ਦੇ ਵਿੱਚ ਕਿਹਾ ਆ, ਇਹ ਗੱਲ ਬਾਹਰ ਆਈ ਹੈ ਕੈਬਨਿਟ ਦੇ ਵਿੱਚੋਂ, ਕਿ ਜੇ ਇਹ ਸਕੀਮ ਫੇਲ ਹੁੰਦੀ ਹੈ ਪੈਸੇ ਵਾਲੀ ਤਾਂ ਉਹ ਸਾਰਾ ਇਸ ਦਾ ਜਿਹੜਾ ਜ਼ਿੰਮੇਵਾਰੀ ਆ ਉਹ ਆਪਣੇ ਤੇ ਆਪ ਲੈਣਗੇ, ਤੇ ਮੇਰੀ ਮੇਰੀ ਜ਼ਿੰਮੇਵਾਰੀ ਆ, ਮੇਰੇ ਕਰਕੇ ਫੇਲ ਹੋਈ ਆ। ਉਹਨਾਂ ਨੇ ਦੱਸ ਦਿੱਤਾ ਕਿ ਇਸ ਦਾ ਬਾਕੀ ਜਿਹੜੀ ਬੀਜੇਪੀ ਸਰਕਾਰ ਹੈ ਜਾਂ ਉਹਨਾਂ ਦੇ ਸਹਿਯੋਗੀ ਨੇ ਉਹਨਾਂ ਦੇ ਉੱਤੇ ਨਹੀਂ ਇਸ ਦਾ ਕੋਈ ਵੀ ਬਲੇਮ ਜਾਂ ਕਿਸੇ ਅਫਸਰ ਦੇ ਉੱਤੇ ਦੇਣਗੇ ਜਾਂ ਆਪਣੇ ਐਡਵਾਈਜ਼ਰ ਦੇ ਉੱਤੇ, ਉਹ ਸਾਰੀ ਜ਼ਿੰਮੇਵਾਰੀ ਆਪ ਲੈਣਗੇ ਤੇ ਬਣਦੀ ਵੀ ਆ।
ਨਹੀਂ ਉਹ ਠੀਕ ਹੈ, ਇਹ ਉਹਦਾ ਮੋਦੀ ਦਾ ਫੈਸਲਾ ਆ, ਇਹ ਦਲੇਰੀ ਨਾਲ ਉਹਨੇ ਮੰਨਿਆ ਵਾ, ਸ਼ਾਬਾਸ਼ ਏ। ਪਰ ਹੁਣ ਮੋਦੀ ਨੇ ਜਾ ਕੇ ਹਰ ਬੈਂਕ ਚ ਪੈਸੇ ਵੰਡਣੇ ਥੋੜਾ, ਪਹੁੰਚਾਉਣੇ ਥੋੜਾ, ਉਹਨੇ ਤੇ ਪਾਲਿਸੀ ਬਣਾ ਤੀ ਆ, ਉਹਨੂੰ ਇੰਪਲੀਮੈਂਟ ਕਰਨਾ, ਉਹਨੂੰ ਲਾਗੂ ਕਰਨਾ ਤੇ ਬਿਊਰੋਕਰੇਸੀ ਨੇ ਆ ਨਾ। ਜਦ ਹੁਣ ਚੀਫ ਮਿਨਿਸਟਰ ਤੁਸੀਂ ਬਾ ਦੋ ਤੇ ਉਹ ਪਟਵਾਰੀ ਦੇ ਥਾਂ ਜਾ ਕੇ ਫੜਦਾ ਤੁਹਾਨੂੰ ਥੋੜਾ ਦੇਣ ਲੱਗ ਪਊਗਾ, ਜਾਂ ਉਹ ਥਾਣੇ ਚ ਦੋਸ਼ੀਆਂ ਨੂੰ ਫੜ ਕੇ ਛਤਰੌਲ ਥੋੜਾ ਫੇਰਨ ਲੱਗ ਪਊਗਾ, ਤੇ ਉਹਨੇ ਤੇ ਇਹ ਵੀ ਕਹਿਣਾ ਵੀ ਦੋਸ਼ੀਆਂ ਨੂੰ ਫੜੋ। ਤੋ ਜੋ ਮੋਦੀ ਨੇ ਫੈਸਲਾ ਕੀਤਾ, ਫੈਸਲਾ ਤੇ ਠੀਕ ਆ। ਉਹ ਮੇਰਾ ਭਰਾ ਸੀ ਉੱਥੇ ਜਦੋਂ ਇਹ ਫੈਸਲਾ ਹੋਇਆ, ਮੈਂ ਕਿਹਾ, ਉਹ ਕਹਿੰਦਾ ਇਹਦਾ ਕੋਈ ਅਸਰ ਨਹੀਂ ਹੋਣਾ, ਕੋਈ ਇਹਦੇ ਹੋਣਾ, ਇਹਨੂੰ ਪਲਾਸਟਿਕ ਮਨੀ ਸ਼ੁਰੂ ਕਰਨੀ ਚਾਹੀਦੀ ਆ, ਭਈ ਸਭ ਕੁਝ ਚੈੱਕਾਂ ਰਾਹੀਂ ਤੇ ਕਾਰਡਾਂ ਰਾਹੀਂ ਭੁਗਤਾਨ ਹੋਵੇ ਜੇ ਇਹਨੇ ਠੀਕ ਲਿਆਉਣਾ। ਕਹਿੰਦਾ ਮੈਂ ਕਿਹਾ ਵੀ ਇੱਕਦਮ ਹੁਣ ਪੁਰਾਣੇ ਨੋਟ ਜਿਹੜੇ ਨਕਲੀ ਸੀਗੇ ਉਹ ਤਾਂ ਹੁਣ ਇਕਾਨਮੀ ਚੋਂ ਨਿਕਲ ਗਏ ਨਾ, ਸਰਕੂਲੇਸ਼ਨ ਚੋਂ। ਕਹਿੰਦਾ ਨਵੇਂ ਫੇਰ ਛਪ ਜਾਣਗੇ, ਉਦੋਂ ਜੇ ਛਪੇ ਨਹੀਂ ਸੀ, ਤਾਂਹੀਓ ਬਾਅਦ ਚ ਇੱਕ ਦੋ ਦਿਨ ਖਬਰਾਂ ਆਉਣ ਲੱਗ ਪਈਆਂ ਫਲਾਣੇ ਤੋਂ ਇੰਨੇ ਲੱਖ ਦੇ ਨਕਲੀ ਨੋਟ ਛਪੇ ਗਏ, ਫੜੇ ਗਏ। ਤੋ ਇਹ ਹੈ ਵੀ ਇੱਕ ਵਾਰੀ ਨਵੇਂ ਤੇ ਛਪ ਗਏ, ਨਵਿਆਂ ਨੂੰ ਰੋਕਣ ਲਈ ਹੋਰ ਪ੍ਰਬੰਧ ਹੋਣਾ ਚਾਹੀਦਾ ਆ। ਪਰ ਇੱਕ ਤਾਂ ਚੰਗਾ ਕੰਮ ਹੋਇਆ ਨਾ ਵੀ ਜਿਹੜਾ ਹੁਣ ਇਕਾਨਮੀ ਚ ਕਿੰਨੇ ਪਰਸੈਂਟ ਨਕਲੀ ਕਰੰਸੀ ਚੱਲ ਰਹੀ ਸੀ, ਉਹ ਤੇ ਇੱਕਦਮ ਖਤਮ ਹੋ ਗਈ ਨਾ,
ਖਤਮ ਹੋ ਗਈ।
ਮੇਰਾ ਅੱਛਾ, ਉਹ ਨਕਲੀ ਇਕੱਲੇ ਬਾਹਰੋਂ ਨੀ, ਨਕਲੀ ਬੈਂਕਾਂ ਚੋਂ ਜਿਹੜੀਆਂ ਤੁਸੀਂ ਗੁੱਠੀਆਂ ਲਿਆਉਂਦੇ ਆ ਨਾ, ਉਹਨਾਂ ਵਿੱਚ ਵੀ ਇੱਕ ਇੱਕ ਦੋ ਦੋ ਨੋਟ ਨਕਲੀ ਹੁੰਦੇ ਆ।
ਹਾਂਜੀ ਹਾਂਜੀ, ਉਹ ਸਾਰੀ ਮਿਲ ਭੁਗਤ ਸੀ ਜੀ।
ਮੇਰਾ ਭਰਾ ਜਦੋਂ ਜਮ੍ਹਾਂ ਕਰਾਉਣ ਗਿਆ ਤੇ ਉਹ ਚੋਂ 1000 ਦਾ ਨਕਲੀ ਨੋਟ ਨਿਕਲਿਆ, ਮਿੱਤਰ ਜਮ੍ਹਾਂ ਕਰਾਉਣ ਗਿਆ ਤੇ ਉਹ ਚੋਂ 1000 ਦਾ ਨਕਲੀ ਨੋਟ ਨਿਕਲਿਆ, ਤੇ ਉਹ ਬੈਂਕਾਂ ਚੋਂ ਲਏ ਹੋਏ ਸੀ ਪੈਸੇ। ਸੋ ਕੱਲ ਉਹ ਤਾਂ ਨਿਕਲ ਗਏ ਨਾ ਚੁਣ ਚੁਣ ਕੇ ਇੱਕਦਮ। ਤੇ ਹੁਣ ਜਿਹੜੇ ਨਵੇਂ ਨਕਲੀ ਆ ਰਹੇ ਆ ਉਹ ਹੁਣ ਸਰਕਾਰ ਦਾ ਕੰਮ ਆ, ਉਹਨਾਂ ਨੂੰ ਰੋਕ ਕੇ ਕਿਵੇਂ ਰੋਕਦੀ ਆ
ਜੀ। ਮੁੱਦੇ ਹੋਰ ਵੀ ਅਸੀਂ ਬਹੁਤ ਸਾਰੇ ਚਿੰਤਨ ਕਰਨੇ ਆ ਅੱਜ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ, ਤੇ ਉਹਨਾਂ ਦੇ ਵਿੱਚ ਇੱਕ ਉਹ ਰੋਥਚਾਈਲਡ ਵਾਲਾ ਤੁਹਾਨੂੰ ਪੁੱਛਣਾ ਆ, ਡਾਕਟਰ ਰਣਜੀਤ ਸਿੰਘ ਦੀ ਕਿਤਾਬ ਵਾਲਾ, ਤੇ ਉਸ ਤੋਂ ਬਾਅਦ ਜਿਹੜਾ ਆਪਣਾ ਸਰਬੱਤ ਖਾਲਸਾ ਹੋਇਆ ਉਸ ਦੇ ਬਾਰੇ ਆਪਾਂ ਚਿੰਤਨ ਕਰਨਾ ਆ।
ਹਾਂਜੀ,
ਤੇ ਨਾਲ ਦੀ ਨਾਲ ਆਪਣਾ ਸਰੋਤਿਆਂ ਦੀਆਂ ਸੁਨੇਹੇ ਈਮੇਲਸ ਵੀ ਲੈਣੇ ਨੇ। ਮਨਜੀਤ ਸਿੰਘ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਇੱਕ ਸਪੈਸ਼ਲ ਫੋਟੋ ਭੇਜੀ ਹੈ ਮੇਰੇ ਕੋਲ, ਖੁੱਲ ਨਹੀਂ ਗਈ, ਤੇ ਲਓ ਜੀ ਕਹਿੰਦੇ ਆਪਾਂ ਨੂੰ ਤਾਂ ਕ੍ਰਿਸਮਸ ਗਿਫਟ ਮਿਲ ਗਿਆ ਕੱਲ, ਤੇ ਉਹਨਾਂ ਨੇ ਕੁਛ ਮੈਨੂੰ ਲੱਗਦਾ ਫੋਟੋ ਭੇਜੀ ਹੈ, ਆਪਣੇ ਸਰਵਜ ਜੀ ਅਗਰ ਹੋ ਸਕੇ ਤਾਂ ਭੇਜਿਓ। ਤੇ ਸਨੀ ਮਜੋਕਾ ਕਹਿ ਰਹੇ ਨੇ ਭਾਜੀ ਜਿਹੜੇ ਆ ਪਲੰਮ ਦੇ ਬੂਟੇ ਸੀ ਨਾ ਜਿਹੜੀ ਪ੍ਰੂਨਿੰਗ ਚੱਲ ਰਹੀ ਹੈ ਇਹ ਹਜੇ ਛੋਟੇ ਨੇ ਜੀ, ਪਿਛਲੇ ਸਾਲ ਹੀ ਲਾਏ ਸੀ ਇਸ ਕਰਕੇ। ਹਾਂਜੀ, ਮੈਂ ਸਮਝ ਗਿਆ ਸੀ ਤੇ ਸ਼ਾਇਦ ਛੋਟੇ ਹੋਣਗੇ। ਤੇ ਦਲਜੀਤ ਸਿੰਘ ਮਹਿਤਾ ਚੌਂਕ ਜੀ ਤਾਇਆ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੁਹਾਡਾ ਲੰਮਾ ਭਤੀਜਾ।
ਸਤਿ ਸ੍ਰੀ ਅਕਾਲ ਜੀ।
ਹਾਂਜੀ, ਕਹਿੰਦੇ ਐਵਰੀਥਿੰਗ ਇਜ਼ ਓਕੇ, ਕਹਿੰਦੇ ਤਾਇਆ ਜੀ ਇਹ ਵੀ ਅੰਗਰੇਜ਼ੀ ਆ।
ਹਾਂ ਬਿਲਕੁਲ ਬਿਲਕੁਲ ਬਿਲਕੁਲ, ਮੈਂ ਹੁਣ ਅੰਗਰੇਜ਼ੀ ਬੋਲਣ ਵਾਲੇ ਮੁਲਕ ਚ ਰਹਿੰਦਾ ਆ, ਭਾਈ ਭਾਵੇਂ ਖਿੜੀ ਹੋਈ ਕਪਾਹ ਵਜਦੀ ਕੁੱਤਾ ਵੀ ਲੰਘ ਜਾਵੇ, ਕੋਈ ਨਾ ਕੋਈ ਚਟਿਆਈ ਤੇ ਉਹਦੇ ਲੂਆਂ ਨੂੰ ਲੱਗ ਹੀ ਜਾਂਦੀ ਹੈ,
ਪਰ ਰਜਾਈ ਤਾਂ ਨੀ ਭਰਾ ਲੈਂਦਾ,
ਰਜਾਈ ਤਾਂ ਨੀ ਭਰਾ ਲੈਂਦਾ, ਕੋਈ ਨਾ ਕੋਈ ਚਟਿਆਈ। ਸੋ ਇੰਨੀ ਕੁ ਅੰਗਰੇਜ਼ੀ ਮੇਰੇ ਨਾਲ ਵੀ ਜੁੜ ਗਈ ਆ।
ਕਿਆ ਬਾਤ ਹੈ ਜੀ, ਉਹ ਤਾਂ ਇਹ ਵੀ ਨਜ਼ਾਰੇ ਆ ਰਹੇ ਨੇ ਪ੍ਰੋਗਰਾਮ ਦੇ ਵਿੱਚ, ਦਿਲ ਵਾਲੀਆਂ ਗੱਲਾਂ ਹੋ ਰਹੀਆਂ, ਘੜੀ 10:00 ਦਿਖਾ ਰਹੀ ਹੈ, 10:00 ਤੇ ਦੇਖੋ ਕਿੰਨਾ ਵਧੀਆ ਵਧੀਆ ਤਰੀਕੇ ਨਾਲ ਮੈਂ ਸਮਾਂ ਦੱਸਿਆ
ਹਨਾ, ਮਤਲਬ ਵੀ 10:00 ਉੱਤੇ ਇੱਕ 0 ਵੀ ਹੋ ਗਈ ਆ।
ਠੀਕ ਹੈ,
ਉਹ ਤੁਸੀਂ ਗੱਲ ਤਾਂ ਉਹ ਕੀਤੀ ਢੁਕਦੀ ਭਾਵੇਂ ਨਹੀਂ ਚੇਤੇ ਆ ਗਈ, ਉਹ ਚੋਰ ਨਾ ਕਿਸੇ ਦੇ ਘਰ ਗਏ ਤੇ ਰਾਤ ਨੂੰ ਉਹ ਗਹਿਣੇ ਗੁਣੇ ਜੋ ਸੀ ਲੈ ਕੇ ਭੱਜ ਗਏ, ਤੇ ਮੁੜ ਕੇ ਜਾ ਕੇ ਵੰਡਣੇ ਸੀ ਤੇ ਇੱਕ ਭਾਰਾ ਸੀ ਥੋੜਾ ਸੋਨੇ ਦਾ, ਮਾਈ ਦਾ ਹੱਸ ਸੀ, ਤੇ ਉਹ ਵੰਡਣ ਵਾਲੇ ਜਿਹਦੇ ਕੋਲ ਸੀ ਨਾ ਉਹਨੇ ਲਕਾ ਲਿਆ, ਤੇ ਉਹ ਵੰਡ ਚ ਨਹੀਂ ਆਇਆ, ਤੇ ਫੇਰ ਅਗਲੇ ਦਿਨ ਨਾ ਉਹ ਚਲੇ ਗਏ ਅਫਸੋਸ ਕਰਨ ਮਾਈ ਦੇ ਘਰ ਚੋਰ, ਭਈ ਕੀ ਹੋਇਆ ਕਿਵੇਂ ਹੋਇਆ ਕੀ ਗਿਆ, ਕਹਿੰਦੀ ਮੈਂ ਪੰਜੇਬ ਗਈ, ਚੂੜੀਆਂ ਗਈਆਂ, ਉਹ ਗਿਆ ਆ ਗਿਆ, ਨਹੀਂ ਮੇਰਾ ਇੱਕ ਹੱਸ ਸੀ ਉਹ ਗਿਆ, ਤੇ ਜਿਹੜਾ ਲੀਡਰ ਸੀ ਨਾ ਫਿਰ ਉਹ ਵੰਡਣ ਵਾਲੇ ਨੂੰ ਕਹਿੰਦਾ ਉਹ ਸੁਣ ਲਾ ਨਿਆ ਲਿਆ ਚੋਰਾਂ ਦੀਆਂ ਗੱਲਾਂ, ਮਾਈ ਦਾ ਹੱਸ ਵੀ ਲੈ ਗਈ। ਉਸ ਤਰ੍ਹਾਂ ਤੁਸੀਂ ਨਾਲ ਕਹਿਤਾ ਵੀ ਨਾਲ ਜੀਰੋ ਵੀ ਹੈਗੀ ਆ,
ਨਾਲ ਜੀਰੋ ਵੀ ਹੈਗੀ ਆ, 10:00:00 ਹੋ ਗਏ। ਇਹ ਜੀ ਨਵੇਂ ਤਰੀਕੇ ਨਾਲ ਸਮਾਂ ਦੱਸ ਹੋ ਗਿਆ, ਅੱਜ ਕੁਦਰਤੀ ਉੱਥੋਂ ਆਉਂਦੀ ਆ ਆਪਾਂ ਨੂੰ, ਰੱਬ ਵੱਲੋਂ ਬਖਸ਼ੇ। ਚਲੋ ਇੱਕ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ, ਤੇ ਆਪਣੇ ਜਿੰਨੇ ਵੀ ਸਪੋਂਸਰ ਨੇ ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਨੇ, ਸਾਡੇ ਬਿਜ਼ਨਸ ਆਈ ਜਾਂਦੀ ਆ, ਸਾਰਿਆਂ ਦਾ ਧੰਨਵਾਦ ਹੈ, ਉਹਨਾਂ ਦੇ ਸੁਨੇਹੇ ਆਪਾਂ ਸੁਣਦੇ ਹਾਂ। ਤੇ ਕਦੇ ਵੀ ਤੁਹਾਨੂੰ ਇਹਨਾਂ ਦੀ ਸਰਵਿਸ ਦੀ ਲੋੜ ਪਈ ਤਾਂ ਜ਼ਰੂਰ ਚੇਤੇ ਕਰਿਓ। ਆਉਂਦੇ ਹਾਂ ਜੀ ਉਸ ਤੋਂ ਬਾਅਦ ਗੱਲਾਂ ਬਾਤਾਂ ਹੋਰ ਲੈ ਕੇ।
ਜਲੰਕ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923081 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street ਗਰੁਪਕਾ ਬ੍ਰਿਸਵੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923081।
ਆ ਲੋ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾਓ ਫਿਰ।
ਲਿਸਟ ਬੜੀ ਲੰਮੀ ਆ ਤੇਰੀ, 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਓਏ ਆ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ, ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ।
ਅਜੇ ਪਿਛਲੇ ਹਫ਼ਤੇ ਤਾਂ ਲੈ ਕੇ ਆਂਦਾ, ਤੇਰਾ ਪੀਣ ਹੀ ਨਹੀਂ ਮੁੱਕਦਾ,
ਕੁਛ ਤਾਂ ਲੱਗੂਗਾ ਹੀ ਨਾ।
ਜੀ ਹਾਂ, ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਣ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 36-30 ਵਿਕਟੋਰੀਆ। ਫੋਨ ਨੰਬਰ 04156834 82।
20 ਕਿਲੋ ਬਾਸਮਤੀ ਚੌਲ $38, 10 ਕਿਲੋ ਚੱਕੀ ਆਟਾ $10, ਨਾਲ 1 ਕਿਲੋ ਚੌਲ ਮੁਫ਼ਤ, ਅਤੇ ਇਸੇ ਤਰ੍ਹਾਂ ਦੇ ਹੋਰ ਮਨ ਪਸੰਦ ਆਫ਼ਰ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸਾਡੇ ਪਤੇ ਨੂੰ ਸੌਖਾ, ਕਬੀਲਦਾਰੀਆਂ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955564।
ਲੱਡੂ, ਜਲੇਬੀਆਂ ਜਾਂ ਹੋਰ ਇੰਡੀਅਨ ਮਠਿਆਈਆਂ ਖਾਣ ਦਾ ਕਰਦਾ ਹੋਵੇ ਚਿੱਤ ਤਾਂ ਜ਼ਿਆਦਾ ਨਾ ਸੋਚੋ ਜਨਾਬ, ਗੱਡੀ ਚੱਕੋ ਤੇ ਪਹੁੰਚੋ ਜਲੇਬੀ ਜੰਕਸ਼ਨ, 4/20 ਕਾਰਨਰ ਬ੍ਰੈਕਸ ਐਂਡ ਰੈਡਫੋਰਡ ਰੋਡ, ਰੈਜ਼ਰਵਾਇਰ 3073। ਇੱਥੇ ਮਿਲਦੇ ਨੇ ਸਪੈਸ਼ਲ ਮੋਤੀਚੂਰ ਲੱਡੂ, ਹਰ ਪ੍ਰਕਾਰ ਦੀਆਂ ਘੱਟ ਫੈਟ ਵਾਲੀਆਂ ਮਠਿਆਈਆਂ, ਛੋਲੇ ਭਟੂਰੇ, ਛੋਲੇ ਸਮੋਸੇ। ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਮਿਲਦੀਆਂ ਨੇ ਦੇਸੀ ਘਿਓ ਚ ਤਿਆਰ ਕੀਤੀਆਂ ਜਲੇਬੀਆਂ। ਕਾਲ ਕਰ ਸਕਦੇ ਹੋ ਰਵੀ ਨੂੰ 04031-3582। ਹਰ ਖੁਸ਼ੀ ਦੇ ਮੌਕੇ ਅਤੇ ਤਿਉਹਾਰ ਤੇ ਯਾਦ ਰੱਖੋ ਜਲੇਬੀ ਜੰਕਸ਼ਨ।
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਏ।
Safe and customer focused bus company, superior service and good value of money in every market segment, excel in anticipating, quick responding to customer needs.
ASR's Sandhu bus lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra. ਆਪਣੇ ਨਾਲ ਸਫ਼ਰ, ਆਪਣਿਆਂ ਦੇ ਅਹਿਸਾਸ, ਸੰਧੂ ਬੱਸ ਲਾਈਨ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 04241155551, ਯੂ ਕੈਨ ਈਮੇਲ ਅਸ
info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ ਲਾਈਨ।
ਰਿਸਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100
ਮੋਰਿੰਡਾ ਮੋਟਰਸ ਕਲਪਨ ਚ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟ੍ਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੈਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 04301798900 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਟੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 03875906 29.
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਦੂਸਰੇ ਪੜਾਅ ਦੇ ਵਿੱਚ ਤੁਹਾਡਾ ਸਵਾਗਤ ਹੈ 10:10 ਘੜੀ ਦਿਖਾ ਰਹੀ ਹੈ ਹੁਣ ਤੇ ਸਵਾਗਤ ਕਰਦੇ ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਜੁੜ ਰਹੇ ਨੇ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਤੇ ਗਿਆਨੀ ਸੰਤੋਖ ਸਿੰਘ ਜੀ ਸਿਡਨੀ ਤੋਂ ਸਾਡੇ ਨਾਲ ਨੇ ਸਾਡੇ ਤਾਇਆ ਜੀ ਤੇ ਅਸੀਂ ਦੋਨੋਂ ਰਲ ਕੇ ਅੱਜ ਪ੍ਰੋਗਰਾਮ ਕਰ ਰਹੇ ਹਾਂ ਕਈ ਮਸਲੇ ਨੇ ਕੌਮੀ ਮਸਲੇ ਨੇ ਨਿੱਜੀ ਪ੍ਰਾਈਵੇਟ ਵੀ ਮਸਲੇ ਨੇ ਜਿਹੜੇ ਆਪਾਂ ਡਿਸਕਸ ਕਰ ਰਹੇ ਹਾਂ ਤੇ ਗਿਆਨੀ ਜੀ ਇਸ ਤੋਂ ਪਹਿਲਾਂ ਕਿ ਆਪਾਂ ਉਹ ਰੋਥਸਚਾਈਲਡ ਦੀ ਗੱਲ ਕਰੀਏ ਜਾਂ ਆਪਣਾ ਸਰਬੱਤ ਖਾਲਸੇ ਦੀ ਗੱਲ ਕਰੀਏ ਇੱਕ ਮੈਂ ਤੁਹਾਡੀ ਕੱਲ ਤਸਵੀਰ ਦੇਖੀ ਸੀ ਸ਼ਾਇਦ ਤੁਸੀਂ ਇੱਕ ਆਪਣੇ ਪੁਰਾਣੇ ਬਜ਼ੁਰਗ ਤੇ ਆਸਟ੍ਰੇਲੀਆ ਦੇ ਹੋਏ ਨੇ ਕਾਫੀ ਉਹਨਾਂ ਦੀ ਫੋਟੋ ਸੀ ਤੇ ਤੁਸੀਂ ਉਹਨਾਂ ਨੂੰ ਮਿਲਣ ਗਏ ਸੀ ਤੇ ਇਹ ਵੀ ਦੱਸਿਆ ਸੀਗਾ ਕਿ ਤੁਸੀਂ ਜਦੋਂ ਨਵੇਂ ਨਵੇਂ ਆਏ ਹੋ ਤੇ ਉਹ ਤੁਹਾਡੀ ਬਹੁਤ ਉਹਨਾਂ ਨੇ ਮਦਦ ਕੀਤੀ ਆ ਉਹਦੇ ਬਾਰੇ ਤੁਸੀਂ ਜ਼ਿਕਰ ਕਰਨਾ ਚਾਹੋ
ਹਾਂ ਮੈਂ ਜ਼ਰੂਰ ਹੁਣੇ ਕਰਦਾ ਆ ਤੇ ਮੈਂ ਪਹਿਲਾਂ ਗੱਲ ਤੁਸੀਂ ਕਹਿ ਰਹੇ 10:10 ਤੇ ਤੁਸੀਂ ਵੇਖਿਆ ਹੋਏਗਾ ਕਈ ਵਾਰੀ ਸਾਡੇ ਸਰਦਾਰ ਚੜ੍ਹਦੀ ਕਲਾ ਵਾਲੇ ਨਾ ਉਹਨਾਂ ਦੀਆਂ ਮੁੱਛਾਂ ਪੂਰੀਆਂ ਦੋਵਾਂ ਸੂਈਆਂ ਤੇ ਬਰਾਬਰ ਹੁੰਦੀਆਂ ਐਨ 10:10 ਕਈ ਉਸ ਤੋਂ ਵੀ ਗਾਂ ਚੜ੍ਹਦੀ ਕਲਾ ਵਾਲੇ ਉਹਨਾਂ ਦੇ 11:05 ਤੇ ਮੁੱਛਾਂ ਹੁੰਦੀਆਂ ਅੱਛਾ ਉਹ ਜੀ ਡਾਕਟਰ ਮਿਲਖਾ ਸਿੰਘ ਬਰਾੜ ਇੱਥੇ ਵੈਲ ਨੋਨ ਪਰਸਨ ਆ ਮੇਰਾ ਹੀ ਕੱਲਾ ਨੀ ਮੇਰੇ ਤੇ ਵਿਚਾਰਾ ਉਚੇਚੇ ਬਈ ਮੈਨੂੰ ਮਤਲਬ ਪੰਥਕ ਵਿਦਵਾਨ ਸਮਝ ਕੇ ਜਿਆਦਾ ਕੋਈ ਮੇਲ ਜੋਲ ਰੱਖਦੇ ਸੀਗੇ ਤੇ ਉਹ ਹਰੇਕ ਦੀ ਇੱਥੇ ਜਿਹੜਾ ਵੀ ਕੋਈ ਨਵਾਂ ਆਇਆ ਉਹਨੂੰ ਹੀ ਆਪਣੇ ਵੇਤ ਅਨੁਸਾਰ ਹਰ ਤਰ੍ਹਾਂ ਦੀ ਉਹਦੀ ਤਨ ਮਨ ਧਨ ਦੇ ਨਾਲ ਉਹਦਾ ਹੌਸਲਾ ਲਾਉਣ ਲਈ ਉਹਨੂੰ ਘਰ ਰੱਖਣ ਲਈ ਤੇ ਉਹ ਪੂਰਾ ਸਹਾਇਤਾ ਕਰਨ ਵਾਲੇ ਬੰਦੇ ਆ ਤੇ ਹੁਣ ਵਿਚਾਰੇ ਉਹ ਘਰ ਵਾਲੀ ਨੂੰ ਕੋਈ ਸੱਟ ਲੱਗ ਗਈ ਉਹ ਨੀ ਕਿਤੇ ਹਸਪਤਾਲ ਆ ਤੇ 29 ਜਾਰਜ ਸਟਰੀਟ ਉੱਥੇ ਨਰਸਿੰਗ ਹੋਮ ਆ ਜਾਂ ਓਲਡ ਪੀਪਲ ਹੋਮ ਕਹਿ ਲਓ ਮੈਂ ਕੱਲ ਅਸੀਂ ਜਾ ਕੇ ਆਏ ਹਾਂ ਸਤਨਾਮ ਸਿੰਘ ਤੇ ਮੈਂ ਮੋਹਨ ਸਿੰਘ ਵਿਰਕ ਤੇ ਮਤਲਬ ਵੇਖੀ ਦਾ ਵੀ ਜਿਹੜਾ ਬੰਦਾ ਇਤਨਾ ਉਹਨੂੰ ਉੱਥੋਂ ਕਾਰ ਤੋਂ ਚੁੱਕ ਉੱਥੇ ਛੱਡ ਮੈਨੂੰ ਘਰੋਂ ਗੁਰਦੁਆਰੇ ਲੈ ਕੇ ਜਾਣਾ ਫਿਰ ਘਰ ਛੱਡਣਾ ਤੇ ਬਹੁਤ ਇੰਨਾ ਹੈਲਪਫੁਲ ਬੰਦਾ ਉਹ ਵੈਟਨਰੀ ਡਾਕਟਰ ਨੇ, ਡਾਕਟਰ ਮਿਲਖਾ ਸਿੰਘ ਬਰਾੜ, ਇੰਡੀਆ ਚ ਸ਼ਾਰਟ ਕਮਿਸ਼ਨ ਦੇ ਵਿਚ ਕੈਪਟਨ ਸੀਗੇ ਇੰਡੀਅਨ ਆਰਮੀ ਚ, ਤੇ ਇਹਨਾਂ ਭਲਾ ਬੰਦਾ ਉਹ ਵਿਚਾਰਾ ਹੁਣ ਨਰਸਿੰਗ ਹੋਮ ਚ ਆ ਤੇ ਪੂਰੀ ਉਹ ਆਪਣਾ ਜਾਣ ਮਤਲਬ ਵੀ ਮੈਂ ਨੀ ਸਮਝਦਾ ਵੀ ਸ਼ਾਇਦ ਉਹਨੇ ਕੱਲ ਮੈਨੂੰ ਪੂਰੀ ਤਰ੍ਹਾਂ ਪਛਾਣਿਆ ਹੋਵੇ।
ਅੱਛਾ ਜੀ।
ਤੇ ਇਹੋ ਦੀ ਪੋਜੀਸ਼ਨ ਚ ਆ, ਤੇ ਜਿਹੜੇ ਵੀ ਸੱਜਣ ਮਿੱਤਰ ਜਿਹਨਾਂ ਨੂੰ ਪਤਾ ਲੱਗੇ ਸਮਾਂ ਹੋਵੇ ਜਰੂਰ ਚੱਕਰ ਲਾ ਆਉਣਾ ਚਾਹੀਦਾ, ਜੇ ਉਹ ਪਛਾਣੇ ਤੇ ਬੰਦਾ ਹਸਪਤਾਲ ਹੋਵੇ ਇਹੋ ਜੇ ਥਾਂ ਤੇ, ਤੇ ਉਹਨੂੰ ਕੋਈ ਮਿਲਣ ਜਾਵੇ ਬੰਦਾ ਤੇ ਮੋਰਲੀ ਉਹ ਆਪਣੇ ਆਪ ਨੂੰ
ਬਹੁਤ
ਚੜ੍ਹਦੀ ਕਲਾ ਵਾਲਾ ਸਮਝਦਾ,
ਬਹੁਤ ਫਰਕ ਪੈਂਦਾ ਜੀ।
ਹਾਂਜੀ, ਤੇ ਬਹੁਤ ਕੱਲ ਅਸੀਂ ਵਾਹਵਾ ਚਿਰ ਬੈਠੇ ਰਹੇ ਤੇ ਇਉਂ ਆ ਵੀ ਉਹ ਸਾਡੇ ਨਾਲ ਆਉਣ ਲਈ ਤਿਆਰ, ਚਲੋ ਮੈਂ ਵੀ ਤੁਹਾਡੇ ਨਾਲ ਚੱਲਦਾ। ਤੇ ਫੇਰ ਉਹ ਲੇਡੀ ਆਈ, ਤੇ ਇਹ ਸ਼ੁਕਰ ਵਾਲੀ ਗੱਲ ਆ ਕਿ ਉੱਥੇ ਦੋ ਬੱਚੀਆਂ, ਇੱਕ ਤਾਂ ਮੇਰੀ ਰਿਸ਼ਤੇਦਾਰੀ ਲੇਡੀ ਨਿਕਲੀ ਯੰਗ ਕੁੜੀ, ਤੇ ਇੱਕ ਹੋਰ ਯੰਗ ਕੁੜੀ ਉਹ ਮਤਲਬ ਪੰਜਾਬਣਾ ਉੱਥੇ ਕੰਮ ਕਰ ਰਹੀਆਂ ਸਨ। ਇਹਦਾ ਮਤਲਬ ਪੰਜਾਬੀਆਂ ਦੀਆਂ ਗੱਲਾਂ ਬਾਤਾਂ ਲੋੜਾਂ ਨੂੰ ਅਗਲੇ ਸਮਝਣ ਵਾਲਾ ਉੱਥੇ ਸਟਾਫ ਹੈਗਾ, ਬੜਾ ਸਾਫ਼ ਸੁਥਰਾ, ਬਹੁਤ ਵਧੀਆ ਜਗ੍ਹਾ ਆ
ਜੀ। ਯਾਨੀ ਜੀ ਤੁਸੀਂ ਇੱਕ ਵਾਰੀ ਪ੍ਰਪੋਜ਼ ਵੀ ਕੀਤਾ ਸੀ ਆਰਟੀਕਲ, ਮੈਨੂੰ ਯਾਦ ਹੈ ਤੁਹਾਡਾ, ਕਿ ਸਾਡੇ ਕੌਮ ਨੂੰ ਵੀ ਥੋੜਾ ਇੱਧਰ ਨੂੰ ਧਿਆਨ ਦੇਣਾ ਚਾਹੀਦਾ।
ਹੁਣ ਉਹਨੇ ਦੇ ਗੁਰਦੁਆਰੇ ਤੇ ਗੁਰਦੁਆਰਾ, ਦੇ ਗੁਰਦੁਆਰੇ ਤੇ ਗੁਰਦੁਆਰਾ, ਇਹ ਕਿ ਸ਼ਹਿਰ ਦੇ ਵਿੱਚ ਦਰਜਣਾ ਦਰਜਣਾ ਗੁਰਦੁਆਰੇ ਬਣਾਏ ਜਾਂਦੇ ਆ, ਤੇ ਗੁਰਦੁਆਰਿਆਂ ਦੇ ਮੈਂ ਖਿਲਾਫ਼ ਨਹੀਂ ਹੈਗਾ, ਪਰ ਸਾਨੂੰ ਇੱਕ ਸ਼ਹਿਰ ਦੇ ਵਿੱਚ ਇੱਕ ਗੁਰਦੁਆਰੇ ਲੋੜ ਹੈ, ਇੱਕ ਨਰਸਿੰਗ ਹੋਮ ਦੀ ਲੋੜ ਆ। ਉਹ ਇਹ ਹੈ ਵੀ ਦੇਖੋ ਬਜ਼ੁਰਗ ਜਦੋਂ ਹੋ ਜਾਂਦਾ ਹੈ ਉਹ 24 ਘੰਟੇ ਲੁੱਕ ਆਫਟਰ ਕਰਨ ਦੀ ਉਹਨੂੰ ਲੋੜ ਹੁੰਦੀ ਹੈ, ਤੇ ਪੁੱਤ ਨੇ ਕੰਮ ਤੇ ਜਾਣਾ, ਨੂੰਹ ਨੇ ਕੰਮ ਤੇ ਜਾਣਾ, ਪੋਤੇ ਪੋਤੀਆਂ ਨੇ ਸਕੂਲੇ ਜਾਣਾ ਆ, ਤੇ ਉਹਦੀ ਪਿੱਛੋਂ ਵੇਖਭਾਲ ਕੌਣ ਕਰੇ? ਤੇ ਇਹਦੇ ਵਾਸਤੇ ਜਿਹੜੇ ਨਰਸਿੰਗ ਹੋਮ ਆ ਉੱਥੇ ਕੁਆਲੀਫਾਈਡ ਸਟਾਫ ਹੁੰਦਾ ਆ, ਹਰ ਚੀਜ਼ ਦਾ ਉੱਥੇ ਸਮੇਂ ਨਾਲ ਉਹਨਾਂ ਨੂੰ ਮਿਲਦੀ ਆ। ਹੁਣ ਸਮੱਸਿਆ ਇਹ ਹੈ ਵੀ ਅਸੀਂ ਪੰਜਾਬੀ ਔਰ ਸਾਡੇ ਬਜ਼ੁਰਗ ਮੇਰੇ ਵਰਗੇ ਆਉਣ ਵਾਲੇ ਇੰਡੀਆ ਤੋਂ, ਅੰਗਰੇਜ਼ੀ ਕਲਚਰ ਤੋਂ, ਅੰਗਰੇਜ਼ੀ ਖਾਣੇ ਤੋਂ, ਅੰਗਰੇਜ਼ੀ ਬੋਲੀ ਤੋਂ ਵੀ ਉਹ ਵਾਕਫ ਨਹੀਂ ਹੈਗੇ। ਉਹਨਾਂ ਨੂੰ ਇੱਕਦਮ ਅਸੀਂ ਪੋਤੇ ਪੋਤੀਆਂ ਤੋਂ ਘਰ ਵਿੱਚੋਂ ਚੁੱਕ ਕੇ ਤੇ ਅਸੀਂ ਉੱਥੇ ਸੁੱਟ ਆਉਂਦੇ ਹਾਂ, ਕਿਉਂਕਿ ਮੈਂ ਜਾਂਦਾ ਹਾਂ ਕਦੀ ਕਦੀ, ਤੇ ਮੈਂ ਉਹਨਾਂ ਦੀ ਹਾਲਤ ਵੇਖ ਕੇ ਬੜਾ ਤਰਸ ਆਉਂਦਾ ਆ ਵੀ ਭਾਵੇਂ ਉਹਨਾਂ ਨੂੰ ਸਭ ਕੁਝ ਉੱਥੇ ਮਿਲਦਾ ਆ ਪਰ ਉਹ ਤਰਸ ਜਾਂਦੇ ਘਰ ਆਉਣ ਲਈ। ਇਹ ਤਰ੍ਹਾਂ ਹੁਣ ਖਾਸ ਕਰਕੇ ਸਿਡਨੀ ਸ਼ਹਿਰ ਦੇ ਵਿੱਚ ਇੰਨੀ ਸਾਡੀ ਗਿਣਤੀ ਹੋ ਗਈ ਆ ਔਰ ਪਾਰਕਲੀ ਗੁਰਦੁਆਰੇ ਕੋਲ ਇੰਨੇ ਵਸੀਲੇ ਹੋ ਗਏ ਆ ਕਿ ਗੁਰਦੁਆਰੇ ਤੋਂ ਵਾਕਿੰਗ ਡਿਸਟੈਂਸ ਤੇ ਜਗ੍ਹਾ ਤੇ ਗੁਰਦੁਆਰਾ ਨਰਸਿੰਗ ਹੋਮ ਬਣਾ ਸਕਦੇ ਆ ਜਿਹੜਾ ਕਿ ਟੈਕਸ ਡਿਡਕਟੀਬਲ ਹੋਣਾ ਆ। ਤੁਸੀਂ $1 ਡੋਨੇਸ਼ਨ ਦਿਓ, $1 ਸਰਕਾਰ ਦਾ ਵਿੱਚ ਸ਼ਾਮਿਲ ਹੋਣਾ ਆ, ਗ੍ਰਾਂਟ ਮਿਲਣੀ ਆ ਤੇ ਉਹਨੂੰ ਚਲਾਉਣ ਵਾਸਤੇ ਵੀ ਗੁਰਦੁਆਰੇ ਦੇ ਨੇੜੇ ਆ, ਜਿਹੜਾ ਤੁਰ ਸਕਦਾ ਗੁਰਦੁਆਰੇ ਆ ਜੇ, ਲੰਗਰ ਛਕ ਜੇ, ਕੀਰਤਨ ਸੁਣ ਜਾਵੇ, ਜਿਹਨੂੰ ਜੀ ਕਰਦਾ ਉੱਥੇ ਨਰਸਿੰਗ ਹੋਮ ਚ ਪੰਜਾਬੀ ਕੁੱਕ ਹੋਵੇ, ਪੰਜਾਬੀ ਨਰਸਾਂ ਹੋਣ, ਪੰਜਾਬੀ ਡਾਕਟਰ ਹੋਵੇ ਵਾਤਾਵਰਣ, ਤੇ ਲੋਕੀ ਨੌ ਪੁੱਤ ਧੀ ਜਵਾਈ ਆਉਣ, ਨਾਲੇ ਗੁਰਦੁਆਰੇ ਮੱਥਾ ਟੇਕ ਜਾਣ, ਨਾਲੇ ਬਜ਼ੁਰਗ ਨੂੰ ਇੱਕ ਰਾਤ ਲਈ ਘਰ ਲੈ ਜਾਣ, ਕੰਮ ਤੋਂ ਬਾਅਦ ਘਰ ਲੈ ਗਏ ਆ, ਅਗਲੇ ਦਿਨ ਕੰਮ ਜਾਣ ਤੋਂ ਪਹਿਲਾਂ ਫੇਰ ਨਰਸਿੰਗ ਹੋਮ ਚ ਛੱਡ ਜਾਣ। ਤੇ ਬਹੁਤ ਸਮੱਸਿਆ ਇਹ ਹੈ ਵੀ ਸਿੱਖਾਂ ਦੇ ਵਸੀਲੇ ਧਰਮ ਦੇ ਨਾਂ ਤੋਂ ਤੇ ਗੁਰਦੁਆਰੇ ਦੇ ਨਾਂ ਤੋਂ ਬਿਨਾਂ ਹੋਰ ਇਕੱਠੇ ਨਹੀਂ ਹੋ ਸਕਦੇ, ਨਾ ਇਹ ਕਲਚਰਲ ਪ੍ਰੋਗਰਾਮ, ਨਾ ਐਜੂਕੇਸ਼ਨ, ਨਾ ਓਨਾ ਨਹੀਂ ਹੋ ਸਕਦਾ ਜਿੰਨਾ ਧਰਮ ਦੇ ਨਾਂ ਤੇ ਹੋ ਸਕਦਾ। ਪਰ ਧਰਮ ਦੇ ਵਸੀਲਿਆਂ ਤੇ ਉਹ ਬੰਦੇ ਕਾਬਜ ਆ ਜਿਨ੍ਹਾਂ ਨੂੰ ਅਜੇ ਆਪਣਾ ਅੱਗਾ ਨੇੜੇ ਆਇਆ ਪਿੱਛਾ ਰਹਿ ਗਿਆ ਦੂਰ ਦੀ ਸਮਝ ਹੀ ਨਹੀਂ ਹੈਗੀ, ਉਹ ਉਹਨਾਂ ਵਸੀਲਿਆਂ ਦੇ ਉੱਤੇ ਕਬਜ਼ਾ ਕਰਕੇ ਬਾਈ ਹੁੱਕ ਔਰ ਬਾਈ ਕਰੁੱਕ ਕਿਸ ਤਰ੍ਹਾਂ ਵੀ ਹੋਏ ਕਬਜ਼ਾ ਕਰਕੇ ਉਹਨੂੰ ਆਪਣੀ ਮਰਜ਼ੀ ਨਾਲ ਤੇ ਮਿਸ ਯੂਜ਼ ਜਾਂ ਰਾਈਟ ਯੂਜ਼ ਕਰਨ ਦੇ ਚੱਕਰਾਂ ਦੇ ਵਿੱਚ ਆ। ਜਿਹੜਾ ਤੇ ਗਰੁੱਪ ਹਾਰ ਜਾਂਦਾ ਆ ਉਹ ਜਿੱਤੇ ਹੋਏ ਦੇ ਰਸਤੇ ਵਿੱਚ ਰੁਕਾਵਟਾਂ ਪਾਉਂਦਾ ਆ, ਜਿਹੜਾ ਜਿੱਤਿਆ ਹੁੰਦਾ ਆ ਉਹ ਹੁਣ ਕਹਿੰਦਾ ਵੀ ਅਸੀਂ ਆਪਣੀ ਜਿੱਤ ਨੂੰ ਕਾਇਮ ਕਿਵੇਂ ਰੱਖੀਏ ਤੇ ਜਿਹੜੇ ਹਾਰ ਗਏ ਆ ਉਹਨਾਂ ਨੂੰ ਗੁਰਦੁਆਰੇ ਭਜਾਈਏ ਕਿਵੇਂ। ਸਾਡੀ ਲੜਾਈ ਅੰਮ੍ਰਿਤਸਰ ਤੋਂ ਲੈ ਕੇ ਸਿਡਨੀ ਤੱਕ ਇਹੋ ਹੀ ਚੱਲ ਰਹੀ ਆ,
ਇਹੀ ਚੱਲ ਰਹੀ ਹੈ ਜੀ। ਚਲੋ ਹੌਲੀ ਹੌਲੀ ਜਦੋਂ ਇੱਕ ਸੋਝੀ ਦਿੱਤੀ ਆ, ਸੋਚ ਪਾਈ ਆ, ਤੇ ਮੈਨੂੰ ਲੱਗਦਾ ਕਿ ਆਉਣ ਵਾਲੀ ਪੀੜ੍ਹੀਆਂ ਚ ਸ਼ਾਇਦ,
ਔਰ ਮੈਨੂੰ ਬਹੁਤ ਸਾਰੇ ਬੰਦਿਆਂ ਨੇ ਉਦੋਂ ਕਿਹਾ ਵੀ ਆ, ਈਵਨ ਆਪਣੇ ਜਹਿਦਾਰ ਸਤਨਾਮ ਸਿੰਘ, ਉਹ ਕੋਈ ਬੁੱਢਾ ਨਹੀਂ ਹੋ ਗਿਆ, ਮੇਰੇ ਨਾਲ ਛੋਟੀ ਉਮਰ ਦਾ, ਉਹ ਕਹਿੰਦਾ ਵੀ ਇਹ ਜਦ ਪ੍ਰੋਗਰਾਮ ਸ਼ੁਰੂ ਹੋਵੇ ਗੁਰਦੁਆਰੇ ਦੇ ਨਾਲ, ਕਹਿੰਦਾ ਵੀ ਮੈਂ ਆਪਣੇ ਖਰਚ ਤੇ ਗੁਰਦੁਆਰੇ ਚ ਕਮਰਾ ਆਪਣਾ ਇੱਕ ਫਲੈਟ ਬਣਾ ਦਿੰਦਾ, ਤੇ ਮੈਂ ਬੁੱਢੇ ਹੋਣ ਵੇਲੇ ਜਦੋਂ ਮੈਂ ਇਨਵੈਲਿਡ ਹੋ ਗਿਆ ਅਸੀਂ ਦੋਵੇਂ ਜੀ ਉੱਥੇ ਆਣ ਕੇ ਰਵਾਂਗੇ, ਜਦੋਂ ਅਸੀਂ ਮਰ ਗਏ ਤੇ ਉਹ ਸਾਡਾ ਸਾਰਾ ਫਲੈਟ ਜਿਹੜਾ ਗੁਰਦੁਆਰੇ ਦਾ ਹੋਏਗਾ। ਇਹੋ ਜਿਹੇ ਬੰਦੇ ਵੀ ਹੈਗੇ ਆ,
ਇਹੋ ਜਿਹੇ ਬੰਦੇ ਹੈਗੇ ਆ ਜੀ, ਇਹੋ ਜਿਹੇ ਕੰਮ ਚੱਲਦੇ ਨੇ ਹੁਣ ਇੰਡੀਆ ਦੇ ਵਿੱਚ। ਕਈ ਹਸਪਤਾਲ ਹੈ ਸਾਡੇ, ਤੁਸੀਂ ਸ਼ਾਇਦ ਜਾਣਦੇ ਹੋ ਢਾਹਾਂ ਕਲੇਰਾਂ ਦੇ ਵਿੱਚ ਬੜਾ,
ਹਾਂਜੀ ਅਗਿਆਨੀ ਬੁੱਧ ਸਿੰਘ ਨੇ ਸਾਰੀ ਦੁਨੀਆ ਤੋਂ ਆਪਣੇ ਸੱਜਣਾ ਤੋਂ ਗਰਾਹੀ ਕਰਕੇ ਉੱਥੇ ਬਣਾਇਆ।
ਹਾਂਜੀ ਹੁਣ ਇੱਕ ਹੋਰ ਬਣ ਰਿਹਾ ਜੀ ਗੜਸ਼ੰਕਰ ਦੇ ਲਾਗੇ ਹੀ, ਪਿੱਛੇ ਦੇ ਪਿਛਲੇ ਸਾਲ ਹੀ ਉਹ ਵੀ ਢਾਲ ਇਕੱਠੀ ਕਰਨਾ ਜੀ। ਅਸੀਂ ਵੀ ਉੱਥੇ ਇੱਕ ਕਮਰਾ ਮਤਲਬ ਦਿੱਤਾ ਆਪਣੇ ਪਿੰਡ ਵੱਲੋਂ, ਤੇ ਸਾਡੇ ਪਿੰਡ ਵਾਲਿਆਂ ਨੇ ਵੀ ਇੱਕ ਕਮਰਾ ਲਿਆ ਆ। ਤੇ ਉਹਦੇ ਵੀ ਇਹੀ ਆ ਵੀ ਜੇ ਸਾਡੇ ਪਿੰਡ ਚੋਂ ਕੋਈ ਵੀ ਉੱਥੇ ਇਲਾਜ ਕਰਨ ਜਾਂਦਾ ਤਾਂ ਉਹਦੇ 30 ਰੁਪਏ ਖਰਚਾ ਜੀ ਸਿਰਫ।
ਵਾਹ,
ਤਾਂ ਉਹ ਪਿੰਡ ਵਾਲਿਆਂ ਲਈ ਕਮਰਾ ਰਿਜ਼ਰਵ ਹੈ ਸਾਡੇ ਪਿੰਡ ਵਾਲੇ। ਸੋ ਇਹੋ ਜਿਹੀਆਂ ਜਿਹੜੀਆਂ ਲੋਕੀ ਬਹੁਤ ਬੈਠੇ ਨੇ ਜੀ ਦਾਨੀਪੁਰ ਚ ਜਿਹੜੇ ਕਰਨਾ ਚਾਹੁੰਦੇ ਨੇ। ਪਰ ਚਲੋ ਸੋਹਣਾ ਲੀਡਰ ਕੋ ਚੰਗਾ ਸੁਚੱਜਾ ਮਿਲੇ ਤਾਂ ਇਹੋ ਜਿਹੀਆਂ, ਨਾਲ ਉਹਦੇ ਪ੍ਰੋਪਰ ਟੀਮ ਹੋਵੇ, ਸੰਗਤ ਰਹਿਤ ਹੋਵੇ, ਮਰਜ਼ੀ ਹੋਵੇ ਤਾਂ ਹੋ ਸਕਦਾ ਜੀ ਸਾਰਾ।
ਹੁਣ ਫੈਸਲਾ ਤੇ ਮੋਦੀ ਨੇ ਵੀ ਚੰਗਾ ਕੀਤਾ, ਮਹੀਨਾ ਹੋ ਗਿਆ ਲੋਕੀ ਬਾਏ ਟੰਗ ਤੇ ਸਾਰਾ ਹਿੰਦੁਸਤਾਨ ਬੈਂਕਾਂ ਦੇ ਅੱਗੇ ਲਾਤਾ ਜਿਨ੍ਹਾਂ ਨੇ ਅਮਲ, ਹੁਣ ਮੋਦੀ ਨੇ ਹਰ ਬੈਂਕ ਚ ਹਰ ਥਾਂ
ਕਰਨਾ, ਉਹ ਤਾਂ ਸਾਰੀ ਟੀਮ ਹੀ ਫੈਸਲਾ ਕਰੇ ਤਾਂ ਜ਼ਿਆਦਾ ਵਧੀਆ। ਤੇ ਇੱਧਰ ਜਗਤਾਰ ਸਿੰਘ ਜੌਲ ਮਨੀਲਾ ਵਾਲੇ ਕਹਿ ਰਹੇ ਨੇ ਗਿਆਨੀ ਜੀ ਮੋਦੀ ਨੇ ਕਿਹਾ ਸੀ ਕਿ ਮੈਂ ਜ਼ਿੰਮੇਵਾਰ ਹਾਂ ਜੇ ਫੇਲ ਹੋ ਗਿਆ, ਤੇ ਫੇਲ ਹੋਵੇ ਜਾਂ ਪਾਸ ਮੋਦੀ ਨੇ ਕਿਹੜੇ ਮੰਨਣਾ,
ਮੋਦੀ ਨੇ
ਉਹਨੇ ਕਿਹੜੇ ਮੰਨਣਾ ਥੋੜਾ, ਕਹਿੰਦੇ ਉਹਨਾਂ ਨੂੰ ਤੇ ਮੈਂ ਫੇਲ ਹੋ ਗਿਆ।
ਪਰ ਉਹ ਕਹਿੰਦਾ ਜੇ ਸਿਲਸਿਲਾ ਜੇ ਮੇਰਾ ਸਟੈਪ ਫੇਲ ਹੋ ਗਿਆ ਇਹਦਾ ਮਤਲਬ ਵੀ ਮੈਂ ਉਹੀ ਫੇਲ ਹੋਇਆ ਨਾ। ਹੁਣ ਹੁਣ ਮੁਹੰਮਦ ਤੁਗਲਕ ਤੇ ਆਪਣਾ 1300 ਕੁਝ 14ਵੀਂ ਸਦੀ ਦੇ ਵਿੱਚ ਹੋਇਆ ਤੇ ਉਹਦੇ ਕਿੰਨੇ ਵਜ਼ੀਰ ਕਿੰਨੀ ਨੌਕਰਸ਼ਾਹੀ ਸੀ, ਕੋਈ ਕਿਸੇ ਨੂੰ ਬਲੇਮ ਕਰਦਾ? ਮੁਹੰਮਦ ਤੁਗਲਕ ਨੂੰ ਵੀ ਸਾਰਾ ਬਲੇਮ ਮਿਲਦਾ। ਅੱਜ ਵੀ ਕੋਈ ਉਹ ਜਿਹਾ ਜਿਵੇਂ ਹੁਣ ਮੋਦੀ ਨੇ ਫੈਸਲਾ ਤੇ ਕਰ ਲਿਆ ਮੁਹੰਮਦ ਤੁਗਲਕ ਵਰਗਾ, ਤੇ ਜੇ ਤਾਂ ਇਹ ਪਾਸ ਹੋ ਗਿਆ ਤੇ ਠੀਕ ਆ, ਲੋਕੀ ਕਹਿਣਗੇ ਵੀ ਚੰਗਾ ਵੀ ਚੰਗਾ ਹੋ ਗਿਆ, ਤੇ ਜੇ ਪਾਸ ਪੈ ਗਿਆ ਜਿਵੇਂ ਗੱਡੇ ਨੂੰ ਨਾ ਉਲਟ ਜਾਂਦਾ ਤੇ ਪਾਸ ਪੈ ਜਾਣਾ ਕਹਿੰਦੇ, ਜੇ ਪਾਸ ਪੈ ਗਿਆ ਤੇ ਫਿਰ ਉਹ ਕੱਲਾ ਹੀ ਮੁਹੰਮਦ ਤੁਗਲਕ ਹੋਣਾ, ਜੇਤਲੀ ਨੂੰ ਕਹਿੰਦੇ ਨੀ ਪੁੱਛਣਾ।
ਠੀਕ ਹੈ, ਚਲੋ ਆਪਾਂ ਅੱਗੇ ਚੱਲਦੇ ਹਾਂ, ਹੋਰ ਗੱਲਬਾਤ ਜਾਰੀ ਰੱਖਦੇ ਹਾਂ। ਤੇ ਸਾਰਿਆਂ ਨਾਲੋਂ ਜਿਹੜਾ ਵੱਡਾ ਮੁੱਦਾ ਪਿਛਲੇ ਹਫ਼ਤੇ ਦਾ ਇਹ ਰਿਹਾ ਕਿ ਪਿਛਲੇ ਡੇਢ ਕੁ ਸਾਲ ਦੇ ਵਿੱਚ ਸ਼ਾਇਦ ਦੂਜਾ ਸਰਬੱਤ ਖਾਲਸਾ ਹੋ ਕੇ ਹਟਿਆ, ਤੇ ਜਿਹੜਾ ਪਿਛਲਾ ਸਰਬੱਤ ਖਾਲਸਾ ਹੋਇਆ ਸੀ ਉਸ ਦੇ ਵਿੱਚ ਮਤਲਬ ਚਲੋ ਲਾਈਵ ਵੀ ਚੱਲ ਰਿਹਾ ਸੀ ਦੁਨੀਆਂ ਦੇ ਵਿੱਚ, ਮਤਲਬ ਇੱਕ ਜੋਸ਼ੋ ਕਰੋਸ਼ ਸੀਗਾ, ਇੱਕ ਰੋਹ ਸੀ, ਇੱਕ ਲੋਕੀ ਜੁੜਨਾ ਚਾਹੁੰਦੇ ਸੀ। ਪਰ ਇਸ ਵਾਰੀ ਤਾਂ ਇਹ ਇੱਕ ਮਤਲਬ ਪਿੰਡ ਪੱਧਰ ਦੀ ਰੈਲੀ ਨਾਲੋਂ ਵੀ ਛੋਟਾ ਇਵੈਂਟ ਬਣ ਕੇ ਰਹਿ ਗਿਆ। ਤੁਸੀਂ ਕੀ ਇਹਦੇ ਬਾਰੇ ਕਹਿਣਾ ਚਾਹੋਗੇ?
ਤੇ ਉਹ ਇਹ ਹੈ ਵੀ ਇਹ 1808 ਵਿੱਚ ਤੇ ਕਿੰਨੇ ਵਿੱਚ ਸਰਬੱਤ ਖਾਲਸਾ ਰਣਜੀਤ ਸਿੰਘ ਨੇ ਬੰਦ ਕਰਤਾ ਸੀ, ਕਿਉਂਕਿ ਇਹ ਸਾਰੇ ਉਸ ਵੇਲੇ ਵੱਖ ਵੱਖ ਜਥੇ ਜੋ 18ਵੀਂ ਸਦੀ ਵਿੱਚ ਇੱਧਰ ਉੱਧਰ ਗੁਰੀਲਾ ਲੜਾਈਆਂ ਲੜਦੇ ਸੀਗੇ ਤੇ ਉਹ ਸਾਲ ਦੇ ਵਿੱਚ ਦੋ ਵਾਰੀ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ ਚ ਇਕੱਠੇ ਹੁੰਦੇ ਸੀ, ਤੇ ਉਹ ਸਾਰੇ ਨੀ ਸੀ ਹੁੰਦੇ, ਉਹਨਾਂ ਵੱਖ ਵੱਖ ਗਰੁੱਪਾਂ ਵੱਖ ਵੱਖ ਜਥਿਆਂ ਦੇ ਲੀਡਰ ਇਕੱਠੇ ਹੁੰਦੇ ਸੀ ਤੇ ਉਹ ਫਿਰ ਬਹਿ ਕੇ ਜੋ ਫੈਸਲਾ ਕਰਦੇ ਸੀ ਉਹ ਫੈਸਲਾ ਅਕਾਲ ਤਖ਼ਤ ਵੱਲੋਂ ਸੁਣਾਇਆ ਜਾਂਦਾ ਸੀ ਤੇ ਉਹ ਉਸ ਨੂੰ ਗੁਰੂ ਦਾ ਹੁਕਮ ਸਮਝ ਕੇ ਸਾਰੇ ਮੰਨਦੇ ਸੀ। ਤੇ ਫਿਰ ਜਦੋਂ ਰਣਜੀਤ ਸਿੰਘ ਦੇ ਹੱਥ ਪਾਵਰ ਆ ਗਈ, ਅੱਧੀ ਕੌਮ ਉਹਨੇ ਆਪਣੇ ਡੰਡੇ ਦੇ ਜ਼ੋਰ ਨਾਲ ਇਕੱਠੀ ਕਰ ਲਈ ਤੇ ਉਹਨੇ ਅਕਾਲ ਤਖ਼ਤ ਦਾ ਦੀਆਂ ਜੋ ਧਰਮ ਦੀਆਂ ਸ਼ਕਤੀਆਂ ਉਹਨਾਂ ਨੂੰ ਘਟਾ ਕੇ ਉਹ ਚ ਇੱਕ ਸਰਬੱਤ ਖਾਲਸਾ ਵੀ ਬੰਦ ਕਰਨਾ ਸੀ। ਇਹ ਬੰਦ ਹੋਇਆ 1808 ਤੇ 5 ਦਾ, ਇਹ ਤਾਂ ਫਿਰ ਸਤੰਬਰ 1984 ਵਿੱਚ ਘੱਲੂਘਾਰਾ ਵਰਤਾਉਣ ਤੋਂ ਬਾਅਦ ਇੰਦਰਾ ਦੀ ਸਪੋਰਟ ਨਾਲ ਬੂਟਾ ਸਿੰਘ ਉਸ ਵੇਲੇ ਦਾ ਵਜ਼ੀਰ ਮੂਹਰੇ ਲੱਗ ਕੇ ਉਹਨੇ ਕੌਡੀਆਂ ਵਾਲਾ ਬੌਲ ਵਾਂਗੂ ਸ਼ਿੰਗਾਰ ਕੇ ਸੰਤਾ ਸਿੰਘ ਨਿਹੰਗ ਨੂੰ ਤੇ ਅਕਾਲੀ ਫੂਲਾ ਸਿੰਘ ਦੇ ਬੁਰਜ ਉਹਨੇ ਕੀਤਾ ਸੀ ਸਰਬੱਤ ਖਾਲਸਾ 1808 ਦਾ ਬੰਦ ਹੋਇਆ ਹੋਇਆ। ਹਿੰਦੁਸਤਾਨ ਦੀ ਸਰਕਾਰ ਨੇ ਇੰਦਰਾ ਦੀ ਅਗਵਾਈ ਹੇਠਾਂ ਬੂਟਾ ਸਿੰਘ ਤੇ ਸੰਤਾ ਸਿੰਘ ਨੂੰ ਮੂਹਰੇ ਲਾ ਕੇ ਇਹ ਸਰਬੱਤ ਖਾਲਸਾ ਕੀਤਾ ਸੀ। ਜਥੇਬੰਦਕ ਇੱਕ ਮੁਹਾਵਰਾ ਸੀ ਓਹਨੂੰ ਮਿਸ ਯੂਜ ਕਰਕੇ ਤੇ ਸਿੱਖਾਂ ਨੂੰ ਢਾਉਣ ਲਈ ਤੇ ਸਿੱਖਾਂ ਦੀ ਬਰਬਾਦੀ ਕਰਨ ਲਈ ਇਹ ਲਫ਼ਜ਼ ਨੂੰ ਵਰਤਿਆ ਗਿਆ। ਓਹਦੀ ਨਕਲ ਤੇ ਫਿਰ 26 ਜਨਵਰੀ 1986 ਨੂੰ ਅਕਾਲ ਤਖ਼ਤ ਸਾਹਿਬ ਟਕਸਾਲ, ਦਮਦਮੀ ਟਕਸਾਲ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਅਗਵਾਈ ਚ ਹੋਇਆ। ਮੈਂ ਉਹ ਸਾਰੀ ਕਾਰਵਾਈ ਉੱਥੇ ਵੇਖੀ ਆ, ਮੈਂ ਮੌਜੂਦ ਸੀ। ਘਰ ਵਾਲਿਆਂ ਨੂੰ ਚਕਮਾ ਦੇ ਕੇ ਕਿ ਮੈਂ ਤਰਨ ਤਾਰਨ ਚੱਲਿਆ ਤੇ ਮੈਂ ਅਕਾਲ ਤਖ਼ਤ ਚਲਾ ਗਿਆ, ਕਿਉਂਕਿ ਘਰ ਵਾਲੇ ਨੀ ਸੀ ਜਾਣ ਦੇਣਾ ਚਾਹੁੰਦੇ ਰੌਲੇ ਚ। ਚਲੋ ਐਨੀ ਹੋ, ਉਸ ਤੋਂ ਬਾਅਦ ਤੀਜਾ ਫਿਰ ਸਰਬੱਤ ਖਾਲਸਾ ਇਹਨਾਂ ਨੇ ਕੀਤਾ, ਜਿਹਦੇ ਵਿੱਚ 29 ਅਪ੍ਰੈਲ 1986 ਨੂੰ ਜੀ ਚ ਇੱਕ ਪਰਚੀ ਜੀ ਲਿਖ ਕੇ ਕੁਝ ਜੁਝਾਰੂ ਬੰਦੇ ਪੱਤਰਕਾਰਾਂ ਨੂੰ ਦੇ ਕੇ ਤੇ ਆਪ ਭੱਜ ਗਏ ਕਿ ਸਰਬੱਤ ਖਾਲਸਾ ਹੋਇਆ, ਸਰਬੱਤ ਖਾਲਸੇ ਚ ਖਾਲਿਸਤਾਨ ਡਿਕਲੇਅਰ ਕਰ ਦਿੱਤਾ ਗਿਆ।
ਪਰ ਏਦਾਂ ਹੋਇਆ ਨੀ ਸੀ,
ਨਹੀਂ ਉੱਥੇ ਕੋਈ ਇਕੱਠ ਨੀ ਹੋਇਆ। ਆਪਣਾ ਕਮਰੇ ਵਿਚ ਬਹਿ ਕੇ ਪੱਤਰਕਾਰਾਂ ਨੂੰ ਸੱਦ ਕੇ ਤੇ ਲਿਖਿਆ ਹੋਇਆ ਹੁਕਮਨਾਮਾ ਜਾਂ ਜੋ ਸਰਬੱਤ ਖਾਲਸੇ ਦਾ ਕਾਗਜ਼ਾਂ ਦੇ ਲਿਖ ਕੇ ਦੇ ਕੇ ਭੱਜ ਗਏ। ਉਹ ਤਾਂ ਕਾਰਨ ਇਹ ਸੀ ਭਈ ਰਾਜੀਵ ਗਾਂਧੀ ਆਪਣੀ ਮਾਂ ਨੂੰ ਦਰਬਾਰ ਸਾਹਿਬ ਦੇ ਹਮਲੇ ਦੇ ਦੋਸ਼ ਤੋਂ ਬਰੀ ਕਰਾਉਣਾ ਚਾਹੁੰਦਾ ਸੀ, ਕਿਉਂਕਿ 29 ਤਰੀਕ ਨੂੰ ਇਹ ਦੇ ਕੇ ਤੇ ਭੱਜ ਗਏ ਆ। ਚਾਹੇ ਉਹ ਦਰਜਨ ਹੋਣਗੇ, ਚਾਹੇ 2 ਦਰਜਨ ਹੋਣਗੇ, ਚਾਹੇ 50 ਜਾਂ 5 ਜੁਝਾਰੂ ਹੋਣਗੇ, ਉਹ ਤਾਂ ਦੌੜ ਗਏ ਚਿੱਠੀ ਦੇ ਕੇ ਪੱਤਰਕਾਰਾਂ ਨੂੰ। ਹੁਣ 30 ਨੂੰ ਕਮਾਂਡੋ ਨੂੰ ਅਕਾਲ ਤਖ਼ਤ ਤੇ ਹਮਲਾ ਕੀਤਾ ਜਾਂਦਾ, ਦਰਬਾਰ ਸਾਹਿਬ ਤੇ ਕਬਜ਼ਾ ਕੀਤਾ ਜਾਂਦਾ, ਉਹ ਕਾਹਦੇ ਵਾਸਤੇ? ਜਦੋਂ ਕਿ ਡਿਪਟੀ ਕਮਿਸ਼ਨਰ, ਐਸ ਐਸ ਪੀ, ਪੁਲਿਸ ਦਾ ਚੀਫ ਕਹੀ ਜਾਂਦੇ ਆ ਕਿ ਉੱਥੇ ਹੁਣ ਕੋਈ ਖਾਲਿਸਤਾਨੀ ਨਹੀਂ ਹੈਗਾ, ਤੇ ਫੇਰ ਵੀ ਬਰਨਾਲੇ ਤੋਂ ਮਜਬੂਰ ਕਰਵਾ ਕੇ ਤੇ ਦਰਬਾਰ ਸਾਹਿਬ ਤੇ ਕਮਾਂਡੋ ਦਾ ਹਮਲਾ ਕਰਵਾਇਆ, ਇਹ ਦੱਸਣ ਲਈ ਸਿੱਖਾਂ ਨੂੰ ਕਿ ਸਾਡੀ ਮਾਂ ਵੀ, ਇੰਦਰਾ ਗਾਂਧੀ ਵੀ ਇਤਨਾ ਹੀ ਮਜਬੂਰ ਹੋ ਗਈ ਸੀ ਜਿਵੇਂ ਤੁਹਾਡੇ ਗਾਤਰੇ ਵਾਲਾ, ਖੁੱਲੇ ਦਾੜੇ ਵਾਲਾ ਅਕਾਲੀ ਦਲ ਦਾ ਪ੍ਰਧਾਨ ਚੀਫ ਮਿਨਿਸਟਰ ਬਰਨਾਲਾ ਮਜਬੂਰ ਹੋ ਗਿਆ।
ਠੀਕ ਹੈ ਜੀ।
ਤੇ ਉਹ ਫਿਰ ਉਸ ਤੋਂ ਬਾਅਦ ਹੁਣ ਸਰਬੱਤ ਖਾਲਸੇ ਦਾ ਇਹਨਾਂ ਨੇ ਇਹ ਮਖੌਲ ਹੀ ਬਣਾ ਲਿਆ, ਹਰ ਥਾਂ ਉੱਥੇ ਸਰਬੱਤ ਖਾਲਸਾ, ਉੱਥੇ ਸਰਬੱਤ ਖਾਲਸਾ, ਤੇ ਆਪਾਂ ਇੱਥੇ ਭਾਵੇਂ ਇੱਥੇ ਸਰਬੱਤ ਖਾਲਸਾ ਨਾਂ ਰੱਖ ਕੇ ਆਪਾਂ ਦੋਵੇਂ ਜਣੇ ਮਿਲ ਕੇ ਪ੍ਰੈਸ ਨੂੰ ਦੇ ਦਈਏ
ਬਿਆਨ। ਇਹ ਤਾਂ ਗਿਆਨੀ ਜੀ ਉਹ ਗੱਲ ਹੋ ਗਈ, ਅੱਗੇ ਹਰੇਕ ਪਿੰਡ ਚ ਕਬੱਡੀ ਦਾ ਵਰਲਡ ਕੱਪ, ਮਤਲਬ ਵਰਲਡ ਕੱਪ ਕੀ, ਇੱਕ ਆ ਜੀ ਟੀਮ ਅਮਰੀਕਾ ਤੋਂ ਆ ਗਈ ਹੈ, ਉਹਦੇ 2 ਪਲੇਅਰ ਕਿਤੇ ਉਦੇ ਛੁੱਟੀ ਕੱਟਣ ਆਏ, ਉਹ ਜੀ ਅਮਰੀਕਾ ਦੀ ਟੀਮ, ਤੇ ਇੱਕ ਜੀ ਇੰਗਲੈਂਡ ਤੋਂ ਪਲੇਅਰ ਜਿਹੜੇ ਪਿੰਡ ਦੇ ਗਏ ਇੰਗਲੈਂਡ, ਉਹ ਆ ਗਏ, ਇਹ ਜੀ ਇੰਗਲੈਂਡ ਦੀ ਟੀਮ ਹੈ।
ਪਰ ਹੈਰਾਨੀ ਵਾਲੀ ਗੱਲ ਆ ਵੀ ਐਰ ਕੰਮ ਹੈ, ਕਾਲੇ ਤੇ ਗੋਰੇ ਕਬੱਡੀ ਚ ਖੇਡਦੇ ਵੇਖੇ ਆ।
ਨਹੀਂ ਉਹ ਹੁਣ ਤਾਂ ਚਲੋ ਵਰਲਡ ਕੱਪ ਹੋਣ ਲੱਗ ਪਿਆ, ਪਰ ਉਦੋਂ ਇੱਕ ਟਾਈਮ ਇਹ ਵੀ ਆਇਆ ਸੀ ਭੀ ਹਰ ਮਤਲਬ ਏਰੀਏ ਦੇ ਵਿੱਚ 3-3 ਵਰਲਡ ਕੱਪ ਹੁੰਦੇ ਸੀਗੇ ਸਾਲ ਦੇ।
ਅੱਛਾ ਚਲੋ, ਉਹ ਮੈਨੂੰ ਤੁਹਾਡੀ ਗੱਲ ਵੀ ਸੋਹਣੀ ਆ, ਪਰ ਮੈਨੂੰ ਗੱਲ ਭੁੱਲ ਨਾ ਜਾਵੇ, ਉਹ ਹੁਣ ਜਿਹੜਾ ਪਿਛਲੇ ਸਾਲ 15 ਚ ਚੱਬੇ ਪਿੰਡ ਕੋਲ ਤਰਨ ਤਾਰਨ ਅੰਮ੍ਰਿਤਸਰ ਦੇ ਵਿੱਚ ਕਾਹੇ ਸਰਬੱਤ ਖਾਲਸਾ ਹੋਇਆ ਵਾ, ਮਤਲਬ ਉਹਨੂੰ ਸਰਬੱਤ ਖਾਲਸਾ ਸੀ ਭਾਵੇਂ ਨਾ ਤਾਂ ਨਾ ਹੀ ਮੰਨੀਏ, ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਹੋਏ ਅਪਮਾਨ ਦੇ ਰੋਸ ਵਜੋਂ ਤੇ ਮੌਜੂਦਾ ਪੰਜਾਬ ਸਰਕਾਰ ਤੇ ਬਾਦਲ ਸਾਹਿਬ ਦੀ ਸਰਕਾਰ ਦੇ ਖਿਲਾਫ਼ ਰੋਸ ਪ੍ਰਗਟ ਵੱਲੋਂ ਸਿੱਖ ਲੋਕਾਂ ਦਾ, ਸਿੱਖ ਸੰਗਤਾਂ ਦਾ ਆਪ ਮੁਹਾਰਾ ਇਕੱਠ ਸੀ, ਉਹਨੂੰ ਹਾਈਜੈਕ ਕਰ ਲਿਆ ਗਿਆ ਜਾਂ ਉਹਦੇ ਲੀਡਰਾਂ ਨੇ ਸਹੀ ਫੈਸਲਾ ਨਹੀਂ ਕਰ ਸਕੇ, ਇਹ ਗੱਲ ਵੱਖ ਵੱਖ ਵਿਚਾਰ ਨੇ, ਭਈ ਜਾਂ ਪੋਲੀਟੀਸ਼ੀਅਨਾਂ ਨੇ ਇਸ ਕੇਵਲ ਧਰਮ ਦੇ ਨਾਂ ਤੇ ਉਮੜੇ ਹੋਏ ਜੋਸ਼ ਨੂੰ ਕੈਸ਼ ਕਰਾਉਣ ਦਾ ਯਤਨ ਕੀਤਾ, ਜਾਂ ਉਹ ਫੇਲ ਕਰ ਦਿੱਤਾ ਗਿਆ, ਜਾਂ ਆਪਣੇ ਮਕਸਦ ਹੱਲ ਨਹੀਂ ਹੋਇਆ, ਪਰ ਉਹ ਇਕੱਠ ਜ਼ਰੂਰ ਲੱਖਾਂ ਦਾ ਹੋ ਗਿਆ ਸੀ, ਪਰ ਉਹ ਸਰਬੱਤ ਖਾਲਸੇ ਦੇ ਨਾਂ ਨੂੰ ਨਹੀਂ ਸੀ ਇਕੱਠ, ਮੇਰੀ ਸੋਚ ਅਨੁਸਾਰ ਉਹ ਗੁਰਬਾਣੀ ਦਾ ਅਪਮਾਨ ਦੇ ਖਿਲਾਫ਼ ਰੋਸ ਸੀ ਆਪ ਦੁਆਰਾ। ਤੇ ਹੁਣ ਇਹਨਾਂ ਨੇ ਹੈਰਾਨੀ ਵਾਲੀ ਗੱਲ, ਮੈਨੂੰ ਸਮਝ ਨਹੀਂ ਆਉਂਦੀ ਇਸ ਗੱਲ ਦੀ, ਹੁਣ ਜਿਹੜਾ ਦਮਦਮੇ ਸਾਹਿਬ ਕੀਤਾ ਇਕੱਠ, ਉਹ ਕੋਈ ਕੁਝ ਕਹਿੰਦੇ ਆ ਕਿ 5,000 ਦਾ ਇਕੱਠ ਹੋ ਗਿਆ ਸੀ, ਪਰ ਮੈਨੂੰ ਪੰਜਾਬ ਸਰਕਾਰ ਦੀ ਸਮਝ ਨਹੀਂ ਆਉਂਦੀ ਵੀ ਇਹ ਪੁਲਿਸ ਲਾ ਕੇ ਉੱਥੇ ਉਹਨਾਂ ਨੂੰ ਰੋਕਦੇ ਕਿਉਂ, ਉਹਨਾਂ ਨੂੰ ਕਰ ਲੈਣ ਦੇਣ, ਉਹਨਾਂ ਨੂੰ ਡੁਗਡੁਗੀ ਵਜਾ ਲੈਣ ਦੇਣ, ਉਹ ਕੀ ਉਹ ਆਫਤ ਲਿਆ ਦੇਣਗੇ? ਤੇ ਉਹਨਾਂ ਵਿੱਚ ਇੱਕ ਆਗੂ ਤੇ ਹੋਇਆ ਜਿਹੜਾ ਗਰੀਬ ਮਜ਼ਲੂਮ ਅਖੰਡ ਪਾਠੀਆਂ ਨੂੰ ਡਾਂਗਾਂ ਨਾਲ ਢਾ ਕੇ ਕੁੱਟਦਾ, ਸੰਤ ਜਰਨੈਲ ਸਿੰਘ ਨੂੰ ਅਜੇ ਤੱਕ ਕਹੀ ਜਾਂਦਾ ਉਹ ਸ਼ਹੀਦ ਨਹੀਂ ਹੋਇਆ, ਇਹੋ ਜਿਹੇ ਬੰਦੇ ਉਹਨਾਂ ਦੇ ਆਗੂ ਹੈ, ਤੇ ਇਹ ਕੀ ਅਸਮਾਨ ਤੋੜ ਲੈਣਗੇ, ਕੀ ਕੱਦੂ ਜੀ ਤੀਰ ਮਾਰ ਲੈਣ, ਕਰਦੇ ਨੇ ਇਕੱਠ ਕਰੀ ਜਾਣ, ਲੈਟ ਦੈਮ ਡੂ ਦੈਟ ਉਹਦੇ ਵਾਂਗੂ ਕਹਿਣ ਵਾਂਗੂ ਕਹਿੰਦਾ ਵੀ ਇਹਨੇ ਮੈਨੂੰ ਗਾਲ ਕੱਢੀ ਆ, ਗਾਲ ਕੀ ਕੱਢੀ ਆ, ਕਹਿੰਦਾ ਮੈਂ ਤੇਰੀ ਭੈਣ ਦੇ ਵਿਆਹ ਚ ਭੱਜਿਆ ਫਿਰਾਂ, ਤੇ ਉਹ ਜੱਜ ਗੋਰਾ ਸੀ ਕਹਿੰਦਾ ਲੈਟ ਹਿਮ ਡਾਂਸ ਵਟ ਇਜ਼ ਰੌਂਗ ਵਿਦ ਇਟ,
ਕਹਿੰਦਾ ਜਿੱਥੇ ਪਹਿਲਾਂ 35 ਨੱਚਦੇ ਹੋਣਗੇ ਇੱਕ ਹੋਰ ਨੱਚਣ ਲੱਗ ਪਊਗਾ।
ਸੋ ਇਹ ਆ ਵੀ ਇਹਨਾਂ ਨੂੰ ਕਰੀ ਜਾਣ ਦਿਓ ਸਰਬੱਤ ਖਾਲਸੇ ਦੇ ਨਾਂ ਤੇ ਤਮਾਸ਼ੇ ਕਰੀ ਜਾਣ, ਇਹ ਸਾਰੀ ਥਾਂ ਤੋਂ ਪੁਲਿਸ ਨੂੰ ਛੱਡ ਕੇ ਉਹਨਾਂ ਨੂੰ ਘੇਰੇ ਪਾਉਂਦੇ ਆ, ਉਹਨਾਂ ਦੇ ਲੰਗਰ ਰੋਕਦੇ ਆ, ਉਹਨਾਂ ਨੂੰ ਉੱਥੇ ਹਾਜ਼ਰ ਹੋਣ ਤੋਂ ਰੋਕਦੇ ਆ, ਖਾ ਮਖਾ ਉਹਨਾਂ ਨੂੰ ਸ਼ਹੀਦ ਬਣਾਈ ਜਾਂਦੇ ਆ। ਪਤਾ ਨੀ ਇਹਦੇ ਜੇ ਸੁਖਬੀਰ ਬਾਦਲ ਦੀ ਕੀ ਪਾਲਸੀ ਹੋਏਗੀ।
ਹਾਂਜੀ, ਮੈਨੂੰ ਇਹ ਗੱਲ ਵੀ ਮੇਰੀ ਸੋਚ ਤੋਂ ਬਾਹਰ ਹੈ ਕਿ ਜਿਸ ਤਰ੍ਹਾਂ ਸਰਬੱਤ ਖਾਲਸਾ ਜਿਹੜਾ ਪਹਿਲਾਂ ਹੋ ਕੇ ਹਟਿਆ, ਕੀ ਉਸ ਦੇ ਵੀ ਵਿਚਾਰ ਕੀਤੀ ਗਈ ਇਹਦੇ ਵਿੱਚ ਵੀ ਜਿਹੜੇ ਪਿਛਲੇ ਮਤੇ ਪਾਸ ਕੀਤੇ ਸੀ ਉਹ ਚ ਕੋਈ ਲਾਗੂ ਕਰਾਇਆ ਜਾਂ ਨਹੀਂ ਕਰਾਇਆ?
ਉਹ ਚ ਕੀ ਲਾਗੂ ਹੋਣਾ, ਇਹਨਾਂ ਨੇ 3 ਜਹੇਦਾਰ ਬਣਾ ਤੇ ਹੋਏ ਆ, ਉਹ ਆਪਣੇ ਬਾਹਰ ਤੁਰੇ ਫਿਰਦੇ ਆ, ਜਿਹੜੇ ਕਾਨੂੰਨ ਮੁਤਾਬਕ ਜਹੇਦਾਰ ਬਣੇ ਆ ਉਹ ਆਪਣੇ ਇੰਜੋਏ ਕਰ ਰਹੇ ਉੱਥੇ ਬੈਠੇ ਆ ਠਾਠ ਨਾਲ।
ਅੱਛਾ, ਸੋ ਉਹ ਉੱਦਾਂ ਤਾਂ ਅਸੀਂ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਦੋ ਪੈਰਲਲ ਜਥੇਦਾਰ ਬਣ ਗਏ ਤੇ ਉਹ ਬੜੇ ਆਰਾਮ ਨਾਲ ਇੰਟਰਸਟੇਟ ਘੁੰਮ ਰਹੇ ਨੇ, ਕਦੇ ਕਿਤੇ ਜਾ ਰਹੇ ਨੇ ਕਿਤੇ ਜਾ ਰਹੇ ਨੇ। ਤੇ ਹੁਣ ਜਿਹੜੀ ਇੱਕ ਖਬਰ ਆ ਰਹੀ ਅੱਜ ਕਿ ਪੰਥਕ ਧਿਰਾਂ ਵੀ ਲੜਨਗੀਆਂ ਚੋਣ, ਸਰਬੱਤ ਖਾਲਸਾ ਦੌਰਾਨ ਗ੍ਰਿਫਤਾਰ ਆਗੂਆਂ ਵੱਲੋਂ ਰਿਹਾਈ ਉਪਰੰਤ ਐਲਾਨ ਕੀਤਾ ਗਿਆ।
ਇਹ ਬੜੀ ਬੜੀ ਸੋਹਣੀ ਗੱਲ ਆ ਜੀ ਵੀ ਬਾਦਲ ਸਾਹਿਬ ਨਾਲੋਂ ਅਕਾਲੀ ਦਲ ਤੋਂ ਰੁੱਸੇ ਹੋਏ ਜਿਹੜੇ ਵੋਟਰ ਨੇ ਨਾ, ਉਹ ਨਾ ਕਾਂਗਰਸ ਵੱਲ ਜਾਣ ਤੇ ਨਾ ਉਹ ਆਪ ਵਾਪ ਪਾਰਟੀ ਵੱਲ ਜਾਣ, ਉਹਨਾਂ ਨੂੰ ਰਾਹ ਹੀ ਪੋਚ ਲਓ।
ਸੋ ਕਹਿਣ ਦਾ ਮਤਲਬ ਇਹ ਹੋ ਸਕਦਾ ਕਿ ਸਾਰਾ ਮਤਲਬ ਬਾਦਲ ਸਾਹਿਬ ਦੀ ਅਕਲ ਮੌਜੂਦਾ ਸਰਕਾਰ ਵੀ ਇਹਦੇ ਵਿੱਚ
ਅੰਦਾਜ਼ਾ ਆਪਾਂ ਲਾ ਹੀ ਸਕਦੇ ਹਾਂ ਨਾ, ਅਟਕਲ ਪੱਚੂ ਜਿਹਾ ਕਿ ਭਾਈ ਸਰਕਾਰ ਵੱਲੋਂ ਇਹਨਾਂ ਦੇ ਰਸਤਿਆਂ ਚ ਖੰਠਾਂ ਚ ਰੁਕਾਵਟ ਪਾਉਣ ਦਾ ਵੀ ਕਾਰਨ ਇਹ ਹੈ ਕਿ ਲੋਕਾਂ ਦੀ ਸਿੱਖਾਂ ਦੀ ਹਮਦਰਦੀ ਇਹਨਾਂ ਨਾਲ ਜਾਗੇ ਤੇ ਵੋਟਾਂ ਇਹਨਾਂ ਨੂੰ ਸਾਡੀਆਂ ਰੁਸੀਆਂ ਵੋਟਾਂ ਇਹਨਾਂ ਕੋਲ ਚਲੀਆਂ ਜਾਣ।
ਪਰ ਜਿਹੜੇ ਇਹਨਾਂ ਦੇ ਲੀਡਰ ਨੇ ਸਿਮਰਨਜੀਤ ਸਿੰਘ ਮਾਨ ਹੁਣ ਇਹਨਾਂ ਦਾ ਸਵਾਗਤ ਕਰ ਰਹੇ ਨੇ, ਉਹਨਾਂ ਦੇ ਤਾਂ ਪਹਿਲੇ ਹੀ ਜਿਹੜੇ ਜ਼ਬਤ ਹੁੰਦੇ ਨੇ, ਆਲਵੇਜ਼ ਹੀ ਜ਼ਬਤ ਹੁੰਦੇ ਨੇ, ਮੈਨੂੰ ਸਮਝ ਨਹੀਂ ਆਉਂਦੀ। ਹੁਣ ਗੱਲ ਸਿਮਰਨਜੀਤ ਸਿੰਘ ਮਾਨ ਦੀ ਵੀ ਕਰਦੇ ਆ, ਤੁਸੀਂ ਜਾਣਦੇ ਹੋਣੇ ਆ ਅਜਮੇਰ ਸਿੰਘ ਹੁਣੀ ਬੜੇ ਉੱਘੇ ਲੈਕਚਰਾਰ ਨੇ, ਚਿੰਤਕ ਨੇ, ਕਿਤਾਬਾਂ ਵੀ ਲਿਖੀਆਂ ਨੇ ਉਹਨਾਂ ਨੇ। ਤਾਂ ਹੁਣ ਉਹਨਾਂ ਦਾ ਇੱਕ ਜਿਹੜਾ ਤਾਜ਼ਾ ਲੈਕਚਰ ਕਾਫੀ ਪ੍ਰਚਲਿਤ ਹੋ ਰਿਹਾ ਹੈ ਪਿਛਲੇ ਹਫ਼ਤੇ ਤੋਂ, ਜਿਸ ਦੇ ਵਿੱਚ ਕੁਛ ਮੁੱਖ ਜਿਹੜੇ ਅੰਸ਼ ਨੇ ਉਹਨਾਂ ਦੇ ਵਿੱਚ ਇੱਕ ਲਾਈਨ ਇਹ ਸਾਹਮਣੇ ਆ ਰਹੀ ਹੈ ਕਿ ਖਾਲਿਸਤਾਨੀ ਤੇ ਕਾਮਰੇਡ ਇੱਕੋ ਸਿੱਕੇ ਦੇ ਦੋਨੋਂ ਪਾਸੇ ਨੇ, ਹਨਾ। ਤੇ ਇਹ ਥੋੜਾ ਜਿਹਾ ਸਰਬੱਤ ਖਾਲਸੇ ਨੂੰ ਮੱਦੇਨਜ਼ਰ ਰੱਖ ਕੇ ਵੀ ਕੀਤਾ ਗਿਆ, ਸਿਮਰਨਜੀਤ ਸਿੰਘ ਮਾਨ ਤੇ ਵੀ ਸਿੱਧਾ ਸਿੱਧਾ ਹੀ ਅਟੈਕ ਹੈ। ਤੁਸੀਂ ਇਸ ਨੂੰ ਕਿਸ ਲਹਿਜੇ ਨਾਲ ਦੇਖਦੇ ਹੋ, ਕਿਉਂਕਿ ਉਹਨਾਂ ਦੀ ਆਬਜ਼ਰਵੇਸ਼ਨ ਨੂੰ ਗੋਲਿਆ ਤਾਂ ਨਹੀਂ ਕੀਤਾ ਜਾ ਸਕਦਾ?
ਦੇਖੋ ਜੀ, ਇੱਕ ਤਾਂ ਸਰਦਾਰ ਅਜਮੇਰ ਸਿੰਘ ਹੋਰੀ ਪ੍ਰੈਕਟੀਕਲ ਯੁੱਧ ਵਿੱਚੋਂ ਨਿਕਲੇ ਆ, 31 ਸਾਲ ਉਹ ਕਤਲਾਂ ਦੇ ਦੋਸ਼ ਦੇ ਵਿੱਚ ਰਹੇ ਆ ਅੰਡਰਗਰਾਊਂਡ, ਤੇ ਬਹੁਤ ਮਤਲਬ ਕਿ ਬੜੇ ਗੰਭੀਰ ਵਿਦਵਾਨ ਨੇ ਤੇ ਪੰਜਾਬ ਦੇ ਵਿੱਚ ਰਹਿ ਰਹੇ ਨੇ, ਉਹਨਾਂ ਨੂੰ ਉੱਥੇ ਪ੍ਰੈਕਟੀਕਲ ਹੋ ਰਿਹਾ ਵਰਤਣ ਦਾ ਪਤਾ ਆ, ਤੇ ਫਿਰ ਉਹ ਵਿਦਵਾਨ ਵੀ ਨੇ ਤੇ ਖੱਬੇ ਪੱਖੀ ਬੈਕਗਰਾਊਂਡ ਹੋਣ ਕਰਕੇ ਉਹ ਗੱਲ ਨੂੰ ਚੰਗੀ ਤਰ੍ਹਾਂ ਸਮਝ ਕੇ ਤੇ ਚੰਗੇ ਸ਼ਬਦਾਂ ਦੇ ਵਿੱਚ ਬੋਲ ਕੇ ਤੇ ਲਿਖ ਕੇ ਬਿਆਨ ਵੀ ਕਰ ਸਕਦੇ ਨੇ, ਤੇ ਉਹਨਾਂ ਦੀ ਆਬਜ਼ਰਵੇਸ਼ਨ ਨੂੰ ਉਹਨਾਂ ਦੇ ਸੋਚ ਨੂੰ ਮੈਂ ਝੁਠਲਾ ਤਾਂ ਨਹੀਂ ਸਕਦਾ, ਪਰ ਇਹ ਉਹਨਾਂ ਦੇ ਆਪਣੇ ਵਿਚਾਰ ਆ, ਉਹ ਮੇਰੇ ਨਾਲੋਂ ਜ਼ਿਆਦਾ ਸਿਆਣੇ ਆ, ਸ਼ਾਇਦ ਠੀਕ ਹੀ ਆਖਦੇ ਹੋਣ, ਜਾਂ ਇਸ ਪੱਖ ਤੋਂ ਵੀ ਕਾਮਰੇਡਾਂ ਦਾ ਵੀ ਮਸਲਾ ਗੜਬੜ ਪੈਦਾ ਕਰਨੀ ਆ ਤੇ ਹਥਿਆਰਬੰਦ ਜੁਝਾਰੂ ਕਹਿ ਲਓ, ਅੱਤਵਾਦੀ ਕਹਿ ਲਓ, ਇਹਨਾਂ ਦਾ ਵੀ ਕੰਮ ਗੜਬੜ ਪੈਦਾ ਕਰਨੀ ਆ, ਸ਼ਾਇਦ ਉਹਨਾਂ ਨੇ ਇਹ ਕੁਝ ਸੋਚ ਕੇ ਵੀ ਚੱਲਦਾ ਜਿਹੜਾ ਪ੍ਰਬੰਧ ਆ ਉਹਨੂੰ ਸਾਬੋਟਾਜ ਕਰਨਾ ਉਹਦੇ ਵਿੱਚ।
ਪਰ ਇੱਕ ਗੱਲ ਤਾਂ ਅੱਜ ਦੀ ਖਬਰ ਤੋਂ ਲੱਗਦੀ ਹੈ ਕਿ ਇੱਕ ਪਾਸੇ ਤਾਂ ਦੇਸ਼ ਤੋਂ ਮੁਨਕਰ, ਮਤਲਬ ਕਹਿ ਲਓ ਕਿ ਆਪਾਂ ਕਹਿ ਲਾਂ ਕਿ ਆਪਾਂ ਪੱਖ ਹੋਣਾ ਖਾਲਿਸਤਾਨ ਚਾਹੀਦਾ, ਦੂਜੇ ਪਾਸੇ ਉਸੇ ਹੀ ਦੇਸ਼ ਦੀਆਂ ਚੋਣਾਂ ਲੜਨੀਆਂ,
ਇਹ ਤੇ ਉਹੀ ਦੱਸ ਸਕਦੇ, ਉਹੀ ਜਵਾਬ ਦੇ ਸਕਦੇ ਆ ਆਨੰਦ ਲੈਣ। ਹੁਣ ਇਹ ਵੀ ਕਾਮਰੇਡਾਂ ਦੀ ਵੀ ਥਿਊਰੀ ਹੈ ਭਈ ਇਨਕਲਾਬ ਨਿਕਲਦਾ ਆ ਬੰਦੂਕ ਦੀ ਨਾਲੀ ਚੋਂ, ਹਥਿਆਰ ਬੰਦ ਜਦੋਂ ਜਹਿਦ ਤੋਂ ਬਿਨਾਂ ਸਰਕਾਰ ਨਹੀਂ ਬਦਲੀ ਜਾ ਸਕਦੀ, ਪਰ ਉਹ ਵੇਖ ਲਓ 1952 ਤੋਂ ਇਲੈਕਸ਼ਨ ਹੋ ਰਹੇ ਆ ਤੇ ਹਰ ਇਲੈਕਸ਼ਨ ਦੇ ਵਿੱਚ ਉਹ ਹਿੱਸਾ ਲੈਂਦੇ ਆ, ਔਰ 57 ਦੇ ਵਿੱਚ ਤੁਹਾਨੂੰ ਪਤਾ ਵੀ ਪੈਪਸੂ ਦੇ ਵਿੱਚ ਸਭ ਤੋਂ ਪਹਿਲੀ ਨਾਨ ਕਾਂਗਰਸ ਸਰਕਾਰ ਅਕਾਲੀਆਂ ਨੇ ਬਣਾਈ ਸੀ ਗਿਆਨ ਸਿੰਘ ਰਾੜੇ ਦੀ ਅਗਵਾਈ ਹੇਠਾਂ, ਉਹ ਕੁਝ ਮਹੀਨੇ ਹੀ ਨਹਿਰੂ ਨੇ ਚੱਲਣ ਦਿੱਤੀ, ਤੇ ਆਈ 57 ਦੀ ਇਲੈਕਸ਼ਨ, ਉਹ ਚ ਕਾਮਰੇਡਾਂ ਨੇ ਇਲੈਕਸ਼ਨ ਲੜ ਕੇ ਤੇ ਸਭ ਤੋਂ ਪਹਿਲਾਂ ਨਮੂਦਰੀ ਪਾਤ ਦੀ ਅਗਵਾਈ ਹੇਠਾਂ ਕੇਰਲਾ ਚ ਸਰਕਾਰ ਬਣਾਈ, ਉਹ ਵੀ ਨਹਿਰੂ ਨੇ ਤੋੜ ਦਿੱਤੀ। ਤੇ ਫਿਰ 1967 ਤੋਂ ਲੈ ਕੇ ਆ ਮਮਤਾ ਬੈਨਰਜੀ ਦੇ ਪਲਟੇ ਤੱਕ ਕਿੰਨੇ ਸਾਲ ਹੋ ਗਏ ਆ, ਕਾਮਰੇਡਾਂ ਦੀ ਸਰਕਾਰ ਬੰਗਾਲ ਚ ਚੱਲਦੀ ਆ ਰਹੀ ਸੀ, ਤੇ ਫਿਰ ਕਦੀ ਕਦਾਈ ਉੱਥੇ ਬਣ ਜਾਣੀ ਮਣੀਪੁਰ ਤ੍ਰਿਪੁਰਾ ਚ ਵੀ ਤੇ ਕੇਰਲਾ ਦੇ ਵਿਚ ਵੀ, ਤੇ ਉਹ ਇਲੈਕਸ਼ਨਾਂ ਲੜ ਕੇ ਅੱਛਾ ਫੇਰ ਕਿੰਗ ਮੇਕਰ ਇਹਨਾਂ ਦਾ ਕਮਿਊਨਿਸਟਾਂ ਦਾ ਸਭ ਤੋਂ ਵੱਡਾ ਲੀਡਰ ਹਰਕ੍ਰਿਸ਼ਨ ਸਿੰਘ ਸੁਰਜੀਤ ਕਿੰਗ ਮੇਕਰ ਰਿਹਾ। ਆਈ ਕੇ ਗੁਜਰਾਲ ਨੂੰ ਉਹਨੇ ਪ੍ਰਾਈਮ ਮਿਨਿਸਟਰ ਬਣਾਇਆ, ਦੇਵ ਗੌੜਾ ਨੂੰ ਉਹਨੇ ਪ੍ਰਾਈਮ ਮਿਨਿਸਟਰ ਬਣਾਇਆ। ਨਾਲ ਨਾਲ ਇਹਨਾਂ ਦਾ ਸਿਧਾਂਤ ਜਿਹੜੀ ਆ ਉਹ ਤੇ ਇਹ ਆ ਵੀ ਹਥਿਆਰਬੰਦ ਜਦੋਂ ਜਦ ਤੋਂ ਬਿਨਾਂ ਰਾਜ ਨਹੀਂ ਬਦਲੇ ਜਾ ਸਕਦੇ, ਪਰ ਉਹ ਵੋਟਾਂ ਦੇ ਵਿੱਚ ਵੀ ਹਿੱਸਾ ਲੈਂਦੇ ਆ ਤੇ ਸਰਕਾਰਾਂ ਵੀ ਬਣਾਉਂਦੇ ਆ। ਇੱਕ ਮੌਕਾ ਆਇਆ ਸੀ ਦਮੋਦਰੀ ਪਾਦ ਦਾ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਬਣਨ ਦਾ, ਪਰ ਉਹਨਾਂ ਦੇ ਪੋਲਿਟ ਬਿਊਰੋ ਨੇ ਨਹੀਂ ਬਣ ਦਿੱਤਾ, ਉਹਦੇ ਖਿਲਾਫ
ਫੈਸਲਾ ਦੇ ਦਿੱਤਾ। ਕਹਿੰਦੇ ਜੀ ਇਹ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਪਹਿਲਾਂ ਨਕਸਲੀ ਲਹਿਰ ਰਹੀ ਹੈ ਜਿਹਦੇ ਵਿੱਚ ਅਜਮੇਰ ਸਿੰਘ ਹੁਣੀ ਵੀ ਮਤਲਬ ਬਾਹਰ ਆਏ ਨੇ 30 ਸਾਲ ਰੂਪੋਸ਼ ਰਹਿ ਕੇ, ਤੇ ਉਹ ਵੀ ਇੱਕ ਹਥਿਆਰਬੰਦ ਗੱਦੋ ਜਿਹਾ ਸੀ। ਤਾਂ ਹੁਣ ਮਤਲਬ ਇੱਧਰ ਉਹ ਤੋਂ ਬਾਅਦ ਖਾੜਕੂ ਲਹਿਰ ਵੀ ਆਈ ਆ, ਤੇ ਦੋਹਾਂ ਲਹਿਰਾਂ ਦੇ ਵਿੱਚ ਘਾਣ ਤਾਂ ਪੰਜਾਬੀ ਨੌਜਵਾਨਾਂ ਦਾ ਹੋਇਆ ਤੇ ਰਿਜ਼ਲਟ ਕੋਈ ਬਹੁਤਾ ਸਾਰਥਕ ਨਹੀਂ ਨਿਕਲਿਆ। ਇਸ ਦੇ ਵਿੱਚ ਕਾਫੀ ਨੁਕਸਾਨ ਹੋਇਆ ਕੌਮ ਦਾ ਵੀ ਦੇਸ਼ ਦਾ ਵੀ, ਜੇ ਮੰਨਿਆ ਜਾਵੇ ਨਾ ਤੇ ਭਾਰਤ ਦਾ ਇਹਦੇ ਵਿੱਚ ਕੋਈ ਫਾਇਦਾ ਹੋਇਆ ਹੋਊਗਾ, ਫਾਇਦਾ ਨਹੀਂ ਕੋਈ ਹੋਇਆ, ਉਹਦੇ ਵਿੱਚ ਵੀ ਮਤਲਬ ਬਹੁਤ ਵੱਡੇ ਪੱਧਰ ਤੇ ਧੱਕਾ ਲੱਗਾ। ਜੇ ਇਸ ਪੋਜੀਸ਼ਨ ਤੇ ਭਾਰਤ ਅੱਜ ਹੋ ਸਕਦਾ ਅੱਜ ਤੋਂ 20-25 ਸਾਲ ਪਹਿਲਾਂ ਹੀ ਹੁੰਦਾ ਹਨਾ, ਜੇ ਸਾਰਾ ਕੁਛ ਸਹੀ
ਹੈ। ਦੇਖੋ ਜੀ ਜਿਸ ਦੇਸ਼ ਦੇ ਇੱਕ ਇੱਕ ਬੰਦੇ ਨੂੰ ਨੁਕਸਾਨ ਆ ਤੇ ਉਹ ਦੇਸ਼ ਦਾ ਨੁਕਸਾਨ ਆ ਨਾ
ਜੀ ਜੀ,
ਤੇ ਇੱਥੇ ਜੇ ਇੱਕ ਕਮਿਊਨਿਟੀ ਦਾ ਘਾਣ ਹੋਇਆ, ਫਿਰ ਹੈਰਾਨੀ ਵਾਲੀ ਗੱਲ ਭਈ ਹਿੰਦੁਸਤਾਨ ਦੇ ਮੀਡੀਆ ਨੇ ਪ੍ਰਚਾਰ ਕੀਤਾ ਦਹਾਕਿਆਂ ਤੱਕ ਵੀ ਪੰਜਾਬ ਚ ਸਿੱਖ ਹਿੰਦੂਆਂ ਨੂੰ ਮਾਰੀ ਜਾਂਦੇ ਆ, ਸਿੱਖ ਹਿੰਦੂਆਂ ਨੂੰ ਮਾਰੀ ਜਾਂਦੇ ਆ। ਤੇ ਜੇ ਕਿਤੇ ਮੇਰਾ ਇੱਕ ਮਿੱਤਰ ਕਹਿੰਦਾ ਵੀ ਅੰਕੜੇ ਸਰਕਾਰੀ ਰਿਕਾਰਡ ਚੋਂ ਮਿਲ ਸਕਦੇ ਆ, ਕੋਈ ਵੀ ਬੰਦਾ ਉਹ RIIT ਦੇ ਅਧੀਨ ਲੈ ਸਕਦਾ, ਪਰ ਇਹ ਅਕਾਲੀ ਨਹੀਂ ਲੈਂਦੇ, ਸਚਾਈ ਲੋਕਾਂ ਦੇ ਸਾਹਮਣੇ ਨਾ ਆਵੇ। ਕਿਉਂਕਿ ਮੇਰੀ ਜਾਣਕਾਰੀ ਦੇ ਅਨੁਸਾਰ ਇਹ ਹੈ ਵੀ ਜੇ ਕੋਈ ਜੁਝਾਰੂਆਂ ਹੱਥੋਂ ਮਰਿਆ ਪੁਲਸੀਆ ਤੇ ਸਿੱਖ, ਜੇ ਪੁਲਿਸ ਦੇ ਹੱਥੋਂ ਜੁਝਾਰੂ ਮਰਿਆ ਸਿੱਖ, ਜੇ ਕੋਈ ਲੁੱਟਿਆ ਪੁੱਟਿਆ ਗਿਆ ਵਾ, ਨੂੰਹਾਂ ਧੀਆਂ ਦੀ ਇਨਸਲਟ ਰਾਤ ਨੂੰ ਕੀਤੀ ਆ ਚੋਲੇ ਵਾਲਿਆਂ ਨੇ, ਤਾਂ ਸਿੱਖ ਖਾਂਦੇ ਪੀਂਦੇ ਪਰਿਵਾਰਾਂ ਦੀ, ਜੇ ਦਿਨੇ ਪੁਲਿਸ ਨੇ ਵਰਦੀ ਜਾਣ ਕੇ ਉਹਨਾਂ ਨੂੰ ਲੰਮੇ ਪਾਇਆ ਤੇ ਉਹ ਵੀ ਸਿੱਖਾਂ ਨੂੰ, ਦਿਨੇ ਬਾ ਵਰਦੀ ਜ਼ੁਲਮ ਦਾ ਪੁੜ ਤੇ ਰਾਤ ਨੂੰ ਬੇਵਰਦੀ ਜ਼ੁਲਮ ਦਾ ਪੁੜ, ਇਹਨਾਂ ਦੋ ਪੁੜਾਂ ਦੀ ਚੱਲਦੀ ਚੱਕੀ ਦੇ ਵਿੱਚ ਖਾਂਦੇ ਪੀਂਦੇ ਸਨਮਾਨ ਯੋਗ ਰੱਜੇ ਪੁੱਜੇ ਸਿੱਖ ਪਰਿਵਾਰਾਂ ਦਾ ਘਾਣ ਹੋਇਆ। ਤੇ ਜੇ ਕੋਈ ਲੁੱਟੇ ਪੁੱਟੇ ਗਏ ਆ ਤੇ ਸਿੱਖ, ਤੇ ਜੇ ਹਰਚਰਨ ਸਿੰਘ ਬਰਾੜ ਵੇਲੇ ਕੁਝ ਅੱਧੀ ਪੌਣੀ ਦਰਜਨ ਪੁਲਿਸ ਅਫਸਰਾਂ ਦੇ ਪੇਟੀਆਂ ਲੱਤ ਕੇ ਮੁਕਦਮੇ ਚੱਲੇ ਆ ਵੀ ਤੁਸੀਂ ਜ਼ੁਲਮ ਕੀਤਾ ਆ, ਤੇ ਉਹ ਵੀ ਸਿੱਖ ਅਫਸਰਾਂ ਤੇ, ਤੇ ਦਿੱਲੀ ਬੈਠੇ ਉਹ ਆਪਣੇ ਆਰਾਮ ਨਾਲ, ਤੇ ਬਦਨਾਮ ਵੀ ਸਿੱਖ ਹੋ ਗਏ ਕਿ ਸਿੱਖ ਹਿੰਦੂਆਂ ਨੂੰ ਮਾਰਦੇ ਆ, ਸਿੱਖ ਹਿੰਦੂਆਂ ਨੂੰ ਮਾਰਦੇ ਆ। ਸੋ ਹਾਲਤ ਇਹ ਹੈ ਵੀ ਸਿੱਖਾਂ ਦਾ ਹੀ ਘਾਣ ਹੋਇਆ। ਹੁਣ ਮਨੋਰਟੀ ਦੀ ਗੱਲ ਇਹ ਆ ਵੀ ਹੁਣ ਖਰਬੂਜਾ ਚਾਹੇ ਛੁਰੀ ਤੇ ਡਿੱਗੇ ਤੇ ਚਾਹੇ ਖਰਬੂਜੇ ਤੇ ਛੁਰੀ ਡਿੱਗੇ,
ਇੱਕੋ ਗੱਲ ਹੈ,
ਖਰਬੂਜੇ ਦਾ ਹੀ ਪਾੜਨਾ। ਜਿਹਨਾਂ ਪਾਸ ਰਾਜਸੀ ਤਾਕਤ ਆ, ਜਿਹਨਾਂ ਪਾਸ ਫੌਜ ਆ, ਪੁਲਿਸ ਆ, ਹਥਿਆਰ ਆ, ਖਜ਼ਾਨੇ ਆ, ਉਹਨਾਂ ਨੂੰ ਹੀ ਲਾਭ ਹੋਣਾ, ਨੁਕਸਾਨ ਤੇ ਦੂਜਿਆਂ ਨੂੰ ਹੋਣਾ।
ਬਿਲਕੁਲ। ਸੋ ਗੱਲ ਸਾਡੀ ਚੱਲ ਰਹੀ ਹੈ ਜੀ ਅਜਮੇਰ ਸਿੰਘ ਹੋਣਾ ਦੀ, ਜਿਹੜੇ ਲੈਕਚਰ ਦੀ, ਤੇ ਉਸ ਲੈਕਚਰ ਦੇ ਤੁਸੀਂ ਕੁਛ ਹੋਰ ਅੰਸ਼ ਸਾਂਝੇ ਕਰਨਾ ਚਾਹੋ?
ਨਹੀਂ, ਬਸ ਮੈਂ ਤੇ ਉਹਦੀ ਵਿਦਵਤਾ ਦਾ ਹੀ ਕਾਇਲ ਆ ਕਿ ਭਾਈ ਉਹਦੇ ਅੰਕੜੇ ਬੜੇ ਸਹੀ ਹੁੰਦੇ ਆ, ਤੇ ਆਹ ਜਿਹੜੀ ਉਹਨੇ ਆਪਣਾ ਵੀ ਆਬਜ਼ਰਵੇਸ਼ਨ ਦਿੱਤੀ, ਆਪਣਾ ਵਿਚਾਰ ਦੱਸੇ ਆ ਵੀ ਦੋਨੋਂ ਹੀ ਇੱਕੋ ਹੀ ਸਿੱਕੇ ਦੇ ਪਾਸੇ ਨੇ, ਤੇ ਇਹ ਉਹਨਾਂ ਦੇ ਵਿਚਾਰ ਆ। ਮੈਂ ਇਹਨਾਂ ਨੂੰ ਨਾ ਤਾਂ ਡਿਨਾਈ ਕਰ ਸਕਦਾ ਤੇ ਨਾ ਇਹਨਾਂ ਦੀ ਪ੍ਰੋੜਤਾ ਕਰ ਸਕਦਾ ਆ, ਤੇ ਉਹਨਾਂ ਦਾ ਸ਼ਾਇਦ ਇਹ ਅੰਦਾਜ਼ਾ ਹੋਵੇ ਜਿਵੇਂ ਮੈਂ ਅਟਕਲ ਪੱਚੂ ਅੱਗੇ ਕਿਹਾ ਕਿ ਭਾਈ ਦੋਨੋਂ ਹੀ ਧਿਰਾਂ ਗੜਬੜ ਪੈਦਾ ਕਰਨਾ ਚਾਹੁੰਦੀਆਂ ਨੇ, ਇਸ ਲਈ ਸ਼ਾਇਦ ਇੱਕੋ ਸਿੱਕੇ ਦੇ ਉਹਨਾਂ ਦਾ ਕਹਿਣ ਦਾ ਮਤਲਬ।
ਤੇ ਹੁਣ ਜਿਹੜਾ ਤੀਸਰਾ ਮਸਲਾ, ਇਸ ਤੋਂ ਬਾਅਦ ਇੱਕ ਦਿਨ ਅੱਗੇ ਵੀ ਸ਼ਾਇਦ ਬੁੱਧਵਾਰ ਦੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਆਈ ਸੀ ਕਿ ਇੱਕ ਰਿਪੋਰਟ ਚੱਲ ਰਹੀ ਹੈ ਫੇਸਬੁੱਕ ਤੇ, ਚੱਲ ਰਹੀ ਸੀ, ਹੁਣ ਤਾਂ ਉਹ ਹਟ ਗਈ ਹੈ ਜਦੋਂ ਉਹਦੀ ਵਿਰੋਧਤਾ ਹੋਈ ਆ, ਕਿ ਰੌਥਚਾਈਲਡ ਜਿਹੜਾ ਕਿ ਜਿਹਨੂੰ ਮੰਨਦੇ ਨੇ ਕਿ ਦੁਨੀਆਂ ਦੀਆਂ ਸਾਰੀਆਂ ਬੈਂਕਾਂ ਉਹਦੇ ਕੋਲ ਨੇ, ਦੋ ਦੇਸ਼ਾਂ ਨੂੰ ਛੱਡ ਕੇ ਇੱਕ
ਨਾਰਥ ਕੋਰੀਆ ਤੇ ਕਿਊਬਾ ਦੀਆਂ ਬੈਂਕਾਂ ਨੂੰ ਛੱਡ ਕੇ ਬਾਕੀ ਸਾਰੀਆਂ ਬੈਂਕਾਂ ਉਹਦੇ ਅਧੀਨ ਨੇ। ਤਾਂ ਇਹ ਕਾਫੀ ਦੇਰ ਤੋਂ ਜਿਹੜੀ ਥਿਊਰੀ ਚੱਲਦੀ ਹੈ, ਕੰਸਪੀਰੇਸੀ ਥਿਊਰੀ ਕਹਿੰਦੇ ਆ ਇਹਨੂੰ, ਤਾਂ ਉਸਦੇ ਅਧੀਨ ਇਹ ਖਬਰ ਆਈ ਸੀ ਕਿ ਕੇਜਰੀਵਾਲ ਨੂੰ ਵੀ ਇੰਸਟਾਲ ਕਰ ਰਿਹਾ ਰੋਥਸਚਾਈਲਡ। ਤਾਂ ਉਹ ਸਾਰੀਆਂ ਬੈਂਕਾਂ ਜੀ ਉਹਦੇ ਅੰਡਰ ਆ, ਆਉਣ ਵਾਲੇ ਟਾਈਮ ਦੇਖੋ ਤੁਸੀਂ ਕੀ ਹੋਣਾ ਆ, ਇਸ ਤਰ੍ਹਾਂ ਹੋਣੀ ਆ। ਮਨਮੋਹਨ ਸਿੰਘ ਵੀ ਉਹਨਾਂ ਦੇ ਵਿੱਚ ਸੀ, ਇੰਦਰਾ ਗਾਂਧੀ ਵੀ ਉਹਨਾਂ ਦੇ ਵਿੱਚ ਸੀ, ਉਹ ਸੀ। ਤੇ ਉਹ ਜਿਹੜਾ ਕਿਤੇ ਮੈਨੂੰ ਲੱਗਦਾ ਤੁਸੀਂ ਵੀ ਅਚਨਚੇਤ ਉਹਨੂੰ ਸ਼ੇਅਰ ਕਰ ਦਿੱਤਾ, ਪਰ ਉਸ ਦੀ ਜਿਹੜੀ ਸੱਚਾਈ ਨਿਕਲ ਕੇ ਇਹ ਆ ਰਹੀ ਹੈ, ਜਿਹੜੀ ਸਾਡੀ ਆਬਜ਼ਰਵੇਸ਼ਨ ਸੀ, ਤੇ ਉਸ ਲਿਸਟ ਦੇ ਵਿੱਚ ਸਾਰੇ ਕਾਂਗਰਸੀਆਂ ਦੇ ਨਾਂ ਸੀ ਤੇ ਕੇਜਰੀਵਾਲ ਦੇ ਤੇ ਆਮ ਆਦਮੀ ਪਾਰਟੀ ਦੇ ਨਾਂ ਸੀ
ਤੇ ਬੀਜੇਪੀ ਦੇ ਨਹੀਂ ਸੀ।
ਉਹਦੇ ਵਿੱਚ ਨਾ ਮੋਦੀ ਸਾਹਿਬ ਦਾ ਸੀ, ਜਿਨ੍ਹਾਂ ਨੇ ਬੈਂਕਿੰਗ ਸੈਕਟਰ ਦੇ ਵਿੱਚ ਦੁਨੀਆਂ ਦੇ ਵਿੱਚ ਖਲਲ ਬਲ ਮਚਾਈ ਹੋਈ ਹੈ। ਤੇ ਹਾਲਾਂਕਿ ਉਹੀ ਰਿਪੋਰਟ ਕਹਿ ਰਹੀ ਹੈ ਕਿ ਦੁਨੀਆਂ ਦੀਆਂ ਸਾਰੀਆਂ ਬੈਂਕਾਂ ਉਹਦੇ ਅੰਡਰ ਹੈ, ਤੇ ਮੋਦੀ ਸਾਹਿਬ ਦਾ ਕਿਤੇ ਉਹਦੇ ਚ ਜ਼ਿਕਰ ਨਹੀਂ ਸੀਗਾ। ਇਸ ਤੋਂ ਮਤਲਬ ਸਾਫ਼ ਜ਼ਾਹਿਰ ਹੁੰਦਾ ਕਿ ਇਹ ਪਾਰਟੀ ਪੋਲਿਟਿਕਸ ਤੋਂ ਪ੍ਰਭਾਵਿਤ ਹੋ ਕੇ ਇਹ ਰਿਪੋਰਟ ਲਿਖੀ ਗਈ ਹੈ, ਤੇ ਕੇਜਰੀਵਾਲ ਦਾ ਨਾਂ ਜੋੜਿਆ ਗਿਆ ਉਸਨੂੰ ਬਦਨਾਮ ਕਰਨ ਦੇ ਲਈ। ਪਰ ਕਿਉਂਕਿ ਬੈਂਕਾਂ ਦੇ ਪ੍ਰਤੀ ਰੋਹ ਹੈ ਲੋਕਾਂ ਦੇ ਵਿੱਚ, ਤਾਂ ਹੁਣ ਕੇਜਰੀਵਾਲ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬੈਂਕ ਦੇ ਨਾਲ ਜੋੜਨਾ ਸੀ, ਇਹ ਰੋਥਸਚਾਈਲਡ ਦੀ ਫਿਲੋਸਫੀ ਦੇ ਨਾਲ ਉਹਨੂੰ ਜੋੜ ਦਿੱਤਾ ਗਿਆ। ਪਰ ਆਪਾਂ ਕੁੱਲ ਮਿਲਾ ਕੇ ਹੁਣ ਚਲੋ ਕੇਜਰੀਵਾਲ ਨੂੰ ਛੱਡੋ ਤੇ ਮੋਦੀ ਸਾਹਿਬ ਨੂੰ ਛੱਡੋ, ਰੋਥਸਚਾਈਲਡ ਦੇ ਬਾਰੇ ਡਾਕਟਰ ਦਲਜੀਤ ਸਿੰਘ ਨੇ ਕਾਫੀ ਲਿਖਿਆ ਹੈ, ਉਹਨਾਂ ਨੇ ਕਿਤਾਬ ਵੀ ਲਿਖੀ ਹੈ, ਸ਼ਾਇਦ ਅੰਦਰੂਨੀ ਸੱਚ ਜਾਂ ਕੁਛ ਇਸ ਤਰ੍ਹਾਂ ਦੀ ਕਿਤਾਬ ਦਾ ਨਾਮ,
ਦੂਜਾ ਪਾਸਾ,
ਦੂਜਾ ਪੱਖ, ਦੂਜਾ
ਪੁਆੜੇ ਦੀ ਬਰੀ ਦੀ ਜੜ, ਦੂਜਾ ਪਾਸਾ, ਤਿੰਨ ਕਿਤਾਬਾਂ ਉਹਨਾਂ ਲਿਖੀਆਂ ਛੋਟੀਆਂ ਛੋਟੀਆਂ,
ਹਾਂਜੀ,
ਤੇ ਉਹ ਮੇਰੇ ਕੋਲ ਤਿੰਨੇ ਹੈਗੀਆਂ ਆ। ਤੇ ਜੇ ਕੋਈ ਸੁਣਨ ਵਾਲੇ ਉਹ ਅੰਮ੍ਰਿਤਸਰ ਜਾਣ ਜਾਂ ਇੱਧਰ ਉੱਧਰ ਜਾਣ, ਤੇ ਇੰਡੀਆ ਦੇ ਕਿਸੇ ਵੀ ਕਿਤਾਬ ਵਿਕਰੇਤਾ ਤੋਂ ਉਹ ਲੈ ਸਕਦੇ ਨੇ, ਸਿੰਘ ਬ੍ਰਦਰਸ ਨੇ ਛਾਪੀਆਂ ਅੰਮ੍ਰਿਤਸਰ ਵਾਲਿਆਂ
ਨੇ,
ਪਰ ਜਰੂਰੀ ਨੀ ਵੀ ਉੱਥੋਂ ਹੀ ਮਿਲਣੀਆਂ, ਹਰ ਦੁਕਾਨ ਵਾਲੇ ਤੋਂ ਮਿਲ ਸਕਦੀਆਂ। ਤੇ ਮੈਂ ਵੀ ਕਿਉਂਕਿ ਬਲਟਨ ਰਸਲ ਵੀ ਇਸ ਸਾਰੀ ਦੁਨੀਆ ਦੀ ਇੱਕ ਸਰਕਾਰ ਬਣਾਉਣ ਦਾ ਸੀ ਚਾਹਵਾਨ, ਤੇ ਮੈਂ ਵੀ ਜਦੋਂ ਦਾ ਉਹਦੇ ਵਿਚਾਰ ਪੜੇ ਸੀ, ਮੈਂ ਵੀ ਕਹਿੰਦਾ ਵੀ ਬੜੇ ਦੁਨੀਆਂ ਚ ਬਹੁਤ ਸਾਰੇ ਝਗੜੇ ਮੁੱਕ ਜਾਣ ਜੇ ਸਾਰੀ ਦੁਨੀਆਂ ਦੀ ਇੱਕ ਸਰਕਾਰ ਬਣ ਜਾਵੇ।
ਪਹਿਲਾਂ ਇੱਥੇ ਹੁੰਦੀ ਸੀ, ਚੱਕਰਵਰਤੀ ਰਾਜੇ ਹੁੰਦੇ ਸੀਗੇ,
ਤੇ ਪਰ ਮੈਂ ਉਹ ਜਦੋਂ ਇਹਦੀ ਕਿਤਾਬ ਪੜ੍ਹੀ ਹੈ ਤੇ ਉਦੋਂ ਮੇਰੇ ਹੋਰ ਵਿਚਾਰ ਬਦਲ ਗਏ ਆ। ਪਰ ਡਾਕਟਰ ਦਲਜੀਤ ਸਿੰਘ ਭਾਵੇਂ ਸੂਝਵਾਨ ਵਿਦਵਾਨ ਨੇ, ਆਈ ਸਪੈਸ਼ਲਿਸਟ ਸੰਸਾਰ ਪ੍ਰਸਿੱਧ ਨੇ, ਪਰ ਆਖਿਰ ਉਹ ਵੀ ਇੱਕ ਵਿਅਕਤੀ ਨੇ, ਉਹਨਾਂ ਨੇ ਆਪਣੀ ਜਾਣਕਾਰੀ, ਕਿਉਂਕਿ ਮੈਂ ਉਹਨਾਂ ਨੂੰ ਮਿਲ ਕੇ ਪੁੱਛਿਆ ਵੀ ਆ ਕਿ ਭਾਈ ਇਹ ਤੁਸੀਂ ਜਾਣਕਾਰੀ ਕਿੱਥੇ ਨੂੰ ਕਹਿੰਦੇ, ਇੰਟਰਨੈਟ ਤੋਂ। ਉਹਨਾਂ ਨੇ ਆਪਣੀਆਂ ਕਿਤਾਬਾਂ ਜੋ ਇੰਟਰਨੈਟ ਦੇ ਸਾਈਟ ਵੈਬਸਾਈਟ ਐਡਰੈਸ ਵੀ ਦਿੱਤੇ ਹੋਏ ਆ ਵੀ ਇੱਥੋਂ ਤੁਸੀਂ ਕੋਈ ਵੀ ਪੜ੍ਹ ਸਕਦਾ। ਤੇ ਮੈਂ ਹੈਰਾਨ ਆ ਵੀ ਜਦ ਰੋਥਸਚਾਈਲਡ ਇੰਨਾ ਕੁਝ ਕਰਦਾ ਤੇ ਉਹਨੂੰ ਗਿਆਨੀ ਸੰਤੋਖ ਸਿੰਘ ਕਿਉਂ ਨੀ ਦਿਖਿਆ, ਮੈਨੂੰ ਕਿਉਂ ਨੀ ਉਹਨਾਂ ਨੇ ਫੰਡ ਦਿੱਤੇ, ਕੇਜਰੀਵਾਲ ਨੂੰ ਦੇ ਸਕਦੇ ਆ, ਤੇ ਮੈਂ ਕਿਹੜਾ ਉਹਦੇ ਨਾਲ ਘੱਟ ਆ।
ਗੱਲ ਤਾਂ ਸਾਨੂੰ ਵੀ ਖਿਝ ਆਈ ਜਾਂਦੀ ਹੈ, ਅਸੀਂ ਇੰਨਾ ਕੁਝ ਕਰੀ ਜਾਂਦੇ ਹਾਂ, ਹਰਮਨ ਰੇਡੀਓ ਦੇ ਐਡ ਹੀ ਚਲਾ ਦੇਵੇ,
ਐਡ ਹੀ ਦੇ ਦੇਵੇ। ਸੋ ਇਹ ਹੈ ਵੀ ਕੀ ਉਹਨੂੰ ਕਹਿੰਦੇ ਨੇ, ਉਹ ਕਿਤਾਬਾਂ ਵੈਸੇ ਜ਼ਰੂਰ, ਦੂਜਾ ਪਾਸਾ ਸੱਚਾਈ ਦੀ, ਦੂਜਾ ਪਾਸਾ ਸੱਚਾਈ ਦੀ ਖੋਜ ਤੇ ਬਦੀ ਦੀ ਜੜ, ਇਹ ਤਿੰਨ ਕਿਤਾਬਾਂ ਨੇ ਛੋਟੀਆਂ ਛੋਟੀਆਂ, ਡੇਢ ਸੌ ਸਵਾ ਸੌ ਪੇਜ ਦੀਆਂ, ਤੇ ਇਹ ਜ਼ਰੂਰ ਪੜ੍ਹਨੀਆਂ ਚਾਹੀਦੀਆਂ, ਤੇ ਅੱਖਾਂ ਮੀਟ ਕੇ ਨਹੀਂ ਪੜ੍ਹਨੀਆਂ ਚਾਹੀਦੀਆਂ, ਜਿਵੇਂ ਮੈਂ ਅੱਖਾਂ ਮੀਟ ਕੇ ਉਹ ਗਲੀਬਲ ਇੱਥੇ ਨਾ, ਮੈਂ ਨਿਊ ਸਾਊਥ ਵੇਲਜ਼ ਯੂਨੀਵਰਸਿਟੀ 1981 ਚ ਫੁੱਲ ਟਾਈਮ ਅੰਗਰੇਜ਼ੀ ਪੜ੍ਹਨ ਜਾਂਦਾ ਸੀ, ਤੇ ਇੱਕ ਦਿਨ ਪ੍ਰੋਫੈਸਰ ਨੇ ਲਫ਼ਜ਼, ਬੀਬੀ ਨੇ ਪ੍ਰੋਫੈਸਰ ਨੀ ਨੇ ਨਾ ਕਿਹਾ ਕਿ ਗਲੀਬਲ, ਤੇ ਮੈਂ ਕਿਹਾ ਵੀ ਗਲੀਬਲ ਕੀ ਹੁੰਦਾ ਆ, ਕਹਿੰਦੀ ਵੀ ਲਾਈ, ਜਿਹਦੀ ਪੰਜਾਬੀ ਚ ਬਣਦੀ ਲਾਈ ਲੱਗ। ਉਹ ਕੁਝ ਦਿਨ ਸੋਚ ਸਾਜ ਕੇ ਮੇਰੇ ਦੌਰ ਕੋ ਹੋਇਆ ਵੀ ਇਹ ਸਭ ਤੋਂ ਜ਼ਿਆਦਾ ਲਫ਼ਜ਼ ਤਾਂ ਮੇਰੇ ਤੇ ਲਾਗੂ ਹੁੰਦਾ, ਸਭ ਤੋਂ ਵੱਡਾ ਦੁਨੀਆਂ ਦਾ ਗਲੀਬਲ ਮੈਂ ਆ, ਵੀ ਜਿਵੇਂ ਜਿਹਨੇ ਲਾਈ ਗੱਲੀ ਉਹਦੇ ਨਾਲ ਉੱਠ ਚੱਲੀ। ਤੇ ਇੱਕ ਪਾਸੇ ਦੀ ਗੱਲ ਸੁਣ ਕੇ ਮੈਂ ਉਹਦੇ ਨਾਲ ਸਹਿਮਤ ਹੋ ਜਾਣਾ, ਦੂਜਾ ਜੇ ਉਹ ਦੂਜੇ ਪੱਖ ਦੀ ਗੱਲ ਕਰਦਾ ਮੈਂ ਉਹਦੇ ਨਾਲ ਸਹਿਮਤ ਹੋ ਜਾਣਾ। ਤੇ ਸੋ ਇਸ ਲਈ ਮੈਂ ਤਾਂ ਜਿੰਨਾ ਉਹਦੇ ਤੋਂ ਪ੍ਰਭਾਵਿਤ ਹੋ ਗਿਆ ਸੀ ਨਾ ਡਾਕਟਰ ਦਲਜੀਤ ਸਿੰਘ ਤੋਂ, ਉਹਨੇ ਪ੍ਰਭਾਵਿਤ ਹੋਣ ਦੀ ਲੋੜ ਨਹੀਂ, ਅੱਖਾਂ ਖੋਲ ਕੇ ਉਹਦੀਆਂ ਇਹ ਤਿੰਨੇ ਕਿਤਾਬਾਂ ਪੜ੍ਹਨੀਆਂ ਜ਼ਰੂਰ ਚਾਹੀਦੀਆਂ, ਜਿਹਦੇ ਚ ਉਹਨੇ ਮਦਰ ਤਰੀਸਾ ਦਾ ਦੀ ਅਸਲੀਅਤ ਦੱਸੀ ਇੱਕ ਲੇਖ ਪੂਰੇ ਚ, ਚੰਦ ਤੇ ਜਾਣ ਬਾਰੇ ਉਹਨੇ ਆਪਣੇ ਵਿਚਾਰ ਦੱਸੇ ਆ, ਤੇ ਜਿਹੜੇ ਉਹ ਟਾਵਰ ਡਿੱਗੇ ਆ ਨਿਊਯਾਰਕ ਦੇ ਵਿੱਚ, ਤੇ ਉਹ ਵੀ ਇੱਕ ਹੈਰਾਨੀ ਵਾਲੀ ਗੱਲ ਆ ਵੀ ਡਿੱਗੇ ਆ ਤਿੰਨ ਤੇ ਦੱਸੇ ਜਾਂਦੇ ਆ ਦੋ, ਉਹ ਕਹਿੰਦਾ ਵੀ ਤੀਜਾ ਕਿਉਂ ਲਗਾ ਲਿਆ ਗਿਆ। ਮੈਂ ਕਿਹਾ ਵੀ ਇਹ ਤੇ ਉਹੀ ਗੱਲ ਹੋਈ ਵੀ ਪਹਿਲਾਂ ਖਬਰ ਆਈ ਵੀ ਇੰਦਰਾ ਗਾਂਧੀ ਨੂੰ ਦੋ ਸਿੱਖ ਕੇਸਾਧਾਰੀ ਤੇ ਇੱਕ ਮੋਨੇ ਸਿੱਖ ਨੇ ਮਾਰਿਆ, ਤੇ ਹੁਣ ਵਿਚਾਰ ਆਉਂਦੀ ਆ ਵੀ ਤੁਸੀਂ ਉਹਨੂੰ ਕਿਵੇਂ ਜਾ ਕੇ ਵੇਖ ਲਿਆ ਵੀ ਫਟਾਫਟ ਵੀ ਉਹ ਮੋਨਾ ਜਿਹੜਾ ਸਿੱਖ ਸੀ ਉਹ ਮੋਨਾ ਮੁਸਲਮਾਨ ਵੀ ਹੋ ਸਕਦਾ ਸੀ, ਹਿੰਦੂ ਵੀ ਹੋ ਸਕਦਾ, ਈਸਾਈ ਵੀ ਹੋ ਸਕਦਾ ਸੀ। ਫਿਰ ਹੌਲੀ ਹੌਲੀ ਉਹ ਵਿਚਾਰੇ ਦੋ ਹੀ ਬਦਕਿਸਮਤ ਰਹਿ ਗਏ, ਮਾਰਨ ਵਾਲਿਆਂ ਚੋਂ ਤੀਜਾ ਜਿਹੜਾ ਸੀ ਉਹਦਾ ਨਾਂ ਹੀ ਉਮਿਟ ਕਰ ਦਿੱਤਾ, ਜਿਵੇਂ ਇਹ ਤੀਜਾ ਟਾਵਰ ਜਿਹੜਾ ਸੀ ਉਹਨੂੰ ਉਮਿਟ ਕਰ ਦਿੱਤਾ ਰਿਕਾਰਡ ਦੇ ਵਿੱਚੋਂ। ਤੇ ਮੁੜ ਕੇ ਜਦੋਂ ਪ੍ਰਾਣ ਨਾਥ ਲੇਖੀ ਨੇ ਕੋਰਟ ਵਿੱਚ ਕਿਹਾ ਕਿ ਭਾਈ ਤੁਹਾਡੀ ਜਿਹੜੀ ਦੱਸਦਾ ਐਫ ਆਈ ਆਰ ਚ ਕਿਹਾ ਵੀ ਇੰਦਰਾ ਗਾਂਧੀ ਨੂੰ ਗੋਲੀ ਵੱਜੀ ਆ 9:10 ਤੇ, ਤੇ ਪੁਲਿਸ ਦੀ ਲਾਗ ਬੁੱਕ ਦੇ ਵਿੱਚ ਜਿਹੜੀ ਵਾਇਰਲੈਸ ਰਾਹੀਂ ਖਬਰ ਆਈ ਉਹ ਚ ਵੱਜੀ ਆ ਗੋਲੀ 8:50 ਤੇ। ਇਹ 20 ਦੇ ਫਰਕ ਦੇ ਦੌਰਾਨ ਚਿੱਟੇ ਰੰਗ ਦੀ ਅੰਬੈਸਡਰ ਕਾਰ ਦੇ ਵਿੱਚ ਬਹਿ ਕੇ ਇੱਕ ਮੋਨਾ ਬੰਦਾ ਪ੍ਰਧਾਨ ਮੰਤਰੀ ਹਾਊਸ ਦੇ ਵਿੱਚੋਂ ਨਿਕਲ ਕੇ ਗਿਆ, ਉਹ ਕੌਣ ਸੀ?
ਅੱਛਾ ਜੀ।
ਸੋ ਮਤਲਬ ਉਹ ਕੋਰਟ ਅਡਜਰਨ ਕਰ ਦਿੱਤਾ ਤੇ ਘਰੋਂ ਜਾ ਕੇ ਜੱਜ ਨੇ ਫੈਸਲਾ ਲਿਖ ਲਿਆਂਦਾ। ਸੋ ਮੇਰਾ ਕਹਿਣ ਤੋਂ ਮਤਲਬ ਇਹ ਆ ਵੀ ਮੈਨੂੰ ਉਹ ਗੱਲ ਚੇਤੇ ਆ ਗਈ ਇੰਦਰਾ ਦੇ ਕਤਲ ਦੀ ਵੀ ਤੀਜਾ ਮੋਨਾ ਸਿੱਖ ਸੀ। ਸੋ ਇਹ ਤੀਜਾ ਜਿਹੜਾ ਮੁੜ ਕੇ ਉਹਨੂੰ ਕੱਢ ਦਿੱਤਾ ਰਿਕਾਰਡ ਚੋਂ, ਤੇ ਇਸ ਤਰ੍ਹਾਂ ਹੀ ਉਹ ਤਿੰਨ ਟਾਵਰ ਡਿੱਗੇ ਆ ਤੇ ਦੋ ਦਾ ਜ਼ਿਕਰ ਕਰਦੇ, ਤੀਜੇ ਦਾ ਜ਼ਿਕਰ ਹੀ ਨਹੀਂ ਕਰਦੇ। ਉਹਨੇ ਕਿਹਾ ਵੀ ਉਹ ਕਿਵੇਂ ਡਿੱਗਿਆ, ਉਹਦਾ ਕਿਉਂ ਨਹੀਂ ਜ਼ਿਕਰ ਕਰਦੇ?
ਹਾਂਜੀ।
ਸੋ ਇਸ ਤਰ੍ਹਾਂ ਕਈ ਨਾ ਆਈ ਓਪਨਿੰਗ ਮਤਲਬ ਵੀ ਅੱਖਾਂ ਖੋਲਣ ਵਾਲੀਆਂ ਜਾਣਕਾਰੀਆਂ ਡਾਕਟਰ ਨੇ ਦਿੱਤੀਆਂ।
ਹਾਂਜੀ, ਦੂਜਾ ਪੱਖ ਤਾਂ ਜ਼ਰੂਰ ਦੇਖਣਾ ਚਾਹੀਦਾ ਹੈ। ਤੇ ਰੌਥਚਾਈਲਡ ਦੇ ਬਾਰੇ ਵੀ ਆਪਾਂ ਗੱਲ ਕਰਨੀ ਹੈ। ਕਈ ਵੇਰੇ ਕਹਿੰਦੇ ਆ ਜੀ ਇਹ 1750 ਦੇ ਲਾਗੇ ਇਹ ਪਰਿਵਾਰ ਜਿਹੜਾ ਇਜ਼ਰਾਈਲ ਦਾ ਸੀਗਾ, ਜਿਊ ਸੀਗਾ,
1776 ਤੋਂ ਸ਼ੁਰੂ ਹੋਇਆ।
ਹਾਂ, 76 ਤੋਂ ਸ਼ੁਰੂ ਹੋਇਆ। ਪਰ ਮੈਂ ਇੱਕ ਰਿਪੋਰਟ ਇਹ ਵੀ ਦੇਖੀ ਆ, ਗੱਲ ਮਤਲਬ ਗਾਂਹ ਤੇ ਗਾਂਹ ਚੱਲਦੀ ਹੈ, ਮੈਂ ਵੀ ਕਾਫੀ ਪੜ੍ਹਿਆ ਇਹਦੇ ਬਾਰੇ, ਕਿ ਉਹ ਕਲੇਮ ਕਰਦੇ ਨੇ ਜੀ ਇਹ ਤਾਂ 14th-15th ਸਦੀ ਤੋਂ ਚੱਲ ਰਿਹਾ ਹੈ।
ਹੋ ਸਕਦਾ ਗੁਪਤ ਉਦੋਂ ਚੱਲਦਾ ਹੋਵੇ ਜਿਹੜਾ ਡਾਕਟਰ ਦਲਜੀਤ ਸਿੰਘ ਨੇ ਕਿਹਾ ਸੀ ਇਹਨਾਂ ਦੀ ਮੀਟਿੰਗ ਹੋਈ ਹੈ, ਤੇ ਉਹਨਾਂ ਨੇ ਬਹੁਤ ਇਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਆ ਵੀ ਪੀੜ੍ਹੀ ਦਰ ਪੀੜ੍ਹੀ ਇਹਨਾਂ ਦਾ ਨਿਸ਼ਾਨਾ ਆ ਵੀ ਥਰਡ ਵਰਲਡ ਵਾਰ ਨਿਊਕਲੀਅਰ ਵਾਰ ਲਾਉਣੀ ਆ ਤੇ ਇੰਨੇ ਕੁ ਮਿਲੀਅਨ ਲੋਕ ਜਿੰਦੇ ਰੱਖਣੇ ਆ ਤੇ ਉਹਨਾਂ ਦਾ ਸਾਰਾ ਕੰਟਰੋਲ ਜਿਹੜਾ ਇਹਨਾਂ ਕੋਲ ਹੋਵੇ। ਉਹਨਾਂ ਦੇ ਦੱਸਣ ਮੁਤਾਬਕ ਤੇ ਆ ਵੀ ਰੂਸ, ਚੀਨ, ਇੰਡੀਆ ਸਭ ਦੀਆਂ ਸਰਕਾਰਾਂ ਇਹਨਾਂ ਦੇ ਅਧੀਨ ਨੇ। ਇਹ ਰੌਥਚਾਈਲਡ ਅਕਸ਼ਨਾਜ਼ੀ ਜੂ ਇਹਨਾਂ ਨੂੰ ਕਿਹਾ, ਇਜ਼ਰਾਈਲ ਤੇ ਵੀ ਇਹਨਾਂ ਦਾ ਕਬਜ਼ਾ ਸਿੱਧਾ।
ਕਹਿੰਦੇ ਜੀ ਮੈਂ ਤੁਹਾਨੂੰ ਇਹ ਗੱਲ ਦੱਸਣ ਪੁੱਛਣਾ ਚਾਹੁੰਦਾ ਹੈ ਕਿ ਗੁਰਬਾਣੀ ਕਹਿੰਦੀ ਹੈ ਕਿ ਜਿਦਾਂ ਹੁਣ ਰਾਵਣ ਦਾ ਆ ਹਨਾ, 100 ਪੁੱਤ ਨਹੀਂ ਰਿਹਾ ਹਨਾ, ਬਾਤੀ ਨਾ ਰਹੀ। ਮਤਲਬ ਤੁਹਾਨੂੰ ਲੱਗਦਾ ਡੂ ਯੂ ਰੀਅਲੀ ਥਿੰਕ ਕਿ ਦੁਨੀਆ ਦੇ ਵਿੱਚ ਹੁਣ ਆਪਣਾ ਹੀ ਟੱਬਰ ਦੋ ਮੁੰਡੇ ਸੰਭਾਲਣੇ, ਇੱਕ ਮੁੰਡਾ ਸੰਭਾਲਣਾ ਔਖਾ ਹੋ ਜਾਂਦਾ ਹੈ?
ਇਹ ਨਹੀਂ, ਇਹ ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਨਰ ਚਾਹਤ ਕਛ ਔਰ ਹੈ, ਕੀ ਔਰ ਹੈ ਭਾਈ, ਪਰ ਸਭਨੀ ਛਾਲਾਂ ਮਾਰੀਆਂ। ਅੱਗੇ ਗੱਲ ਹੈ ਵੀ ਕਰਤਾ ਕਰੇ ਸੋ ਹੋਏ, ਜਤਨ ਤਾਂ ਹਰ ਕੋਈ ਕਰਦਾ ਨਾ ਵੀ ਮੈਂ ਉਹ ਕਰ ਲਵਾਂ। ਤੇ ਜਿਹਨਾਂ ਕੋਲ ਇੰਨੀ ਤਾਕਤ ਆ, ਜਿਹੜੇ ਕਿ ਲੜਾਈ ਲਾਉਣ ਇਹੀ ਲੜਾਈ ਲਵਾਉਂਦੇ ਆ, ਦੋਵਾਂ ਪਾਸਿਆਂ ਨੂੰ ਦੋਵਾਂ ਧਿਰਾਂ ਨੂੰ ਕਰਜ਼ਾ ਦਿੰਦੇ ਆ, ਸ਼ਰਤੇ ਰੱਖਦੇ ਆ ਵੀ ਜਿਹੜੀ ਧਿਰ ਹਾਰ ਗਈ ਉਹਦਾ ਕਰਜ਼ਾ ਵੀ ਜਿਹੜਾ ਜੇਤੂ ਧਿਰ ਦੇਊਗੀ। ਤੇ ਉਹਨਾਂ ਦੇ ਡਾਕਟਰ ਦਲਜੀਤ ਸਿੰਘ ਦੀ ਜਾਣਕਾਰੀ ਅਨੁਸਾਰ ਤਾਂ ਅਮਰੀਕਾ, ਇੰਗਲੈਂਡ, ਚੀਨਾ, ਰੂਸ ਸਭ ਹੀ, ਔਰ ਜੋ ਆਪਣਾ ਕੀ ਉਹਨਾਂ ਨਾਲ ਟ੍ਰਾਸਕੀ ਤੇ ਉਹ ਲੈਨਨ ਤੇ ਉਹ ਮਾਰਕਸ, ਇਹ ਸਾਰੇ ਅਕਸ਼ਨਾਜ਼ੀ ਜੀਵ ਸਨ। ਤੇ ਹੁਣ ਉਹਨੇ ਕਿਹਾ ਵੀ ਆ ਚਾਰ ਮੁਲਕ ਅਜੇ ਇਹਦੇ ਕਬਜ਼ੇ ਚ ਨਹੀਂ ਆਏ, ਕੀ ਉਹਨਾਂ ਕਹਿੰਦਾ ਨਾ ਗਦਾਫੀ ਦਾ ਮੁਲਕ, ਇਰਾਕ, ਇਰਾਨ ਤੇ ਨੌਰਥ ਕੋਰੀਆ। ਤੇ ਇਹਨੇ ਦੋ ਤਾਂ ਢਾ ਲਿਆ ਇਹਨਾਂ ਨੇ, ਇਰਾਕ ਵੀ ਢਾ ਲਿਆ ਤੇ ਲਿਬੀਆ ਵੀ ਢਾ ਲਿਆ, ਤੇ ਹੁਣ ਜਿਸ ਨੌਰਥ ਕੋਰੀਆ ਤੇ ਇਰਾਨ ਰਹਿ ਗਏ ਆ। ਹੁਣ ਇਰਾਨ ਦੇ ਪਿੱਛੇ ਜਿਹਨੇ ਕਿਹਾ ਵੀ ਉਹ ਨਿਊਕਲੀਅਰ ਪਾਵਰ ਬਣਾ ਰਿਹਾ, ਉਹ ਬਣਾ ਰਿਹਾ, ਉਹਨੂੰ ਅਸੀਂ ਰੋਕਣਾ ਆ, ਬਹਾਨਾ ਬਣਾ ਰਹੇ ਹੋ ਤੇ ਹਮਲਾ ਕਰਨ ਦਾ। ਤੇ ਨੌਰਥ ਕੋਰੀਆ ਡਟਿਆ ਹੋਇਆ ਵਾ ਕਿਉਂਕਿ ਉਹਦੇ ਕੋਲ ਐਟਮ ਬੰਬ ਹੈਗੇ ਆ, ਉਹਨੂੰ ਕਬਜ਼ੇ ਕਰਨਾ ਇੰਨਾ ਸੌਖਾ ਨਹੀਂ। ਜਿਹਦਾ ਮਤਲਬ ਹੁਣ ਦੋ ਮੁਲਕ ਰਹਿ ਗਏ, ਬਾਕੀ ਸਾਰੀ ਦੁਨੀਆ ਦੀ ਇਕਾਨਮੀ, ਪੋਲੀਟਿਕਸ, ਫੌਜੀ ਪਾਵਰ, ਐਜੂਕੇਸ਼ਨ ਇਹਨਾਂ ਦੇ ਕਬਜ਼ੇ ਚ ਆ। ਅਕਸ਼ਨਾਜ਼ੀ ਜੂ ਦੀਆਂ ਜਿਹੜਾ ਰੌਥਚਾਈਲਡ ਬ੍ਰਦਰਸ, ਇਹ ਰੌਥਚਾਈਲਡ ਇਹਨਾਂ ਨੇ ਇੰਡੋਮੈਂਟ ਵੀ ਇਹ ਲੋਕਾਂ ਨੂੰ ਵਜ਼ੀਫੇ ਤੇ ਸਹਾਇਤਾ ਇਸ ਤਰ੍ਹਾਂ ਦਿੰਦੇ ਆ, ਪੜ੍ਹਨ ਵਾਸਤੇ, ਵਿਦਿਆ ਵਾਸਤੇ, ਖੋਜ ਵਾਸਤੇ, ਸਾਇੰਸ ਵਾਸਤੇ, ਪੋਲੀਟਿਕਸ ਵਾਸਤੇ, ਐਜੂਕੇਸ਼ਨ ਵਾਸਤੇ ਇਹ ਲੋਕਾਂ ਨੂੰ ਵਜ਼ੀਫੇ ਦਿੰਦੇ ਆ। ਪਰ ਗਿਆਨੀ ਸੰਤੋਖ ਸਿੰਘ ਨੂੰ ਨਹੀਂ ਮਿਲਿਆ।
ਨਾ ਸਾਨੂੰ ਐਡ ਮਿਲੀ ਹੈ ਤਾਂ ਅਸੀਂ ਸ਼ਾਇਦ ਮੈਂ ਕਿਹਾ ਪ੍ਰੋਗਰਾਮ ਕਰੇ ਦਈਏ ਸੁਣਦਾ ਹੀ ਹੋਵੇ ਕਿਤੇ
ਤੇ ਮੈਂ ਤੇ ਹੈਰਾਨ ਆ ਡਾਕਟਰ ਦਲਜੀਤ ਸਿੰਘ ਨੂੰ ਮੈਂ ਇਹ ਵੀ ਕਿਹਾ ਮੈਂ ਕਿਹਾ ਵੀ ਉਹਨਾਂ ਨੂੰ ਇਹ ਕਿਸੇ ਨੇ ਤਰਜਮਾ ਕਰਕੇ ਖਬਰ ਤੁਹਾਡੀ ਪਹੁੰਚਾਈ ਨਹੀਂ ਤੇ ਪੰਜਾਬੀ ਉਹ ਪੜੇ ਹੋਏ ਨੀ ਗੇ ਤੇ ਅੰਗਰੇਜ਼ੀ ਵਾਲੇ ਤਰਜਮਾ ਕਰਕੇ ਤੁਹਾਡੇ ਕੋਲ ਪਹੁੰਚਾਏ ਨੀ ਤੇ ਹੁਣ ਨੂੰ ਤੇ ਤੁਹਾਨੂੰ ਉਡਾ ਦੇਣਾ ਸੀ ਉਹਨਾਂ ਨੇ ਸਵਰਗਾਂ ਚ ਪਹੁੰਚਾ ਦੇਣਾ ਸੀ ਹੈਰਾਨੀ ਵਾਲੀ ਗੱਲ ਆ ਵੀ ਐਡਾ ਮਾਰ ਬੰਦਾ ਇੰਨੀ ਵੱਡੀ ਉਮਰ ਦਾ ਤੇ ਇੰਨਾ ਗੈਰ ਗੰਭੀਰ ਤੇ ਉਹ ਚ ਸੈਂਸ ਆਫ ਹਿਊਮਰ ਵੀ ਆ ਜਦੋਂ ਮੈਂ ਗਿਆ ਨਾ ਤੇ ਕਿਤਾਬਾਂ ਭੇਟ ਕੀਤੀਆਂ ਤੇ ਵੇਖ ਕੇ ਫੁੱਲ ਕੇ ਜੀ ਮੈਂ ਪੜੂੰਗਾ ਹੋਰ ਕੋਈ ਸੇਵਾ ਮੈਂ ਕਿਹਾ ਮੇਰੀਆਂ ਅੱਖਾਂ ਵੇਖ ਲੋ ਕਹਿੰਦਾ ਕੀ ਗੱਲ ਆ ਮੈਂ ਕਿਹਾ ਘਰ ਦੇ ਵੇਖਣੋਂ ਹਟ ਗਏ ਹੁਣ ਡਾਕਟਰਾਂ ਨੂੰ ਵਿਖਾਉਣੀਆਂ ਪੈਂਦੀਆਂ ਤੇ ਹੱਸ ਪਿਆ ਮੈਂ ਬੜਾ ਹੈਰਾਨ ਆ ਵੀ ਮੈਂ ਇਹੋ ਜਿਹੇ ਬੰਦੇ ਨੂੰ ਵੀ ਹਸਾ ਲਿਆ ਤੇ ਵੇਖ ਕੇ ਕਹਿੰਦਾ ਵੀ ਕਹਿੰਦਾ ਕੈਟਰੈਕਟਸ ਕੀ ਹੁੰਦਾ ਨਾ ਮੋਤੀਆ ਤੇ ਮੈਂ ਕਿਹਾ ਜੀ ਖਿੱਚ ਦਿਓ ਕਦੋਂ ਮੈਂ ਕਿਹਾ ਜਿੰਨੀ ਛੇਤੀ ਹੋਏ ਕਹਿੰਦਾ ਅੱਜ ਹੀ 2 ਵਜੇ ਖਿੱਚ ਦਿੰਦੇ ਆ
ਤੁਹਾਨੂੰ ਤੁਹਾਡੀ ਭੇਟਾ ਮਿਲ ਗਈ ਤਾਂ ਗਿਆਨੀ ਜੀ ਹੁਣ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜੇ ਨੇ ਮਹਿੰਦਰ ਸਿੰਘ ਹੰਸ ਟੋਰਾਂਟੋ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਿ ਮੈਂ ਹਾਜ਼ਰ ਹਾਂ ਜੀ ਤਾਇਆ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਹ ਕਿਤੇ ਆਏ ਤੇ ਕਿਤੇ ਚਾਹ ਦਾ ਕੱਪ ਪਿਆ ਦਿਓ
ਹਾਂਜੀ ਹਾਂਜੀ ਲੈ ਇਹ ਤਾਂ ਬਹੁਤ ਸੇਵਾ ਕਰਦੇ ਨੇ ਨਾਲ ਘੁੰਮਦੇ ਫਿਰਦੇ ਵੀ ਨੇ ਬੜਾ ਇਹਨਾਂ ਨੇ ਮਤਲਬ ਸਾਡੀ ਸੇਵਾ ਕੀਤੀ ਤੇ ਮਿੰਟੂ ਬਰਾੜ ਜੀ ਕੱਲ ਨੂੰ ਆਣਗੇ ਜੀ ਤੁਹਾਨੂੰ ਦੱਸ ਦਿੰਦੇ ਆ ਤੇ ਨਿਰਵੈਰ ਨਵੀ ਜੀ ਭਾਜੀ ਤਾਇਆ ਜੀ ਨੂੰ ਕਹੋ ਕਿ ਗੱਲ ਢੁੱਕਦੀ ਢੁੱਕਦੀ ਨਾ ਵੇਖਿਆ ਕਰੋ ਬਸ ਸੁਣਾ ਦਿਆ ਕਰੋ ਆਪੇ ਲੈਣੀ ਹੈ ਕਿਤੇ ਨਾ ਕਿਤੇ ਹਾਂਜੀ ਤੇ ਜਸਪਾਲ ਲਾਮਾ ਉਹਨਾਂ ਨੇ ਬੜਾ ਲੰਬਾ ਚੜਾ ਮੈਸੇਜ ਭੇਜਿਆ ਮੈਂ ਥੋੜੀ ਦੇਰ ਬਾਅਦ ਪੜਾਂਗਾ ਕਮਲ ਭਗਤ ਜਲੰਧਰ ਤੋਂ ਜੁੜ ਰਹੇ ਨੇ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਿ ਮੋਦੀ ਦਾ ਪਲਾਨ ਹੀ ਇੰਡੀਆ ਨੂੰ ਕੈਸ਼ਲੈਸ ਕਰਨਾ ਆ ਹਾਂਜੀ ਈਦਰ ਦਿਸ ਵੇ ਔਰ ਦੈਟ ਵੇ ਕੈਸ਼ਲੈਸ ਹੀ ਹੋਇਆ ਪਿਆ ਇੰਡੀਆ ਹਾਂਜੀ ਤੇ ਸਾਡੇ ਨਾਲ ਇੰਦਰਜੀਤ ਸਿੰਘ ਜੁੜੇ ਨੇ ਲੋਸ ਏਂਜਲਿਸ ਤੋਂ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਕਹਿ ਰਹੇ ਨੇ ਰਿਸਪੈਕਟਡ ਗੈਸਟ ਨੂੰ ਵੀ ਜੀ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਡਿਸਕਸ਼ਨ ਬਹੁਤ ਸੋਹਣੀ ਚੱਲ ਰਹੀ ਹੈ ਜੀ ਤੇ ਗਿਆਨੀ ਜੀ ਬਹੁਤ ਸੋਹਣੇ ਸੋਹਣੇ ਵਿਚਾਰਾਂ ਦੇ ਰਹੇ ਨੇ ਸੋ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਇੰਦਰਜੀਤ ਸਿੰਘ ਲੋਸ ਏਂਜਲਿਸ ਤੋਂ ਤੇ ਮਧੂਸੂਦਨ ਰਾਜੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਆਈ ਵਿਲ ਲਾਈਕ ਟੂ ਨੋ ਸਰਨੇਮ ਆਫ ਗਿਆਨੀ ਜੀ ਤੇ ਕਹਿੰਦੇ ਕਿ ਜਿੱਦਾਂ ਫੋਰ ਐਗਜਾਮਪਲ ਗਿੱਲ ਜਿਹੜਾ ਆ ਸਰਨੇਮ ਉਹ ਜੱਟਾਂ ਦੇ ਵਿੱਚ ਵੀ ਆ ਵਾਲਮੀਕੀਆਂ ਦੇ ਵਿੱਚ ਡਿਫਰੈਂਸ ਕੀ ਆ ਗਿਆਨੀ ਜੀ
ਹਾਂਜੀ
ਉਹ ਕਹਿੰਦੇ ਵੀ ਜਿੱਦਾਂ ਹੁਣ ਇਹ ਜਿਹੜੇ ਸਰਨੇਮਸ ਆ ਇਹ ਮਤਲਬ ਅਕਰੋਸ ਦਾ ਮਤਲਬ ਕਈ ਭਾਈਚਾਰੇ ਆ ਜਿੱਦਾਂ ਗਿੱਲ ਜਿਹੜਾ ਆ ਉਹ ਕੋਟ ਪਈਆਂ ਦੇ ਵਿੱਚ ਆ ਇਹਦਾ ਕੀ ਕਾਰਨ ਆ
ਉਹ ਇਹ ਕਾਰਨ ਲੰਮੇ ਆ ਤੇ ਮੈਂ ਇਹਦੇ ਬਾਰੇ ਮੈਂ ਲੇਖ ਲਿਖਿਆ ਇੱਕ ਬੜਾ ਵੱਡਾ ਗੋਤਕ ਨਾਲਾ
ਹਾਂਜੀ
ਉਹ ਮੇਰੀ ਜੇ ਉਹ ਕੋਈ ਮੈਨੂੰ ਕੋਈ ਵੀ ਈਮੇਲ ਸੱਜਣ ਭੇਜ ਦੇਵੇ ਤੇ ਮੈਂ ਉਹਨੂੰ PDF ਬਣਾ ਕੇ ਕੰਪਿਊਟਰ ਭੇਜ ਦੇਣਾ
ਸੇਵਾ ਕਰੋ ਰਾਜੂ ਉਹਨਾਂ ਦੀ ਈਮੇਲ ਹੈਗੀ ਆ ਗਿਆਨੀ ਜੀ ਨੂੰ ਭੇਜੋ
ਹਾਂ ਮੈਨੂੰ ਭੇਜ ਦਿਓ ਜਿਹੜਾ ਵੀ ਚਾਹੁੰਦਾ ਆ ਉਹਨੂੰ ਜਿਹੜਾ ਵੀ ਮੇਰੀ ਨੁਕਤਾਚੀਨੀ ਕਰਦਾ ਜਾਂ ਮੇਰੀ ਮੈਨੂੰ ਫੂਕ ਛਕਾਉਂਦਾ ਉਹ ਸਾਰਿਆਂ ਦੇ ਭੇਜ ਦਿਆ ਕਰੋ ਤੇ ਉਹ ਗੱਲ ਦੂਜੀ ਇਹ ਹੈ ਬਈ ਜਿਹੜੀ ਇਹ ਕਰੋਸ ਜਿਹੜੀ ਗੋਤ ਆ ਨਾ ਇਹ ਕਰੋਸ ਜਾਤ ਆ ਜਿਵੇਂ ਸੰਧੂ ਰਾਮਗੜੀਏ ਵੀ ਆ ਸੰਧੂ ਰਮਦਾਸੀਏ ਵੀ ਆ ਸੰਧੂ ਮਜ਼੍ਹਬੀ ਵੀ ਆ ਸੰਧੂ ਜੱਟ ਵੀ ਆ ਤੇ ਆਮ ਤੌਰ ਤੇ ਸੰਧੂ ਜਿਹੜਾ ਆ ਉਹ ਜੱਟਾਂ ਦਾ ਗੋਤ ਸਮਝਿਆ ਜਾਂਦਾ ਤੇ ਉਹ ਮੈਂ ਉਹਦੇ ਵਿੱਚ ਲਿਖਿਆ ਵੀ ਕਿਵੇਂ ਜਾਂਦਾ ਤੇ ਬਾਕੀ ਮੇਰੀ ਗੋਤ ਜੇ ਜਾਣਨਾ ਚਾਹੁੰਦੇ ਹੋ ਤੇ ਮੈਂ ਜਾਤ ਗੋਤ ਦੇ ਵਿੱਚ ਉਹ ਮਾਣ ਮਤਲਬ ਵੀ ਸੁਪੀਰੀਅਰ ਕੰਪਲੈਕਸ ਤੇ ਇਨਫੀਰੀਅਰ ਕੰਪਲੈਕਸ ਨਹੀਂ ਫੀਲ ਕਰਦਾ ਪਰ ਕਾਗਜ਼ਾਂ ਦੇ ਵਿੱਚ ਇੱਥੇ ਅਸੀਂ ਆਪਣਾ ਫੈਮਿਲੀ ਨੇਮ ਗੋਤ ਜਿਹੜਾ ਉਹ ਸਹੀ ਉਹ ਲਿਖਵਾਇਆ ਆ ਜਿਹੜਾ ਕਿ ਮੈਂ ਆਮ ਪ੍ਰੈਕਟੀਕਲੀ ਨਹੀਂ ਵਰਤਦਾ ਪ੍ਰੈਕਟੀਕਲੀ ਮੈਂ ਗਿਆਨੀ ਸੰਤੋਖ ਸਿੰਘ ਹੀ ਵਰਤਦਾ ਗਿਆਨੀ ਵੀ ਮੈਂ ਤਾਂ ਨਾਲ ਲਾਉਣਾ ਆ ਕਿ ਭਾਈ ਸੰਤੋਖ ਸਿੰਘ ਬਹੁਤੇ ਉਹਨਾਂ ਚੋਂ ਪਛਾਣ ਆ ਜਾਵੇ ਵੀ ਕਿਹੜੇ ਸੰਤੋਖ ਸਿੰਘ ਦੀ ਗੱਲ ਹੋ ਰਹੀ ਹੈ ਤੇ ਮੇਰਾ ਗੋਤ ਪੱਡਾ ਆ PADDA ਪੱਪੇ ਉੱਤੇ ਅਧਕ ਡੱਡੇ ਨੂੰ ਕੰਨਾ ਤੇ ਇਹ ਫਿਰ ਇਹਦਾ ਪੱਡਾ ਤੋਂ ਮੈਂ ਅੰਗਰੇਜ਼ੀ ਵਿੱਚ ਸਪੈਲਿੰਗ ਬਣਾਈ PADDA ਪਰ ਇਹ ਮੈਨੂੰ ਕਿਤੇ ਰਿਕਾਰਡ ਵਿੱਚੋਂ ਨਹੀਂ ਲੱਭਿਆ, ਗੋਤਾਂ ਦੇ ਰਿਕਾਰਡ ਵਿੱਚੋਂ ਪੱਡਾ ਗੋਤ ਨਹੀਂ ਲੱਭਿਆ। ਪਰ ਫਿਰ ਮੈਨੂੰ ਭੁਪਿੰਦਰ ਸਿੰਘ ਮਨੇਸ ਨੇ ਐਡੀਲੇਡ ਤੋਂ ਮੈਨੂੰ ਫੋਟੋ ਕਾਪੀ ਭੇਜੀ ਆ, ਸਪੈਲਿੰਗ ਦਾ ਫਰਕ ਆ, ਅੰਗਰੇਜ਼ੀ ਵਿੱਚ ਇਹਨੂੰ ਲਿਖਦੇ ਨੇ PADHA ਪੱਡਾ ਪੱਡਾ, ਤੇ ਅਸੀਂ ਪੱਡਾ ਪੰਜਾਬੀ ਚ ਕਹਿੰਦੇ ਹਾਂ। ਸੋ ਇਸ ਲਈ ਮੇਰਾ ਤੇ ਉਹਨਾਂ ਫਿਰ ਦੱਸੇ ਵੀ ਪਿੰਡ ਵੀ ਦੱਸੇ ਆ ਵੀ ਕਪੂਰਥਲੇ ਜ਼ਿਲ੍ਹੇ ਚ ਫਲਾਣੇ ਪਿੰਡ ਚ ਪੱਡੇ ਆ ਫਲਾਣੇ ਚ ਆ, ਤੇ ਉੱਥੋਂ ਫਿਰ ਮੈਂ ਇਹੀ ਅੰਦਾਜ਼ਾ ਲਾਇਆ ਵਾ ਵੀ ਉਹ ਪੱਡਾ ਜਿਹਨੂੰ ਮੈਂ PADDA ਨਾਲ ਲਿਖਦਾ ਆ ਉਹਨੂੰ PADHA ਨਾਲ ਵੀ ਲਿਖਿਆ ਜਾਂਦਾ।
ਲਿਪੀ ਦਾ ਕਸੂਰ ਹੈ ਜੀ,
ਲਿਪੀ ਦਾ ਕਸੂਰ।
ਤੇ ਲਓ ਜੀ ਹਰਦੀਪ ਸੰਧੂ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਆ। ਕਹਿੰਦੇ ਮੇਰੇ ਖਿਆਲ ਦੇ ਵਿੱਚ ਪਿਛਲੇ ਸਰਬੱਤ ਖਾਲਸੇ ਦੀ ਕੋਈ ਵੀ ਆਊਟਕਮ ਨਹੀਂ ਆ, ਮੈਜੋਰਟੀ ਪੀਪਲ ਜਿਹੜੇ ਨੇ ਫੀਲਿੰਗ ਬੈਡ ਅਬਾਊਟ ਪੰਜਾਬ ਗਵਰਨਮੈਂਟ, ਬਟ ਦੀ ਸੋ ਕਾਲਡ ਸਰਬੱਤ ਖਾਲਸਾ ਪੀਪਲ ਨੈਵਰ ਟੁੱਕ ਐਨੀ ਡਿਸੀਜਨ। ਹਰਦੀਪ ਸੰਧੂ ਬਹੁਤ ਬਹੁਤ ਸ਼ੁਕਰੀਆ ਜੀ। ਅਮਰ ਧਾਲੀਵਾਲ ਜੁੜੇ ਨੇ, ਅਮਨਦੀਪ ਵੀਰ ਜੀ ਤੇ ਬਾਪੂ ਜੀ ਸਤਿ ਸ੍ਰੀ ਅਕਾਲ। ਬਾਪੂ ਜੀ ਮੋਦੀ ਦੇ ਅਰਥ ਸ਼ਾਸਤਰ ਦੀ ਪੜ੍ਹਾਈ ਕਿੱਥੋਂ ਕੀਤੀ ਹੈ, ਜਿਹੜਾ ਫੈਸਲਾ ਉਸਨੇ
ਕੀਤਾ ਉੱਤੇ ਕਾਹਨੂੰ ਚੜ੍ਹਾਈ ਜਾਂਦੇ ਹੋ, ਇੱਕ ਪੀੜੀ ਉੱਤੇ ਬਾਪੂ ਬਣਾ ਲਿਆ, ਤਾਇਆ ਹੀ ਰੱਖੋ,
ਤਾਇਆ ਹੀ ਰੱਖੋ, ਅਜੇ ਤਾਇਆ ਜੀ ਯੂਨੀਵਰਸਲ ਤਾਇਆ ਜੀ ਹੈ। ਤੇ ਹਾਂਜੀ ਅੱਗੇ ਚੱਲਦੇ ਹਾਂ ਜੀ। ਜਗਵੀਰ ਸਿੱਖੋਂ ਪੇਂਜ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਅੱਜ ਸਾਡੀ ਕੌਮ ਦੋ ਫਾੜ ਹੋ ਰਹੀ ਹੈ ਜੀ, ਤੇ ਜ਼ਿੰਮੇਵਾਰ ਕੌਣ ਹੈ?
ਦੋ ਫਾੜ, ਉਹ ਸਭ ਫਾੜੀਆਂ ਤੇ ਗਿਣ ਲੱਗੋ ਤੇ ਗਿਣੀਆਂ ਹੀ ਨੀ ਜਾਣੀਆਂ। ਜਿਵੇਂ ਤੁਸੀਂ ਦੱਸਿਆ ਨਾ ਵੀ ਉਹ ਦਲ ਤੇ ਵੱਖਰੀ ਗੱਲ ਆ, ਉਹ ਅਕਾਲੀ ਦਲ ਇਹਨੇ ਵੀ ਤੁਸੀਂ ਆਪੇ ਕਿਹਾ ਨੇ, ਉਹ ਕਹਿੰਦਾ ਵੀ A to Z ਤਾਂ ਹੋ ਗਏ, ਹੁਣ ਗਾਂ ਇੱਕ ਦੂਜਾ ਲਾਉਣਾ ਪਊਗਾ,
ਅਲਫਾ ਨੰਬਰਿਕ ਸ਼ੁਰੂ ਕਰੋ, Z1 A1 ਤੇ ਜਿਹਦਾ ਨੰਬਰ ਪਲੇਟਾਂ ਨੀ PB01
ਹਾਂਜੀ
02। ਤੇ ਸ਼ਮਸ਼ੇਰ ਸਿੰਘ ਜੁੜੇ ਨੇ ਜੀ, ਕਹਿੰਦੇ ਗਿਆਨੀ ਜੀ RTI ਪਾਓ ਤੇ ਪਰਚਾ ਹੋ ਜਾਂਦਾ ਜੀ।
ਕੀ
ਕਹਿੰਦੇ? RTI ਪਾਓ ਤਾਂ ਪਰਚਾ ਹੋ ਜਾਂਦਾ। ਮੇਰਾ ਕਹਿੰਦਾ ਛੋਟਾ ਬ੍ਰਦਰ ਪਿਛਲੇ 3 ਮਹੀਨਿਆਂ ਤੋਂ ਜੇਲ ਚ ਜੀ, RTI ਪਾਉਣ ਦੇ ਚੱਕਰ ਚ, ਉਹਨਾਂ ਨੇ ਕੇਸ ਪਾਇਆ, ਕਿਆ ਵਾ, ਥੋੜੀ ਡਿਟੇਲ ਭੇਜੋ ਜੀ। ਕੁਲਵੀਰ ਸਿੰਘ ਸਾਡੇ ਨਾਲ ਜੁੜੇ ਨੇ ਜੀ, ਕਹਿੰਦੇ ਨੇ ਕਿ ਪ੍ਰੋਗਰਾਮ ਬਹੁਤ ਵਧੀਆ ਜੀ, ਇਨਫੋਰਮੇਸ਼ਨ
ਆਓ ਜੀ, ਉਹ ਸਗੋਂ ਡਿਟੇਲ ਭੇਜਣ ਤੇ ਮੀਡੀਆ ਦੇ ਵਿੱਚ ਗੱਲ ਆਵੇ
ਜੀ। ਜੀ ਜੀ ਹਾਂ, ਪਤਾ ਤਾਂ ਲੱਗੇ ਨਾ। ਤੇ ਕੁਲਵੀਰ ਸਿੰਘ ਕਹਿ ਰਹੇ ਨੇ ਕਿ ਬਹੁਤ ਵਧੀਆ ਇਨਫੋਰਮੇਸ਼ਨ, ਵਧੀਆ ਜਾਣਕਾਰੀ ਮਿਲ ਰਹੀ ਹੈ, ਬਹੁਤ ਬਹੁਤ ਧੰਨਵਾਦ। ਤੇ ਇੱਧਰ ਗੁਰਿੰਦਰ ਸਿੰਘ USA ਵਰਜੀਨੀਆ ਤੋਂ ਆ ਗਏ ਨੇ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੀ ਹੈ, ਬਹੁਤ ਕਹਿੰਦੇ ਜਾਣਕਾਰੀ ਮਿਲ ਰਹੀ ਹੈ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ। ਕਹਿੰਦੇ ਜਿਸ ਤਰ੍ਹਾਂ ਗਿਆਨੀ ਜੀ ਬੋਲਦੇ ਨੇ ਉਹ ਬਹੁਤ ਮਜਾਇਆ ਹੈਗਾ, ਪਰ ਵਧੀਆ ਲੱਗਦਾ ਜੀ, ਬਹੁਤ ਸੋਹਣਾ ਤੇ ਸੱਚਾ ਹੈ। ਤੇ ਇੰਦਰ ਦੁਬਲੀ ਕੇਂਸ ਤੋਂ ਜੁੜੇ ਨੇ, ਕੁਇਨਜ਼ਲੈਂਡ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਵਧੀਆ ਜਾਣਕਾਰੀ ਮਿਲ ਰਹੀ ਹੈ। ਤੇ ਗਲੋਬਲ ਰੀਅਲ ਇਸਟੇਟ ਤੋਂ ਧੰਨ ਰਾਏ ਜੀ, ਸ਼ੁਕਰੀਆ ਜੀ, ਤੁਹਾਡਾ ਸਵਾਗਤ ਹੈ। ਤੇ ਮਹਿੰਦਰ ਸਿੰਘ ਹੰਸ ਕਹਿੰਦੇ ਨੇ ਕਿਸੇ ਵੀ ਟਾਈਮ ਆਓ ਜੀ ਟੋਰਾਂਟੋ, ਕੋਈ ਚੱਕਰ ਨੀ, ਤੇ
ਮੈਂ ਆ ਵੀ ਜਾਣਾ ਜੇ, ਮੈਂ ਐਵੇਂ ਨੀ ਕਹਿੰਦਾ,
ਠੀਕ ਹੈ ਜੀ, ਆ ਵੀ ਜਾਣਾ। ਤੇ ਹਾਂਜੀ ਇੱਧਰ ਰਾਜੂ ਹੁਣਾਂ ਨੂੰ ਭੇਜ ਦਿੱਤੀ ਹੈ ਜੀ ਈਮੇਲ, ਸਰਵੀ ਤੇ ਦੇਖਿਓ ਜਰਾ। ਤੇ ਕੁਲਵੀਰ ਸਿੰਘ ਕਹਿ ਰਹੇ ਨੇ ਮੈਂ ਜੀ ਇਟਲੀ ਰਹਿੰਦਾ ਹਾਂ ਜੀ, ਤੇ ਜੇ ਮੈਨੂੰ ਬੁੱਕ ਸੈਂਡ ਕਰ ਸਕਦੇ ਆ ਤਾਂ ਮਿੰਟੂ ਜੀ ਤੇ ਤਾਇਆ ਜੀ ਦੀਆਂ ਬੁੱਕਸ ਜੀ। ਸੋ
ਆਪਣੇ ਬਸ ਈਮੇਲ ਭੇਜ ਦਿਓ ਤੇ ਆਪਾਂ PDF ਭੇਜ ਦੇਵਾਂਗੇ,
ਠੀਕ ਹੈ ਆਪਣੇ ਸਰਵਜੀਤ ਜੀ, ਦੇਖੋ ਜਰਾ। ਤੇ ਜਗਤਾਰ ਸਿੰਘ ਕੰਗ ਸਾਡੇ ਨਾਲ ਜੁੜੇ ਨੇ ਜੀ, ਤੇ ਸਤਿ ਸ੍ਰੀ ਅਕਾਲ ਬੁਲਾਈ, ਅੱਜ ਪੂਰਾ ਵਧੀਆ ਚੱਲ ਰਿਹਾ ਜੀ ਭਾਜੀ ਗਿਆਨੀ ਜੀ।
ਕਰਤਾ ਪੁਰਖ ਰਜ਼ਾ ਦੇ ਨਿਭਾ। ਜੀ ਮਾਫੀ ਚਾਹੁੰਦੇ ਹਾਂ ਕਿ ਕਨੈਕਸ਼ਨ ਇਕਦਮ ਕੱਟ ਹੋ ਗਿਆ, ਕਾਫੀ ਲੰਬਾ ਸਮਾਂ ਚੱਲਿਆ ਰਿਮੋਟ ਤੋਂ ਕਰ ਰਹੇ ਸੀ, ਇਸ ਕਰਕੇ ਅਖੀਰ ਦੀਆਂ ਗੱਲਾਂ ਨਹੀਂ ਹੋ ਸਕੀਆਂ, ਪਰ ਸਮਾਂ ਹੋ ਚੁੱਕਾ ਸੀ ਪ੍ਰੋਗਰਾਮ ਦਾ ਤੇ ਮੈਂ ਵੀ ਇਜਾਜ਼ਤ ਜਾਣਾ। ਕੱਲ ਨੂੰ ਪ੍ਰੋਗਰਾਮ ਦੇ ਵਿੱਚ ਫੇਰ ਆਪਾਂ ਹਾਜ਼ਰ ਹੋਵਾਂਗੇ, ਮਿੰਟੂ ਬਰਾੜ ਹੋਣਾ ਨੂੰ ਲੈ ਕੇ ਚੰਗੀਆਂ ਲੰਮੀਆਂ ਚੌੜੀਆਂ ਗੱਲਾਂ ਬਾਤਾਂ ਚਿੰਤਨ ਕਰਾਂਗੇ ਦਿਲ ਵਾਲੀ ਗੱਲ ਦੇ ਵਿੱਚ। ਸੋ ਮੈਂ ਸੁਣ ਸੁਣ ਕੀਤਾ ਨਾ ਪ੍ਰੋਗਰਾਮ ਛੱਡ ਕੇ ਜਾ ਰਿਹਾ, 24 ਘੰਟੇ 7 ਦਿਨ ਚੱਲਦਾ ਹਰਮਨ ਰੇਡੀਓ, ਤੇ ਮਿਲਦੇ ਹਾਂ ਜੀ ਕੱਲ ਨੂੰ ਫਿਰ ਸਵੇਰੇ ਗੁਰਬਾਣੀ ਵਿਚਾਰ ਪ੍ਰੋਗਰਾਮ ਚ ਤੇ ਦਿਲ ਵਾਲੀ ਗੱਲ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ ਜੀ।